ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਨਿੱਤ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੈ। ਸਜੇ ਹੋਏ ਦੀਵਾਨ ਵਿੱਚ ਆਪ ਜੀ ਨੇ ਅੰਮ੍ਰਿਤ ਵਚਨ ਜਿੱਥੋਂ ਅੱਜ ਦੀ ਕਥਾ ਆਰੰਭ ਹੋਣੀ ਹੈ ਉਹ ਸਰਵਣ ਕੀਤਾ ਹੈ। ਜਿਸ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਕਰਕੇ ਨੇਤਰ ਸਫਲੇ ਕੀਤੇ ਹੈ, ਕੰਨਾਂ ਦੁਆਰਾ ਸਤਿਗੁਰਾਂ ਦੀ ਬਾਣੀ ਸੁਣ ਕਰਕੇ ਕੰਨ ਪਵਿੱਤਰ ਹੁੰਦੇ ਨੇ, ਸੋ ਬੁੱਧ ਦੀ ਨਿਰਮਲਤਾ ਗੁਰਬਾਣੀ ਦੀ ਵਿਚਾਰ ਕਰਕੇ ਮਨ ਵਿੱਚ ਏਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦੀ ਵਿਚਾਰ, ਰਾਮਕਲੀ ਰਾਗਣੀ ਦੀ ਭਗਤ ਬਾਣੀ ਜਿਸ ਦੇ ਪਿੱਛੇ ਕਬੀਰ ਸਾਹਿਬ ਦੇ ਸ਼ਬਦ ਆਪ ਜੀ ਨੇ ਸਰਵਣ ਕੀਤੇ, ਫਿਰ ਨਾਮਦੇਵ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦੀ ਕਥਾ ਦੇ ਵਿੱਚ ਰਾਮਕਲੀ ਰਾਗਣ ਦੀ ਸੰਪੂਰਨਤਾ ਮਹਾਰਾਜ ਸਾਹਿਬ ਨੇ ਬਖਸ਼ਣੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਮਾਏ ਨਾ ਹੋਤੀ ਬਾਪ ਨਾ ਹੋਤਾ,
ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਵਚਨ ਗਿਆਨ ਪਰਲੋਂ ਕਥਨ ਕੀਤੀ ਹੈ ਤੇ ਜਿਹਦੇ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਹੇ ਭਾਈ, ਜਦੋਂ ਮਾਏ ਨਾ ਮਾਂ ਦਾ ਹੈ, ਮਾਂ ਵੀ ਨਹੀਂ ਸੀ ਅਤੇ ਨਾ ਹੀ ਬਾਪ ਕਹੀਏ ਪਿਤਾ ਸੀ। ਮਾਏ ਨਾ ਹੋਤੀ ਬਾਪ ਨਾ ਹੋਤਾ, ਜਦੋਂ ਤੇਰੇ ਮਾਂ ਬਾਪ ਨਹੀਂ ਸਨ, ਇਹ ਜੀਵ ਦੇ ਮਾਂ ਬਾਪ ਨਹੀਂ ਸਨ।
ਮਾਏ ਨਾ ਹੋਤੀ ਬਾਪ ਨਾ ਹੋਤਾ,
ਇਹ ਭਾਈ ਜਦੋਂ ਮਾਏ ਮਾਂ ਨਹੀਂ ਹੋਤੀ ਹੁੰਦੀ ਸੀ, ਬਾਪ ਪਿਤਾ ਵੀ ਨਹੀਂ ਹੋਤਾ ਹੁੰਦਾ ਸੀ, ਤਾਂ ਫਿਰ
ਕਰਮ ਨਾ ਹੋਤੀ ਕਾਇਆ,
ਕਰਮ ਵੀ ਬਣੇ ਨਹੀਂ ਸੀ ਕਿਉਂਕਿ ਕਾਇਆ ਜਿਹੜੀ ਦੇਹ ਹੈ ਉਹ ਬਣੀ ਨਹੀਂ ਸੀ। ਇਹ ਕਰਮੀ ਆਵੇ ਕੱਪੜਾ, ਸਰੀਰ ਤਾਂ ਕਰਮਾਂ ਦੁਆਰਾ ਹੀ ਮਿਲਣਾ ਸੀ, ਕਰਮ ਨਾ ਬਣਨ ਕਰਕੇ ਦੇਹ ਵੀ ਨਹੀਂ ਹੁੰਦੀ ਸੀ। ਜਦੋਂ ਇਸ ਪ੍ਰਕਾਰ ਦੀ ਹਾਲਤ ਸੀ,
ਹਮ ਨਹੀਂ ਹੋਤੇ ਤੁਮ ਨਹੀਂ ਹੋਤੇ,
ਜਦੋਂ ਹਮ ਅਸੀਂ ਵੀ ਨਹੀਂ ਸੀ ਹੋਤੇ ਹੁੰਦੇ ਤੇ ਤੁਮ ਤੁਸੀਂ ਵੀ ਨਹੀਂ ਸੀ ਹੋਤੇ ਹੁੰਦੇ, ਸਰੋਤਿਆਂ ਨੂੰ ਕਹਿ ਰਹੇ ਨੇ, ਭਾਵ ਕਿ ਜੀਵ ਈਸ ਦਾ ਭੇਦ ਗਿਆਨ ਨਹੀਂ ਸੀ। ਉਦੋਂ ਫਿਰ
ਕਵਨ ਕਹਾਂ ਤੇ ਆਇਆ,
ਉਦੋਂ ਪਰਮੇਸ਼ੁਰ ਤੋਂ ਬਗੈਰ ਕਵਨ ਕੌਣ ਸੀ, ਕਹਾਂ ਕਿੱਥੋਂ ਤੋਂ ਆਇਆ ਸੀ, ਭਾਵ ਕੋਈ ਨਹੀਂ ਸੀ, ਪਰਮੇਸ਼ੁਰ ਆਪ ਹੀ ਆਪ ਸੀ, ਆਪੇ ਆਪ ਨਿਰੰਜਨ ਸੋਏ, ਉਹ ਪਰਮੇਸ਼ੁਰ ਆਪ ਹੀ ਸੀ ਉਸ ਵੇਲੇ।
ਰਾਮ ਕੋਈ ਨਾ ਕਿਸੇ ਕੇਰਾ,
ਰਾਮ ਹੇ ਭਾਈ ਉਦੋਂ ਕੋਈ ਵੀ ਕਿਸੇ ਕਿਸੇ ਦਾ ਨਹੀਂ ਸੀ, ਕੋਈ ਕਿਸੇ ਦਾ ਸੰਬੰਧੀ ਨਹੀਂ ਸੀ, ਕੋਈ ਕਿਸੇ ਦਾ ਕੁਛ ਨਹੀਂ ਸੀ ਲੱਗਦਾ। ਇਹ ਸੰਸਾਰ ਕੈਸਾ ਹੈ, ਹੁਣ ਵੀ ਜੋ ਬਣਿਆ ਹੋਇਆ ਦਿਸਦਾ ਦੱਸਦੇ ਨੇ,
ਜੈਸੀ ਤਰਵਰ ਪੰਖ ਬਸੇਰਾ,
ਇਹਦੇ ਤਾਂ ਇਸ ਪ੍ਰਕਾਰ ਹੈ ਜੈਸੇ ਤਰਵਰ ਪੰਖ ਬਸੇਰਾ, ਜਿਸ ਪ੍ਰਕਾਰ ਤਰਵਰ ਵਿਸ਼ ਦੇ ਉੱਤੇ ਪੰਖ ਨਾਮ ਪੰਛੀ ਦਾ ਹੈ, ਪੰਛੀ ਦਾ ਬਸੇਰਾ ਵਾਸਾ ਹੁੰਦਾ ਹੈ, ਤੇ ਇਉਂ ਸੰਸਾਰ ਰੂਪੀ ਦਾ ਹੈ ਬਿਰਸ਼, ਜੀਵ ਰੂਪ ਪੰਛੀਆਂ ਦਾ ਵਸ ਹੈ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤਤੇ ਇੱਕ ਬੋਲਣ ਮਿੱਠੇ। ਇਸ ਪ੍ਰਕਾਰ ਇਹ ਸੰਸਾਰ ਦਾ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਘ, ਨੌਬਤ ਬਾਜੀ ਸਵਾ ਸਿਉਂ ਚੱਲਣ ਕਾ ਕਰ ਸਾਜ, ਇਸ ਪ੍ਰਕਾਰ ਹੈ। ਇਹ ਤਾਂ ਪੰਛੀ ਤੇ ਵਿਰਸ਼ ਵਾਲਾ ਇਸ ਤਰ੍ਹਾਂ ਦਾ ਸੰਬੰਧ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ,
ਚੰਦ ਨਾ ਹੋਤਾ ਸੂਰ ਨਾ ਹੋਤਾ,
ਜਦੋਂ ਚੰਦ ਚੰਦਰਮਾ ਵੀ ਨਹੀਂ ਹੁੰਦਾ ਸੀ, ਪ੍ਰਕਾਸ਼ ਕਰਨ ਵਾਲਾ ਸੂਰ ਸੂਰਜ ਵੀ ਨਹੀਂ ਹੁੰਦਾ ਸੀ, ਉਸ ਵੇਲੇ
ਪਾਣੀ ਪਵਨ ਮਿਲਾਇਆ,
ਪਾਣੀ ਜਲ, ਕਿਉਂਕਿ ਜਲ ਤੋਂ ਹੀ ਸਾਰਾ ਕੁਛ ਪੈਦਾ ਹੁੰਦਾ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਜਦੋਂ ਜਲ ਪਾਣੀ ਨਹੀਂ ਸੀ, ਪਵਨ ਹਵਾ ਨੂੰ ਵੀ ਨਹੀਂ ਸੀ ਇਹਦੇ ਨਾਲ ਮਿਲਾਉਣਾ ਕੀਤਾ ਸੀ। ਭਾਵ ਕੀ ਹੈ, ਪਾਣੀ ਤੇ ਹਵਾ ਆਦਿ ਤੱਤਾਂ ਦਾ ਮਿਲਾਪ ਕਰਕੇ ਸਰੀਰ ਨਹੀਂ ਸੀ ਬਣਾਇਆ, ਜਾਂ ਸਰੀਰ ਨਹੀਂ ਸੀ ਬਣਿਆ ਉਸ ਵੇਲੇ।
ਸ਼ਾਸਤਰ ਨਾ ਹੋਤਾ ਵੇਦ ਨਾ ਹੋਤਾ,
ਤੇ ਸ਼ਾਸਤਰਾਂ ਦੀ ਰਚਨਾ ਕਰਨ ਵਾਲੇ ਰਿਸ਼ੀ ਵੀ ਅਜੇ ਪੈਦਾ ਨਹੀਂ ਸੀ ਹੋਏ। ਇਸ ਕਰਕੇ ਜਦੋਂ ਰਿਸ਼ੀ ਨੇ ਪੈਦਾ ਹੋਏ ਤਾਂ ਸ਼ਾਸਤਰ ਵੀ ਨਹੀਂ ਸੀ ਹੁੰਦਾ। ਸ਼ਾਸਤਰ ਨਾ ਹੋਤਾ ਵੇਦ ਨਾ ਹੋਤਾ, ਜੋ ਬਰਮਾ ਆਦਿ ਦੇ ਜੰਮਣ ਤੋਂ ਪਹਿਲਾਂ ਕੋਈ ਵੇਦ ਵੀ ਹੈ ਨਹੀਂ ਸੀ। ਚਾਰੇ ਵੇਦ ਬਰਮਾ ਕੋਈ ਬਰਮਾ ਨੂੰ ਹੀ ਦਿੱਤੇ ਨੇ ਵੇਦ। ਇਸ ਕਰਕੇ ਫਿਰ
ਕਰਮ ਕਹਾਂ ਤੇ ਆਇਆ,
ਫਿਰ ਨਿਤ ਨਿਮਿਤ ਪ੍ਰਾਸ਼ਚਿਤ ਕਾਮਿਆ ਕਰਮ ਆਦਿ ਜਿਹੜੇ ਹਨ, ਇਹ ਕਰਮ ਕਹਾਂ ਕਿੱਥੋਂ ਆਇਆ ਆਇਆ ਸੀ, ਪਾਪ ਕਰਮ ਵੀ ਨਹੀਂ ਸੀ।
ਖੇਚਰ ਪੂਚਰ ਤੁਲਸੀ ਮਾਲਾ,
ਖੇਚਰੀ ਪੂਚਰੀ ਆਦਿ ਦੁਆਰਾ ਪ੍ਰਾਣਾਯਾਮ ਕਰਦੇ ਆ ਜਿਹੜੇ, ਤੇ ਇਸ ਤਰ੍ਹਾਂ ਦੇ ਜਿਹੜੇ ਸਾਧਨ ਪਿੱਛੇ ਸਾਰੀ ਵਿਚਾਰ ਆ ਚੁੱਕੀ ਹੈ। ਤੋ ਇਸ ਕਰਕੇ ਫਿਰ ਤੁਲਸੀ ਆਦਿ ਦੀ ਮਾਲਾ ਵੀ ਨਹੀਂ, ਤੇ ਖੇਤਰੀ ਸਾਧਨ ਕਰਨ ਦੇ ਨਾਲ ਅਸਮਾਨ ਦੇ ਵਿੱਚ ਤੁਰਨ ਦੀ, ਆਕਾਸ਼ ਦੇ ਵਿੱਚ ਵਿਚਰਨ ਦੀ ਸਮਰੱਥਾ ਹੋ ਜਾਂਦੀ ਹੈ। ਪੂਚਰੀ ਕਿਰਿਆ ਕਰਨ ਦੇ ਨਾਲ ਤੇ ਇਹਦੇ ਨਾਲ ਧਰਤੀ ਦੇ ਉੱਤੇ ਵਿਚਰਨ ਦੇ ਇਤਿਆਦ ਕੇ ਸਿੱਧੀਆਂ ਹਨ। ਤੋ ਇਸ ਪ੍ਰਕਾਰ ਫਿਰ ਇਹ ਸਾਧਨ ਹੈ, ਤੇ ਤੁਲਸੀ ਮਾਲਾ, ਤੇ ਤੁਲਸੀ ਜਿਹੜੀ ਹੈ ਇਹ ਬ੍ਰਿੰਦਾ ਰਾਕਸ਼ਣੀਓ ਸੀ। ਜਦੋਂ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਦਾ ਪੱਖ ਲੈ ਕੇ ਜਲੰਧਰੀ ਦੈਤ ਨੂੰ, ਜੋ ਮਰਦਨ ਸੀ, ਮਾਰਨ ਵਾਸਤੇ ਫਿਰ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸਤਭੰਗ ਕੀਤਾ ਸੀ, ਜਿਹਦੇ ਕਾਰਨ ਉਹ ਮਰਦਾ ਨਹੀਂ ਸੀ, ਐਸੇ ਪ੍ਰਸੰਗ ਲਿਖੇ ਹੈ। ਤੇ ਉਸ ਵੇਲੇ ਉਹਨੇ ਸਰਾਪ ਦਿੱਤਾ ਸੀ, ਉਹ ਠਾਕਰ ਬਣ, ਪੱਥਰ ਬਣ ਜਾ। ਵਿਸ਼ਨੂੰ ਭਗਵਾਨ ਜੀ ਉਦੋਂ ਗੰਡਕਾ ਨਦੀ ਦਾ ਪੱਥਰ ਬਣਿਆ, ਕਹਿੰਦੇ ਤੂੰ ਤੁਲਸੀ ਬਣ, ਤੁਲਸੀ ਬਣ ਕੇ ਤੇਰੀ ਪੂਜਾ ਹੋਇਆ ਕਰੇਗੀ ਮੇਰੇ ਤੇ। ਉਹ ਬ੍ਰਾਹਮਣ ਲੋਕ ਕਰਦੇ ਉਸ ਤਰ੍ਹਾਂ, ਇਸ ਕਰਕੇ ਤੇ ਫਿਰ ਉਹਦੀ ਤੁਲਸੀ ਦੀ ਮਾਲਾ ਪਹਿਨਣੀ ਬੜਾ ਪਵਿੱਤਰ ਮੰਨਦੇ ਹੈ। ਖੇਚਰ ਪੂਚਰ ਤੁਲਸੀ ਮਾਲਾ, ਤੇ ਇਸ ਪ੍ਰਕਾਰ ਫਿਰ ਜਿਹੜਾ ਹੈ ਮਾਲਾ ਆਦਿ ਜਿਹੜੀ ਹੈ ਇਹਦੀ ਸਾਧਨ ਜਿਹੜੇ ਨਹੀਂ ਸਨ, ਪਰ ਅਥਵਾ ਜੇ ਖੇਚਰੀ ਪੂਚਰੀ ਆਦਿ ਦੁਆਰਾ ਪ੍ਰਾਣਾਯਾਮ ਕਰਦੇ ਹੈ ਤੇ ਤੁਲਸੀ ਮਾਲਾ ਪਹਿਨ ਕੇ ਰੱਖਦੇ ਹੈ, ਪਰ ਉਹਨਾਂ ਦੇ ਲਈ ਵੀ ਕਹਿੰਦੇ ਹਨ ਗੁਰਪ੍ਰਸਾਦੇ
ਗੁਰਪ੍ਰਸਾਦੇ ਪਾਇਆ,
ਪਰ ਉਹ ਪਰਮੇਸ਼ਵਰ ਜਿਹੜਾ ਹੈ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ। ਉਹ ਖੇਚਰੀ ਪੂਚਰੀ ਆਦਿ ਮੁਦਰਾ ਦੇ ਪਹਿਨਣ ਦੇ ਨਾਲ ਜਾਂ ਤੁਲਸੀ ਦੀ ਮਾਲਾ ਫੇਰਨ ਨਾਲ ਪਰਮੇਸ਼ਵਰ ਪ੍ਰਾਪਤ ਨਹੀਂ ਹੁੰਦਾ ਕਿਸੇ ਵੀ, ਤੇ ਕਿਸੇ ਨੇ ਵੀ ਉਸ ਨੂੰ ਜੇ ਪਾਇਆ ਹੈ ਤਾਂ ਉਹ ਗੁਰਾਂ ਦੁਆਰਾ ਹੀ ਪਾਇਆ ਹੈ, ਜਿਸ ਨੇ ਵੀ ਪਾਇਆ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਖੇਚਰ ਆਕਾਸ਼ ਵਿੱਚ ਚਰਨ ਵਿਚਰਨ ਵਾਲੇ ਕੌਣ ਦੇਵਤੇ, ਭੂ ਚਰ ਭੂ ਪ੍ਰਿਥਵੀ ਦਾ ਨਾਮ ਹੈ, ਚਰਨ ਵਿਚਰਨ ਵਾਲੇ ਪ੍ਰਿਥਵੀ ਦੇ ਉੱਤੇ ਅਨੇਕਾਂ ਜੀਵਨ, ਪ੍ਰਿਥਵੀ ਤੇ ਚਰ ਵਿਚਰਨ ਵਾਲੇ ਮਨੁੱਖ ਆਦਿ, ਜਿਹੜੇ ਤੁਲਸੀ ਦੀ ਮਾਲਾ ਪਹਿਨਣ ਵਾਲੇ ਵੈਸ਼ਨੂ ਲੋਕ ਹਨ, ਕਿਸੇ ਨੇ ਵੀ ਪਰਮੇਸ਼ਰ ਨਹੀਂ ਪਾਇਆ। ਜਿਸ ਕਿਸੇ ਨੇ ਵੀ ਪਾਇਆ ਗੁਰਪ੍ਰਸਾਦ ਹੀ ਪਾਇਆ, ਗੁਰਪ੍ਰਸਾਦ ਹੀ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਇਆ ਹੈ। ਫਿਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਜਿਹੜਾ ਖੇਚਰ ਭੂਚਰ ਤੁਲਸੀ ਮਾਲਾ, ਤੇ ਜਿਹੜਾ ਬ੍ਰਹਮ ਖੇ ਚਰ ਖੇ ਆਕਾਸ਼ ਵਿੱਚ ਚਰ ਵਿਚਰਨ ਵਾਲਾ ਹੈ, ਭੂ ਚਰ ਭੂ ਪ੍ਰਿਥਵੀ ਵਿੱਚ ਜਾਂ ਅਨੇਕਾਂ ਜੂਨਾਂ ਚ ਉਹਦੀ ਪਰਤਕ ਜੋਤ ਹੀ ਹੈ ਸਾਰੀ ਜਗ੍ਹਾ, ਸਾਰੇ ਜੀਵਾਂ ਦੇ ਵਿੱਚ ਮਾਲਾ ਪੰਗਤੀ ਦਾ ਨਾਮ ਹੈ ਜਿਵੇਂ, ਤੇ ਉਹਦੇ ਤੁਲ, ਤੁਲਸੀ ਦਾ ਅਰਥ ਹੈ ਤੁਲ ਸੀ, ਤੁਲ ਬਰਾਬਰ ਸੀ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਉਹ ਹੈ ਅਖੰਡ ਸਰੂਪ, ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੈ। ਅਖੰਡ ਸਰੂਪ ਹੈ, ਸਰੀਰ ਬਣਨ ਦੇ ਨਾਲ ਉਹਦਾ ਕੋਈ ਹਿੱਸਾ ਨਹੀਂ ਹੁੰਦਾ, ਉਹ ਵੱਖਰਾ ਨਹੀਂ ਹੁੰਦਾ। ਇਸ ਪ੍ਰਕਾਰ ਉਹ ਪਰਮੇਸ਼ਰ ਆਕਾਸ਼ ਵਿੱਚ ਵਿਚਰਨ ਵਾਲੇ ਕੌਣ ਦੇਵਤੇ, ਪ੍ਰਿਥਵੀ ਦੇ ਉੱਤੇ ਵਿਚਰਨ ਵਾਲੇ ਜੀਵ, ਇਹਨਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਜਿਹਦੀ ਐਸੀ ਤੁਲ ਬਰਾਬਰਤਾ ਵਾਲੀ ਬਿਰਤੀ ਹੋ ਗਈ ਹੈ। ਸੀ ਦਾ ਅਰਥ ਇੱਥੇ ਹੈ ਕਰਨਾ ਹੈ, ਉਰਦੇ ਹਿਰਦੇ ਚੋਂ ਸ਼ੁੱਧ ਸਰੂਪ ਪਾ ਕੇ ਮਗਰੋਂ ਫਿਰ ਮਾਂ ਲਾ, ਮਾਂ ਦਾ ਅਰਥ ਹੈ ਮਾਇਆ, ਉਹਨਾਂ ਨੇ ਲਾ ਦਾ ਅਰਥ ਹੈ ਲਾਹ ਦਿੱਤੀ ਮਗਰੋਂ ਮਾਇਆ, ਕਿਉਂਕਿ ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਗੁਰਪ੍ਰਸਾਦੀ ਪਾਇਆ, ਪਾਉਣਾ ਕੀਤਾ ਹੈ।
ਨਾਮਾ ਪ੍ਰਣਵੈ ਪਰਮ ਤਤ ਹੈ,
ਤੇ ਨਾਮਾ ਨਾਮਦੇਵ ਜੀ ਪ੍ਰਣਵੈ ਉਚਾਰਨ ਕਰਦੇ ਨੇ ਕਿ ਪਰਮ ਵੱਡਾ ਤੱਤ ਸਿਧਾਂਤ ਸਰੂਪ ਹੈ, ਵਾਹਿਗੁਰੂ ਅਸਲੀ ਤੱਤ ਸਰੂਪ ਹੈ, ਭਾਵ ਸਾਰਿਆਂ ਵਿੱਚ ਆਪਣਾ ਆਤਮਾ ਰੂਪ ਹੈ, ਐਸਾ ਜੋ ਪਰਮੇਸ਼ਰ ਹੈ।
ਸਤਿਗੁਰ ਹੋਏ ਲਿਖਾਇਆ,
ਉਹ ਸਤਿਗੁਰ ਸੱਚੇ ਗੁਰਾਂ ਨੇ, ਸੱਚੇ ਗੁਰਾਂ ਦਾ ਲਿਖਾਇਆ ਜਣਾਇਆ ਹੋਇਆ ਹੀ ਜਾਣਿਆ ਜਾਂਦਾ ਹੈ, ਜਾਂ ਉਸਦਾ ਸਤਿਗੁਰੂ ਦੁਆਰਾ ਹੀ ਜਾਣਨਾ ਹੁੰਦਾ ਹੈ। ਇਹ ਨਿਚੋੜ ਕੱਢਿਆ ਹੈ ਭਗਤ ਨਾਮਦੇਵ ਜੀ ਨੇ। ਅੱਗੇ ਹੁਣ ਜਿਸ ਪ੍ਰਕਾਰ ਹੋਰ ਸ਼ਬਦ ਆ ਰਿਹਾ ਸੁਣੋ ਜੀ।
ਰਾਮ ਕਲੀ ਘਰ ਦੂਜਾ,
ਰਾਮ ਕਲੀ ਰਾਗਣੀ ਦੇ ਅੰਦਰ ਦੂਸਰੇ ਸੁਰਤਾਲ ਵਿੱਚ ਨਾਮਦੇਵ ਜੀ ਦਾ ਇਹ ਸ਼ਬਦ ਹੈ। ਨਾਮਦੇਵ ਜੀ ਦੇ ਕੋਲ ਇੱਕ ਪਖੰਡ ਕਰਨ ਵਾਲਾ ਪਖੰਡੀ ਆ ਗਿਆ ਸੀ, ਉਹ ਕਰਮ ਕਾਂਡ ਵਾਲੇ ਸਾਧਨ ਕਰਨ ਦੇ ਲਈ ਭਗਤ ਜੀ ਨੂੰ ਵੀ ਕਹਿਣ ਲੱਗ ਪਿਆ। ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਪਖੰਡ ਦਾ ਖੰਡਨ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ ਹੈ।
ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ,
ਇਹ ਸ਼ਬਦ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ, ਪਰ ਇਹਦੇ ਅਰਥ ਨਹੀਂ ਇੱਥੋਂ ਸ਼ੁਰੂ ਹੁੰਦੇ, ਅਰਥਾਂ ਵਾਸਤੇ ਫਿਰ ਅਨਵੇ ਰੀਤ ਹੈ। ਛੋੜ ਛੋੜ ਰੇ ਪਾਖੰਡੀ, ਇੱਥੋਂ ਇਹ ਤੁਕ ਪੜ੍ਹ ਦਿਓ ਜੀ।
ਛੋੜ ਛੋੜ ਰੇ ਪਾਖੰਡੀ,
ਤੇ ਇਹ ਫਿਰ ਰਹਾਓ ਵਾਲੀ ਤੁਕ ਦੇ ਨਾਲ ਹੀ ਅੱਧੀ ਤੁਕ ਹੈ ਇਹ। ਰੇ ਹੇ ਪਖੰਡੀ, ਪਖੰਡ ਕਰਨ ਵਾਲੇ ਪੁਰਖਾ, ਛਲ ਵਾਲੇ ਕਰਮ ਕਰਨੇ ਛੋੜ ਛੱਡ ਦੇਣਾ ਕਰ, ਛੱਡ ਦੇਣਾ ਕਰ, ਨਿਸ਼ਚੇ ਕਰਨ ਵਾਸਤੇ ਦੋ ਵਾਰੀ ਕਿਹਾ, ਜਾਂ ਫਿਰ ਛੋੜ ਛੱਡਣੇ ਯੋਗ ਪਖੰਡ ਵਾਲੇ ਕਰਮਾਂ ਨੂੰ ਛੱਡ ਦੇਣਾ ਕਰ, ਦੋ ਵਾਰੀ ਨੇ ਛੱਡ ਛੱਡ। ਇੱਕ ਵਾਰੀ ਤਾਂ ਇਸ ਨੂੰ ਕਹਿਤਾ ਛੋੜ ਛੱਡਣੇ ਯੋਗ ਨੇ ਇਹ, ਇਸ ਕਰਕੇ ਇਹਨਾਂ ਪਖੰਡਾਂ ਨੂੰ ਛੋੜ, ਇਹਨਾਂ ਕਰਮਾਂ ਨੂੰ ਛੱਡ ਦੇਣਾ ਕਰ। ਇਸ ਕਰਕੇ ਮਨ
ਮਨ ਕਪਟ ਨਾ ਕੀਜੈ,
ਮਨ ਕਰ ਵੀ ਕੋਈ ਕਪਟ ਨਾ ਵਾ ਛਲਦਾ, ਛਲ ਨਾ ਕੀਜੈ ਕਰ, ਅਤੇ
ਹਰ ਕਾ ਨਾਮ ਨਿਤ ਨਿਤ ਹੈ ਲੀਜੈ,
ਤੇ ਇਉਂ ਫਿਰ ਰਹਾਓ ਵਾਲੀ ਤੁਕ ਦੇ ਹੀ ਕਹਿ ਦਿੱਤਾ ਹਰ ਪਰਮੇਸ਼ਵਰ ਦਾ ਨਾਮ ਜਿਹੜਾ ਨਿਤਾ ਪ੍ਰਤੀ ਹਮੇਸ਼ਾ ਲੀਜੈ, ਲੈਣਾ ਕਰ, ਜਪਣਾ ਕਰ, ਇਹ ਸਾਧਨ ਹੈ ਕਰਨ ਵਾਲਾ। ਹੁਣ ਮੁੜ ਤੋਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਸੁਣੋ ਜੀ।
ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ,
ਬਨਾਰਸੀ ਤੋਂ ਜਿਹੜਾ ਬਾਨਾ ਤੇ ਰਸੀ, ਇਹ ਸਾਧ ਜੀ ਦੋ ਨਦੀਆਂ ਇਕੱਠੀਆਂ ਵਗਦੀਆਂ, ਇਹਦੇ ਕਰਕੇ ਬਾਨਾਰਸੀ ਤੋਂ ਅਕਬਰ ਨੇ ਇਹਦਾ ਨਾਮ ਜਿਹੜਾ ਸੀ ਕੰਸੀ ਦਾ, ਉਹ ਬਨਾਰਸ ਰੱਖ ਦਿੱਤਾ। ਇਹਦੇ ਪਿੱਛੇ ਅਭਿਆਸ ਇਹੀ ਹੈ ਵੀ ਬਾਨਾ ਤੇ ਰਸੀ ਦੋ ਨਦੀਆਂ, ਮੁਗਲਾਂ ਦੇ ਵੇਲੇ ਤੀਰਥਾਂ ਦੇ ਨਾਮ ਬਦਲੇ ਗਏ ਤੇ ਪ੍ਰਯਾਗਰਾਜ ਨੂੰ ਤੀਰਥ ਨੂੰ ਅਲਾਹਾਬਾਦ ਕਹਿਣਾ ਸ਼ੁਰੂ ਕਰ ਦਿੱਤਾ। ਬੜੇ ਨਾਮ ਬਦਲੇ ਨੇ ਇਹਨਾਂ ਨੇ, ਵੱਖਰੇ ਵੱਖਰੇ ਨਾਮ, ਤੇ ਉਹ ਇਸ ਪ੍ਰਕਾਰ ਆਪਣਾ ਸਿੱਕਾ ਉਹਨਾਂ ਨੇ ਜਮਾਇਆ ਤੇ ਇਹ ਬਨਾਰਸੀ ਦੇ ਅਰਥ ਬਾਨਾਰਸੀ ਤਪ ਕਰੇ, ਇਹਦੇ ਤਪੱਸਿਆ ਕਰੇ ਕੰਸੀ ਦੇ ਵਿੱਚ ਜੇ ਕੋਈ, ਤੇ ਭਾਰੀ ਤਪੱਸਿਆ ਕਰੇ ਤੇ ਕੰਸੀ ਦੇ ਚ ਵਸੇ, ਜਾਂ ਇਉਂ ਸਮਝ ਲਓ ਵੀ ਕੰਸੀ ਦੇ ਚ ਵਸੇ ਅਤੇ ਤਪ ਕਰੇ ਉੱਥੇ ਬੈਠ ਕੇ। ਤਪ ਕਿਵੇਂ? ਉਲਟਾ ਲਟਕੇ, ਸਿਰ ਹੇਠਾਂ ਨੂੰ ਲੱਤਾਂ ਤਾਂ ਨੂੰ ਕਰਕੇ, ਇਹ ਵੀ ਭਾਵੇਂ ਕਰ ਲਵੇ।
ਉਲਟ ਤੀਰਥ ਮਾਰੇ,
ਤੇ ਉਲਟ ਕਰਕੇ ਤਪੱਸਿਆ ਕਰੇ, ਗੰਗਾ ਦੇ ਕਿਨਾਰੇ ਉੱਤੇ ਹੀ ਮਰੇ ਮਰ ਜਾਵੇ, ਉੱਥੇ ਸਰੀਰ ਤਿਆਗ ਦੇਵੇ। ਉਲਟ ਕੇ ਭਾਵ ਕਪਾਲੀ ਆਸਣ ਲਾ ਕੇ ਕੰਸੀ ਤਪ ਕਰੇ, ਤੀਰਥ ਯਾਤਰਾ ਕਰਨ ਵਾਲੇ ਥਾਵਾਂ ਦੇ ਉੱਤੇ ਹੀ ਸਰੀਰ ਦਾ ਪਰਿਤਿਆਗਨ ਕਰ ਦੇਵੇ, ਮਰ ਜਾਵੇ, ਇਸ ਪ੍ਰਕਾਰ ਵੀ ਭਾਵੇਂ ਕਰ ਲਵੇ।
ਅਗਨ ਦਹੈ ਕਾਇਆ ਕਲਪ ਕੀਜੈ,
ਅਗਨ ਅੱਗ ਦੇ ਸਰੀਰ ਨੂੰ ਦਹੈ ਸਾਰ ਲੈਣਾ ਕਰੇ, ਅਗਨ ਦਹੈ ਦਗਧ ਕਰ ਦੇਵੇ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹੋਮੇ ਮੈਲ ਨਾ ਜਾਵੇ, ਮੈਲ ਤਾਂ ਨਹੀਂ ਜਾਂਦੀ, ਭਾਵੇਂ ਥੋੜਾ ਥੋੜਾ ਕੱਟ ਕੇ ਹਮਨ ਕਰ ਦੇਵੇ ਸਰੀਰ ਨੂੰ। ਅਗਨ ਦਹੈ ਧੂਣੀਆਂ ਤਾਪਦਾ ਰਹੇ, ਜੇਠ ਦੇ ਮਹੀਨੇ ਚਾਰ ਧੂਣੀਆਂ ਆਲੇ ਦੁਆਲੇ ਲਾ ਲੈਣੀਆਂ, ਤੇ ਇੱਕ ਜੇਠ ਦਾ ਸੂਰਜ ਤਪਦਾ, ਦੁਪਹਿਰ ਨੂੰ ਫਿਰ ਇਸ ਤਰ੍ਹਾਂ ਅੱਗ ਦੇ ਵਿਚਾਲੇ ਬਹਿਣਾ। ਐਤਕੀ ਉਹ ਜੇਠ ਦੇ ਮਹੀਨੇ ਬਹੁਤ ਦੇਰ ਬਾਅਦ ਦੇਖਿਆ ਇਸ ਤਰ੍ਹਾਂ ਦਾ, ਉਹ ਕਰ ਰਿਹਾ ਸੀ ਇੱਕ ਸਾਧਨ, ਪਿੰਡੇ ਨੂੰ ਫਿਰ ਮਿੱਟੀ ਮਲ ਲੈਣੀ ਹੈ ਅਤੇ ਦਵਾਈ ਪੀਣੀ ਪੈਂਦੀ ਹੈ ਉਹਨਾਂ ਨੂੰ। ਅਤੇ ਇੱਕ ਇੱਥੇ ਸਰਹੰਦ ਦੇ ਵਿੱਚ ਵੀ ਬਹੁਤ ਸਾਲ ਪੁਰਾਣੀ ਬਾਤ ਹੈ, ਉਹ ਨਛੱਤਰ ਦਾਸ ਹੁੰਦਾ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਅੱਗ ਦਾ ਸੇਕ ਤਾਂ ਕੀ ਧੁੱਪ ਦਾ ਸੇਕ ਸਹਿਣਾ ਔਖਾ, ਵੀ ਤੂੰ ਕਿਵੇਂ ਬੈਠ ਲਿਆ? ਜਾਣ ਪਛਾਣ ਹੈਗੀ ਸੀ ਉਹਦੇ ਨਾਲ, ਉਹ ਕੀਰਤਨ ਸਿੱਖਣਾ ਚਾਹੁੰਦਾ ਸੀ ਸਿੱਧਾ। ਉਹ ਕਹਿੰਦਾ ਬਾਬਾ ਜੀ ਕੋਈ ਕਰਾਮਾਤ ਨਹੀਂ ਹੈ, ਵੀ ਅਸੀਂ ਇੱਕ ਦਵਾਈ ਪੀ ਲੈਂਦੇ ਹਾਂ, ਉਹ ਦਵਾਈ ਪੀਣ ਤੋਂ ਬਾਅਦ ਜੇ ਕਿਤੇ ਇੰਨੀ ਹੀਟ ਨਾ ਲਈਏ ਨਾ ਗਰਮੀ ਤਾਂ ਉਵੇਂ ਮਰ ਜਾਈਏ, ਉਹ ਫਿਰ ਸੇਕ ਹੀ ਨਹੀਂ ਲੱਗਦਾ ਸਾਨੂੰ, ਦਵਾਈ ਇਹੋ ਜਿਹੀ ਹੈ। ਮੈਂ ਕਿਹਾ ਵੀ ਕਰਦਾ ਕਿਉਂ ਇਹ? ਕਹਿੰਦਾ ਜੀ ਗੱਲ ਤਾਂ ਅਸਲ ਇਹ ਹੈ ਵੀ ਇਹ ਦੇਖ ਕੇ ਲੋਕ ਮੰਨਤਾ ਕਰਨ ਲੱਗ ਜਾਂਦੇ ਨੇ, ਇਦੋਂ ਵੱਧ ਹੋਰ ਕੋਈ ਗੱਲ ਨਹੀਂ। ਤੋ ਇਸ ਪ੍ਰਕਾਰ ਇਹ ਦੋ ਤਾਂ ਮੇਰੀ ਅੱਖਾਂ ਦੇ ਦੇਖਣ ਵਾਲੀ ਗੱਲ ਹੈ ਵੀ ਅਗਨ ਦੇ ਵਿੱਚ ਇਸ ਤਰ੍ਹਾਂ ਸੜ ਜਾਣਾ। ਮਹਾਂਪੁਰਖ ਦੱਸਦੇ ਸੀ ਵੱਡੇ, ਇੱਕ ਐਸਾ ਵੀ ਹੋਇਆ, ਉਹਦਾ ਨਾਂ ਵੀ ਦੱਸਿਆ ਸੀ ਸੰਤਾਂ ਨੇ, ਕਹਿੰਦੇ ਅੱਗ ਬਾਲ ਕੇ ਨਾ ਕੋਠੇ ਦੇ ਨੇੜੇ ਅੱਗ ਬਾਲ ਲਈ, ਫਿਰ ਉਹਨੇ ਨੀਲ ਪੀ ਲਿਆ ਤੇ ਚਮੜਾ ਆਪਣੇ ਪਿੰਡੇ ਨੂੰ ਬੰਨ ਲਿਆ। ਜਦੋਂ ਅੱਗ ਦੇ ਪਾਂਬੜ ਮੱਚ ਕੇ ਉਹਦੀ ਛਾਲ ਮਾਰ ਦਿੱਤੀ, ਉਹਨੂੰ ਛਾਲ ਮਾਰਨ ਤੋਂ ਪਹਿਲਾਂ ਪੁੱਛਿਆ ਵੀ ਤੂੰ ਕਿਉਂ ਇਸ ਤਰ੍ਹਾਂ ਕਰਦਾ? ਉਹ ਕਹਿੰਦਾ ਵੀ ਮੈਂ ਇਹ ਕਰਨ ਦੇ ਨਾਲ ਫਿਰ ਮੈਂ ਅਗਲਾ ਆਹ ਜਿਹੜਾ ਸਰੀਰ ਧਾਰਨ ਕਰੂੰਗਾ, ਇਹੋ ਜਿਹੀਆਂ ਕਲਪਨਾ ਨੇ ਇਹ ਲੋਕਾਂ ਦੀਆਂ, ਅਗਨ ਦਹਿਆ ਦਗਦ ਹੋ ਜਾਵੇ ਭਾਵੇਂ, ਇਹ ਇਕੱਠੇ ਹੀ ਜਵਾਬ ਦੇਣਗੇ ਨਾਮ ਦੇ ਵੀ ਆਹ ਵੀ ਕਰ ਲਵੇ ਆਹ ਵੀ ਕਰ ਲਵੇ, ਅਖੀਰ ਚ ਸਿੱਟਾ ਕੱਢਣਗੇ। ਫਿਰ ਇਸ ਤੋਂ ਅੱਗੇ ਕਿਹਾ ਅਗਨ ਦਹਿ ਕਾਇਆ ਕਲਪ ਕੀ ਜੈ, ਕਾਇਆ ਨਾਮ ਸਰੀਰ ਦਹਿ, ਉਮਰ ਵਧਾਉਣ ਵਾਸਤੇ ਕਾਇਆ ਕਲਪ ਕਰਨ ਦਾ ਤਰੀਕਾ ਸੀ। ਸੰਤ ਕਲਿਆਣ ਦਾਸ ਜੀ ਨੇ ਦੱਸਿਆ ਸੀ, ਕਿਉਂਕਿ ਪੰਜਾਬ ਦੇ ਵੈਦ ਮੰਡਲ ਦੇ ਵਿੱਚ ਸ਼੍ਰੋਮਣੀ ਵੈਦਾਂ ਚੋਂ ਗਿਣੇ ਗਏ, ਉਹਨਾਂ ਨੇ ਦੱਸਿਆ ਵੀ ਆਹ ਇੱਕ ਵਸਤੂ ਹੈ ਵੀ ਇਸ ਨੂੰ ਕਿਵੇਂ ਪਹਿਲਾਂ ਸੋਧਣਾ, ਕਿਸ ਤਰ੍ਹਾਂ ਇਹਨੂੰ ਖਾਣਾ, ਉਹ ਸਾਰਾ ਤਰੀਕਾ ਕਰਨ ਤੋਂ ਬਾਅਦ ਇਹੀ ਨਤੀਜਾ ਨਿਕਲਿਆ ਸੀ ਵੀ ਉਹ ਕਾਇਆ ਕਲਪ ਕਰਨ ਵਾਲੇ 100 ਚੋਂ 99 ਤਾਂ ਮਰੀ ਜਾਂਦੇ ਆ, 100 ਦੇ ਵਿੱਚੋਂ 99 ਦੀ ਮੌਤ ਅਵਸ਼ ਹੀ ਹੋ ਜਾਂਦੀ ਹੈ, ਕਿਉਂਕਿ ਸਾਧਨੇ ਹਜੇ ਆ ਉੱਪਰਲਾ ਚਮੜਾ ਸਾਰਾ ਗਾਲਣਾ, ਇੱਕ ਨਾੜਾਂ ਚਲਦੀਆਂ ਰਹਿਣਗੀਆਂ ਤਾਂ ਹੇਠਲੀ ਤੈਅ ਜਿਹੜੀ ਹੈ ਜਿਹਦੇ, ਕਿਉਂਕਿ ਕਈ ਤੈਅ ਹਨ ਸਾਡੇ ਜਿੱਥੇ ਨਾੜਾਂ ਚਲਦੀਆਂ ਹਨ ਅਤੇ ਖੂਨ ਤਾਂ ਚਲੋ ਚਮੜੀ 'ਚ ਵੀ ਸਰਕਲ ਕਰਦਾ, ਇਹਨੂੰ ਸਾਰੇ ਨੂੰ ਗਾਲ ਦੇਣਾ ਜਿਵੇਂ ਕੋਹੜ ਹੋਇਆ ਵਾ ਹੁੰਦਾ, ਬਿਲਕੁਲ ਕੋਹੜ ਵਾਲੀ ਉਹ ਚੀਜ਼ ਸੀ। ਉਹ ਚੀਜ਼ ਵੀ ਬੜੀ ਮਾੜੀ ਹੈ ਜਿਹੜੀ ਉਹ ਖਾ ਕੇ ਕਾਇਆ ਸਵਾਹ ਦੇ ਉੱਤੇ ਪੈਣਾ, ਮੂੰਹ ਦੇ 'ਚ ਚੇਲਿਆਂ ਨੇ ਦਵਾਈ ਪਾਉਣੀ, ਕਈ ਤਾਂ ਉਹ ਵਿੱਚ ਪ੍ਰਾਣ ਤਿਆਗ ਜਾਂਦੇ। ਫਿਰ ਇੱਕ ਸਾਧ ਦਾ ਦੱਸਿਆ ਸੀ ਵੀ ਉਹ ਕਾਮਯਾਬ ਹੋ ਗਿਆ ਸੀ ਪੁਰਾਣੇ ਸਮੇਂ 'ਚ, ਵੀ ਉਹਨੇ 350 ਸਾਲ ਦੀ ਉਮਰ ਜਿਹੜੀ ਏਕਣੇ ਵਧਾਈ ਹੋਈ ਸੀ, ਜਦੋਂ ਬੁੱਢਾ ਹੋ ਜਾਂਦਾ ਸੀ ਫਿਰ ਕਰ ਲੈਂਦਾ ਸੀ ਇਹ ਕੰਮ, ਉਹਨੂੰ ਹਿਸਾਬ ਆ ਗਿਆ ਸੀ। ਪਰ ਇਹਦੇ ਨਾਲ ਹੋਇਆ ਕੀ ਹੈ, ਬੜੀ ਨਿਖਿਤ ਬਾਤ ਹੈ ਵੀ ਉਹਦੀ ਸੈਂਕੜੇ ਸਾਲਾਂ ਦੀ ਉਮਰ ਅਤੇ ਜਦੋਂ ਬੁੱਢਾ ਹੋਇਆ ਵਾ ਸੀ ਅਤੇ ਉਹ ਵਿਆਹ ਕਰਾਉਣ ਦੀ ਇੱਛਾ ਕੀਤੀ ਉਹਨੇ, ਅਤੇ ਅੱਗੋਂ ਉਹ ਬੀਬੀ ਨੇ ਕਿਹਾ ਵੀ ਤੁਹਾਡਾ ਸਰੀਰ ਤਾਂ ਬਿਰਧ ਹੈ, ਕਹਿੰਦਾ ਇਹਦੀ ਚਿੰਤਾ ਨਾ ਕਰ। ਕਾਇਆ ਕਲਪ ਕੀਤੀ, ਮੁੜ ਕੇ 18 ਵਰ੍ਹਿਆਂ ਦਾ ਜਵਾਨ ਬਣ ਗਿਆ। ਫਾਇਦਾ ਕੀ ਹੋਇਆ, ਜੇ ਵਿਸ਼ੇ ਵਿਕਾਰ ਹੀ ਭੋਗਣ ਵਾਸਤੇ ਇਹ ਸਰੀਰ ਵਧਾਉਣਾ, ਨਾਮਦੇਵ ਜੀ ਕਹਿੰਦੇ ਤਾਂ ਫੁੱਟੀ ਕੌਡੀ ਮੁੱਲ ਨਹੀਂ ਹੈ, ਕਾਇਆ ਕਲਪ ਕੀ ਜਾਏ, ਕਾਹਦੇ ਵਾਸਤੇ ਕਰਦੇ ਹੈ? ਜੜੀਆਂ ਬੂਟੀਆਂ ਖਾ ਲਈਆਂ, ਕਾਇਆ ਕਲਪ ਕਰ ਲਈ, ਅਤੇ ਚਾਹੇ ਚੌਹਾਂ ਜੁੱਗਾਂ ਦੀ ਜਿਹੜੀ ਹੈ ਉਹ 1000 ਚੌਂਕੜੀ ਹੁੰਦੀ ਹੈ, ਇੰਨੀ ਵੀ ਦੇ ਵਧਾ ਲਵੇ ਭਾਵੇਂ, ਕਾਇਆ ਕਲਪ ਕੀ ਜੈ, ਕਲਪ ਨਾਮ ਅਤੇ ਜਿਹੜਾ ਹੈ ਵੀ ਚਾਰੇ ਯੁੱਗ 1000 ਵਾਰ ਬੀਤ ਜਾਣ ਅਤੇ ਇੱਕ ਕਲਪ ਬਣਦਾ ਕਾਇਆ ਨੂੰ, ਅਤੇ ਇੱਥੇ ਤੱਕ ਉਮਰ ਵਧਾ ਲਵੇ ਵੀ ਚਾਰੇ ਯੁੱਗ 1000 ਵਾਰ ਬੀਤ ਜਾਣ ਅਤੇ ਫਿਰ ਵੀ ਕੀ ਹੋ ਗਿਆ, ਚਾਰੇ ਯੁੱਗਾਂ ਦੇ 1000 ਚੌਂਕੜੀ ਤੱਕ ਦੇ ਰੱਖ ਲੈਣੀ, ਕਿੱਡੀ ਕੁ ਬਹਾਦਰੀ ਦੀ ਗੱਲ ਹੈ, ਪਰਮਾਤਮਾ ਤਾਂ ਨਹੀਂ ਮਿਲਿਆ। ਇਸ ਕਰਕੇ ਆ ਰੋਡੇ ਪਿੰਡ ਦਾ ਇੱਕ ਅਰਜਨ ਸਿੰਘ ਹੁੰਦਾ ਸੀ ਸੰਤ, ਮਹਾਂਪੁਰਖਾਂ ਨੇ ਉਹਦੀ ਗੱਲ ਦੱਸੀ, ਉਹਨਾਂ ਨੇ ਦੇਖਿਆ ਸੀ ਉਹ ਹਰੜਾਂ ਦੇ ਨਾਲ, ਕਿਸੇ ਨੇ ਪਤਾ ਨਹੀਂ ਕਿੱਥੋਂ ਉਹਨੇ ਪੜਿਆ ਹਰੜਾਂ ਵੀ 2 ਮਹੀਨੇ ਤਾਂ ਜੀ ਸ਼ਹਿਦ ਨਾਲ ਖਾਣੀ ਹੈ, 2 ਮਹੀਨੇ ਲੂਣ ਨਾਲ ਖਾਣੀ ਹੈ, 2 ਮਹੀਨੇ ਜਿਹੜੀ ਗੁੜ ਨਾਲ ਖਾਣੀ ਹੈ। ਉਹ ਹਰੜਾਂ ਖਾਂਦਾ ਖਾਂਦਾ ਹੀ ਉਹਦਾ ਸਰੀਰ ਐਨ ਸੁੱਕ ਗਿਆ, ਨਾੜਾਂ ਹੀ ਰਹਿ ਗਈਆਂ। ਸੰਤ ਕਹਿੰਦੇ ਕਹਿੰਦੇ ਮੁੜ ਕੇ ਉਹਨੂੰ ਫਿਰ ਪੁੱਛਿਆ ਵੀ ਤੂੰ ਕਿਉਂ ਐਸਾ ਕਰਦਾ? ਕਹਿਆ ਕਾਇਆ ਕਲਪ ਕਰਕੇ ਫਿਰ ਜਿਹੋ ਜਿਹੀ ਮਰਜ਼ੀ ਦੇਹ ਬਣਾ ਲਵੇ, ਉਹ ਸਰੀਰ ਇਹ ਸਮਾਪਤ ਹੋਣ ਲੱਗਾ ਸੀ। ਵੈਦਾਂ ਨੇ ਦਵਾਈ ਦਵੂਈ ਦੇ ਕੇ ਉਹਨੂੰ ਠੀਕ ਕੀਤਾ, ਫਿਰ ਵੀ ਬਹੁਤੀ ਦੇਰ ਸਰੀਰ ਰਿਹਾ ਨਹੀਂ ਸੀ, ਰੋਟਿਆਂ ਦਾ ਸੀ। ਤੋ ਇਸ ਕਰਕੇ ਕਾਇਆ ਕਲਪ ਕੀ ਜੈ, ਕਲਪ ਤੱਕ ਇੱਕ ਹਜ਼ਾਰ ਵਾਰੀ ਯੁੱਗ ਸਾਰੇ ਬੀਤ ਜਾਣ, ਇੰਨੀ ਉਮਰ ਵੀ ਇੱਕ ਹਜ਼ਾਰ ਥੋੜਾ ਨਹੀਂ ਹੁੰਦਾ, ਇੱਕ ਹਜ਼ਾਰ ਵਾਰੀ ਚਾਰੇ ਯੁੱਗ ਬੀਤ ਜਾਣ, ਇੰਨੀ ਉਮਰ ਵੀ ਹੋਏ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੇ ਜਾਣੀਆਂ ਨਾਲ ਚੱਲੇ ਸੋ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਕੀ ਮਿਲਿਆ ਫਿਰ ਵੀ? ਕੱਖ ਵੀ ਨਾ ਮਿਲਿਆ। ਇਉਂ ਅੱਗੇ ਹੋਰ ਦੱਸਦੇ ਹਾਂ, ਨਾਮਦੇਵ ਜੀ।
ਅਸਮੇਧ ਜਗ ਕੀ ਜੈ, ਸੂਰਾ ਗਰਭ ਦਾਨ ਦੀ ਜੈ।
ਭਾਵੇਂ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਅਸਮੇਧ ਜਗ, ਜਿਵੇਂ ਪਾਂਡਵਾਂ ਨੇ ਇੱਕ ਜਗ ਕੀਤਾ ਸੀ, ਅਸਵ ਨਾਮ ਘੋੜੇ ਦਾ ਹੁੰਦਾ, ਅਸ ਨਾਮ ਘੋੜੇ ਦਾ, ਮੇਧਾ ਨਾਮ ਉਹਦੀ ਚਰਬੀ ਦਾ, ਉਹਦੇ ਮੇਧ ਚਰਬੀ ਨੂੰ ਜਾਣੀ ਉਹਦੇ ਘੋੜੇ ਦੇ ਵੱਢ ਕੇ ਚਾਰ ਹਿੱਸੇ ਕਰਨੇ, ਇੱਕ ਹਿੱਸੇ ਦਾ ਹਮਨ ਕਰ ਦੇਣਾ, ਇੱਕ ਹਿੱਸਾ ਆਪ ਖਾਣਾ, ਇੱਕ ਛਤਰੀਆਂ ਨੂੰ ਦੇਣਾ ਤੇ ਇਸ ਪ੍ਰਕਾਰ ਇੱਕ ਵੈਸ਼ਾਂ ਨੂੰ ਦੇ ਦੇਣਾ। ਉਹ ਇਸ ਤਰ੍ਹਾਂ ਦੇ ਇਹ ਬੜੇ ਨਿਖਿਧ ਕਾਰਜ ਜਿਹੜੇ ਨੇ ਇਹ ਸ਼ੁਰੂ ਹੋਏ ਵੇ ਸੀ। ਤੇ ਇਹ ਜਿਹੜਾ ਅਸਮੇਧ ਜੱਗ ਹੈ, ਅਸਮੇਧ ਜੱਗ ਕਰਕੇ ਸੌ ਅਸਮੇਧ ਜੱਗ ਜੇ ਪੂਰਾ ਹੋ ਜਾਵੇ ਤਾਂ ਇੰਦਰ ਦੀ ਪਦਵੀ ਮਿਲ ਜਾਂਦੀ ਹੈ। ਬਹੁਤ ਸਾਰੇ ਰਾਜਿਆਂ ਨੇ ਇਹ ਕੀਤੇ, ਇੰਦਰਾਂ ਦੀਆਂ ਪਦਵੀਆਂ ਮਿਲੀਆਂ, ਪਰ ਸੱਪ ਬਣ ਬਣ ਕੇ ਡਿੱਗਦੇ ਰਹੇ, ਮਿਲਿਆ ਤਾਂ ਕੁਛ ਨਹੀਂ, ਮੁਕਤ ਤਾਂ ਨਹੀਂ ਹੋਏ। ਤੋ ਇਸ ਕਰਕੇ ਇੱਕ ਅਸਮੇਧ ਜੱਗ ਕਰਨ ਦੇ ਵਿੱਚ ਕਿੱਡੇ ਕਿੱਡੇ ਕਲੇਸ਼ ਚੱਲਣੇ ਪਏ। ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਦੇ ਸਹਾਇਕ ਸੀ, ਫਿਰ ਵੀ ਉਹ ਜੱਗ ਸੰਪੂਰਨ ਨਹੀਂ ਸੀ ਹੁੰਦਾ। ਵਾਲਮੀਕ ਜੀ ਦੇ ਚਰਨ ਪੈਣ ਦੇ ਨਾਲ ਜੱਗ ਸੰਪੂਰਨ ਹੋਇਆ ਸੀ। ਤੇ ਨਾਮਦੇਵ ਜੀ ਕਹਿੰਦੇ ਅਸਮੇਧ ਜੱਗ ਭਾਵੇਂ ਰਾਜੇ ਮਹਾਰਾਜੇ ਕਰਦੇ ਰਹੇ, ਪਰ ਜੇ ਕੋਈ ਸਮਰੱਥਾ ਰੱਖਦਾ ਕਰ ਵੀ ਲਵੇ। ਇਸ ਤੋਂ ਅੱਗੇ ਸੋਨਾ ਗਰਭ ਦਾਨ ਦੀਜੈ, ਸੋਨੇ ਦਾ ਦਾਨ ਦੀਜੈ, ਕਿਵੇਂ ਸੋਨਾ ਦਾਨ ਦੀਜੈ, ਕਿਸ ਤਰ੍ਹਾਂ? ਉਹ ਇੱਥੇ ਗਰਭ ਸ਼ਬਦ ਹੈ, ਇਹਦਾ ਮਤਲਬ ਹੈ ਜੀ ਪੇਠਾ ਲੈਣਾ ਬੜਾ ਸਾਰਾ, ਪੇਠੇ ਨੂੰ ਖੋਖਲਾ ਕਰਕੇ ਉਹਦੇ ਚ ਸੋਨਾ ਵਿੱਚ ਰੱਖ ਕੇ ਉੱਪਰ ਤੇ ਬੰਦ ਕਰ ਦੇਣਾ। ਉਹ ਅਗਲੇ ਕਹਿਣਾ ਲਓ ਜੀ ਆਹ ਪੇਠਾ ਦਾਨ ਕਰਦਾ ਮੈਂ, ਤਾਂ ਵਿੱਚ ਉਹਦੇ ਸੋਨਾ। ਗੁਪਤ ਦਾਨ ਇਸ ਤਰ੍ਹਾਂ ਦਾ ਹੁੰਦਾ, ਉਹਨੂੰ ਗਰਭ ਦਾਨ ਕਹਿੰਦੇ ਸੀ, ਜਾਂ ਘੀਏ ਕੱਦੂ ਦੇ ਵਿੱਚ ਉਹਨੂੰ ਸੋਨਾ ਰੱਖ ਕੇ ਦਾਨ ਕਰ ਦੇਣਾ, ਵੀ ਇਹ ਨਾ ਪਤਾ ਲੱਗੇ ਵੀ ਮੈਂ ਦਾਨ ਕੀਤਾ, ਹੰਗਤਾ ਤੋਂ ਬਚਦੇ ਸੀ। ਤੇ ਇਸ ਪ੍ਰਕਾਰ ਵੀ ਦੇਣਾ ਕਰੇ ਕੋਈ। ਪਰ ਨਾਮਦੇਵ ਜੀ ਹੁਣ ਸਾਰੀਆਂ ਗੱਲਾਂ ਕਹਿ ਕੇ ਜਿਹੜੀਆਂ ਹੁਣ ਤੱਕ ਗਿਣੀਆਂ ਨੇ, ਅੱਗੇ ਹੁਣ ਦੱਸਦੇ ਜੇ
ਰਾਮ ਨਾਮ ਸਰ ਤਉ ਨਾ ਪੂਜੈ।
ਇਹ ਅਧਿਕ ਸਹਿਤ ਪਾਠ ਹੈ ਜੀ, ਇਹਨੂੰ ਨੋਟ ਕਰ ਲੈਣਾ। ਅਧਿਕ ਲੱਗਣੀ ਤੇ ਪੂਜਾ ਬਣ ਜਾਵੇ, ਪੂਜਾ ਨਾ ਬਣ ਜਾਵੇ। ਭਾਵੇਂ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਦਾ ਇਹ ਸਾਰਾ ਕੁਛ ਕਰ ਲਵੇ, ਅਸਮੇਧ ਜੱਗ ਕਰ ਲਏ ਤੇ ਇਤਿਹਾਸਕ ਸੋਨਾ ਗਰਭ ਦਾਨ ਦੇ ਦਿੱਤਾ, ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਬਰਾਬਰ, ਤਾਂ ਵੀ ਕੀਤੇ ਸਾਧਨ ਪੁੱਜ ਨਹੀਂ ਸਕਦੇ, ਬਰਾਬਰ ਨਹੀਂ ਹੋ ਸਕਦੇ ਹਨ।
ਛੋੜ ਛੋੜ ਰੇ ਪਾਖੰਡੀ,
ਰੇ ਭਾਈ ਪਖੰਡ ਕਰਨ ਵਾਲੇ ਪੁਰਖਾ, ਛੋੜ ਛੱਡਣੇ ਯੋਗ, ਪਖੰਡ ਵਾਲੇ ਕਰਮਾਂ ਨੂੰ ਛੋੜ ਛੱਡ ਦੇਣਾ ਕਰ। ਅਤੇ
ਮਨ ਕਪਟ ਨਾ ਕੀਜੈ,
ਮਨ ਵਿੱਚ ਕਪਟ ਛੱਡ ਨਾ ਕਰ ਤੂੰ,
ਹਰ ਕਾ ਨਾਮ ਨਿਤ ਨਿਤ ਹੈ ਲੀਜੈ।
ਇਹ ਸਾਰੇ ਕੰਮ ਛੱਡ ਕੇ, ਕੰਮ ਤਾਂ ਇੱਕੋ ਹੀ ਕਰਨ ਵਾਲਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹੀ ਕੰਮ ਕਰਨ ਵਾਲਾ ਹੈ। ਇਸ ਕਰਕੇ ਹਰ ਕਾ ਨਾਮ ਨਿਤ ਨਿਤ ਹੈ ਲੀਜੈ, ਪਰਮੇਸ਼ਵਰ ਦਾ ਅੰਮ੍ਰਿਤ ਨਾਮ ਨੇਤਾ ਪ੍ਰਤੀ ਉਹਨੂੰ ਲੈਣਾ ਕਰ, ਉਚਾਰਨ ਕਰਨ ਕਰ, ਇਹੀ ਸਭ ਤੋਂ ਸ਼੍ਰੋਮਣ ਹੈ।
ਰਹਾਉ
ਅੱਗੇ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਗੰਗਾ ਜਾਉ ਗੋਦਾਵਰ ਜਾਈਐ, ਕੁੰਭ ਜਾਉ ਕੀਦਾਰ ਨਹਾਈਐ।
ਹੇ ਭਾਈ ਭਾਵੇਂ ਇਹਨਾਂ ਤੀਰਥਾਂ ਦੇ ਕੋਈ ਜਾਵੇ, ਜੇਕਰ ਕੋਈ ਗੰਗਾ ਤੇ ਗੋਦਾਵਰੀ ਤੀਰਥਾਂ ਦੇ ਉੱਤੇ ਚਲਿਆ ਜਾਵੇ, ਗੰਗਾ ਬੜੀ ਗੋਦਾਵਰੀ ਤੀਰਥ ਬੜੇ ਪਰਾਗ ਕਿਹਾ ਹੈ, ਜੇਕਰ ਕੋਈ ਕੁੰਭ ਆਦਿ ਦੇ ਪੁਰਬਾਂ ਦੇ ਉੱਤੇ ਇਸ਼ਨਾਨ ਕਰੇ, ਜਿਵੇਂ ਹਰਿਦੁਆਰ ਹੈ, ਇਲਾਹਾਬਾਦ ਹੈ, ਤੇ ਇਸੇ ਤਰ੍ਹਾਂ ਇਹ ਚਾਰ ਜਗ੍ਹਾ ਕੁੰਭ ਦੇ ਮੇਲੇ ਲੱਗਦੇ ਹੈ, ਜੈਨ ਹੈ, ते इस प्रकार केदारनाथ नहाइया इशनान करे, जिथे कुंभ लगदे है। असले च पुराना है इतिहास है कि जिहड़ा अमृत निकलिया सी समुंदर चौदह रत्नां दे विचों, ओ घड़े दा कलस रूप सी, ओ घड़े नूं उत्थों ही कलस कहण लगे है। इस आकार दा ही उत्थों घड़े दी बणतर होई है। ओ देवतियां नूं सौंप दित्ता ते जिहड़ा अमृत इह तां राक्षस मगर पै गए। ओ राक्षस उहनां कोलों खोण देवते देण ना, ਉਹ ਜਿੱਥੇ ਥੋੜਾ ਜਿਹਾ ਘੜਾ ਛਲਕਿਆ ਉਹ ਜਿਹੜੀਆਂ ਬੂੰਦਾਂ ਡਿੱਗੀਆਂ ਉੱਥੇ ਕੁੰਭ ਲੱਗਦਾ ਹੈ 12 ਸਾਲ ਬਾਅਦ। ਤੇ ਉਹ ਚਾਰ ਜਗ੍ਹਾ ਛਲਕਿਆ ਸੀ, ਅਖੀਰ ਦੇ ਵਿੱਚ ਉਹ ਜਿਹੜਾ ਅੰਮ੍ਰਿਤ ਦਾ ਕਲਸ ਸੀ ਦੇਵਤਿਆਂ ਨੂੰ ਪਿਆਉਣ ਤੋਂ ਬਾਅਦ ਜਿਹੜਾ ਬਚਿਆ ਸੀ ਉਹਦੀ ਗੱਲ ਹੈ। ਉਹ ਫਿਰ ਜਿੱਥੇ ਹਰਿਮੰਦਰ ਸਾਹਿਬ ਹਰ ਕੀ ਪੌੜੀ ਹੈ ਇੱਥੇ ਭਗਵਾਨ ਜੀ ਨੇ ਧਰਤੀ ਦੇ ਵਿੱਚ ਦੱਬ ਦਿੱਤਾ ਸੀ, ਕਹਿੰਦੇ ਕਲਯੁੱਗ ਦੇ ਸਮੇਂ 'ਚ ਪ੍ਰਗਟ ਕਰਾਂਗੇ। ਇਸ ਕਰਕੇ ਉਹ ਸਰੋਵਰ ਦਾ ਨਾਮ ਅੰਮ੍ਰਿਤ ਤਾਂ ਰੱਖਿਆ ਗਿਆ, ਅੰਮ੍ਰਿਤ ਸਰ, ਸਰ ਨਾਮ ਸਰੋਵਰ ਦਾ ਹੈ। ਮੂਰਖਤਾਈ ਨਾਲ ਕੋਈ ਕਿਸੇ ਗੱਲ ਨੂੰ ਖੰਡਨ ਕਰੀ ਜਾਵੇ ਤਾਂ ਗੱਲ ਹੀ ਅਲੱਗ ਹੈ ਨਾ। ਤੋ ਇਸ ਕਰਕੇ ਵੀ ਕੁੰਭ ਦਿਆਂ ਮੇਲਿਆਂ ਤੇ ਵੀ ਨਹਾ ਲਵੇ ਜਿੱਥੇ ਅੰਮ੍ਰਿਤ ਦੇ ਛਿੱਟੇ ਡਿੱਗੇ ਸੀ, ਤੇ ਭਾਵੇਂ ਕੇਦਾਰਨਾਥ, ਕੇਦਾਰਨਾਥ ਇੱਕ ਜਗ੍ਹਾ ਹੈ ਤੇ ਉੱਥੇ ਜਾ ਕੇ ਜਿਹੜਾ ਕਾਪੜੀ ਭੇਖ ਹੈ, ਕਾਪੜੀ ਦਾ ਮਤਲਬ ਹੈ ਵੀ ਸਾਰੇ ਸਰੀਰ ਤੇ ਕੱਪੜੇ ਮੜ ਕੇ ਰੱਖਦੇ ਨੇ ਉਹ, ਅੱਖਾਂ ਦੇ ਮੂਹਰੇ ਵੀ ਉਹ ਥੋੜੇ ਜਿਹੇ ਗੁਬਾਰੇ ਜਿਹੇ ਲਾਏ ਹੁੰਦੇ ਨੇ ਉਹਨਾਂ ਦੇ, ਅੱਖਾਂ ਵੀ ਨੰਗੀਆਂ ਨਹੀਂ ਹੁੰਦੀਆਂ, ਹੱਥਾਂ ਤੇ ਦਸਤਾਨੇ, ਪੈਰਾਂ 'ਚ ਜਰਾਬਾਂ, ਕੋਈ ਅੰਗ ਨੰਗਾ ਨਹੀਂ ਰੱਖਦੇ। ਤੇ ਦੇਖਣ ਵਾਸਤੇ ਉਹਦੇ 'ਚ ਉਹ ਅੱਖਾਂ ਦੇ ਮੂਹਰੇ ਵੀ ਲਾਇਆ, ਉਹ ਜਾ ਕੇ ਕੇਦਾਰਨਾਥ ਜਾ ਕੇ ਨਹਾ ਕੇ ਆਉਂਦੇ ਆ। ਇੱਥੇ ਸ਼ਿਵਜੀ ਝੋਟਾ ਬਣਿਆ ਸੀ। ਹੁਣ ਉਹ ਗੱਲ ਦੇ ਵਿੱਚੋਂ ਅੱਗੇ ਗੱਲ ਚਲੀ ਜਾਂਦੀ ਹੈ ਕੀ ਕਾਰਨ ਹੋਇਆ। ਵੀ ਮਹਾਂਦੇਵ ਸ਼ਿਵ ਜੀ ਨੂੰ ਕਹਿੰਦੇ ਆ ਵੀ ਬੜਾ ਭੋਲਾ ਹੈ, ਕਈ ਕੰਮ ਇਹਦੇ ਕੋਲ ਭੋਲੇਪਣ ਚ ਹੁੰਦੇ ਵੀ ਹੈ। ਇੱਕ ਰਾਕਸ਼ ਨੇ ਇਹਦੀ ਉਪਾਸਨਾ ਕੀਤੀ, ਜਦੋਂ ਉਹਦੀ ਤਪੱਸਿਆ ਪੂਰੀ ਹੋ ਗਈ ਇਹਨੇ ਕਿਹਾ ਬ੍ਰਹਮੂ, ਬ੍ਰਹਮੂ ਦਾ ਮਤਲਬ ਵੀ ਵਰ ਮੰਗ। ਉਹ ਕਹਿਣ ਲੱਗਿਆ ਜੀ ਮੈਨੂੰ ਵਰ ਇਹ ਦਿਓ ਵੀ ਆ ਕੜਾ ਤੁਹਾਡੇ ਕੋਲ ਕਰਾਮਾਤ ਵਾਲਾ, ਵੀ ਜਿਹਦੇ ਸਿਰ ਤੇ ਮੈਂ ਕੜਾ ਰੱਖ ਕੇ ਕਹਿੰਦਾ ਭਸਮ, ਉਹ ਜਦੇ ਭਸਮ ਹੋ ਜਾਵੇ। ਇਹ ਹੁਣ ਖਿਆਲ ਹੁੰਦੇ ਨੇ ਆਪਣੇ ਆਪਣੇ। ਇੱਕ ਮਹਾਂਪੁਰਸ਼ ਬੜੇ ਕਰਨੀ ਕਮਾਈ ਵਾਲੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦਾ ਹੈ, ਉਦਾਸੀ ਭੇਖਦੇ ਸੀ, ਬਾਬਾ ਪੂਰਨ ਦਾਸ ਜੀ, ਸਿੱਧ ਪੁਰਸ਼ ਸੀ। ਤੇ ਉਹ ਇੱਕ ਦਿਨ ਆਪਣੇ ਸੇਵਕ ਤੇ ਦਿਆਲੂ ਹੋ ਗਏ, ਕਹਿੰਦੇ ਲਿਆ ਤੈਨੂੰ ਕੁਛ ਦੱਸ ਦਈਏ ਵੀ ਇਸ ਤਰ੍ਹਾਂ ਤੂੰ ਭਲਾ ਕਰ ਦਿਆ ਕਰੀ। ਉਹ ਮੂਹਰੇ ਕਹਿੰਦਾ ਜੀ ਜੇ ਬੁਰਾ ਕਰਨਾ ਹੋਵੇ ਉਹ ਵੀ ਦੱਸ ਦਿਓ। ਕਹਿੰਦੇ ਜਾ ਤੈਨੂੰ ਕੁਛ ਨਹੀਂ ਦੱਸਣਾ, ਤੂੰ ਤਾਂ ਹੁਣੇ ਮਨ ਦੇ ਵੀ ਸੋਚਦਾ ਵੀ ਬੁਰਾ ਕਰਨਾ ਹੋਵੇ। ਤੇ ਹੁਣ ਬੁਰਾਈ ਉਹਦੇ ਮਨ ਦੇ ਵਿੱਚ, ਉਹ ਬੁਰਾਈ ਵਾਲੇ ਹਿਸਾਬ ਦੇ ਵਿੱਚ ਉਹਨੇ ਸ਼ਿਵਜੀ ਦੇ ਵਿੱਚੋਂ, ਸ਼ਿਵ ਦੇ ਕੋਲੋਂ ਇਹ ਵਰ ਮੰਗ ਲਿਆ। ਉਹਨੇ ਕੜਾ ਦੇ ਦਿੱਤਾ, ਕਹਿੰਦਾ ਆਹ ਲੈ ਲੈ। ਕਹਿੰਦਾ ਜੀ ਇਹ ਵਚਨ ਕਰੋ ਵੀ ਜਿਹਦੇ ਸਿਰ ਤੇ ਰੱਖਦੇ ਆ ਭਸਮ ਹੋ ਜਾ। ਕਹਿੰਦੇ ਹੋ ਜਾ ਕਰੂਗਾ, ਮੇਰਾ ਵਚਨ ਰਿਹਾ। ਤੇ ਉਹ ਫਿਰ ਭਸਮਾਂਗਦ ਦੈਤਵੇ ਨੇ, ਭਸਮਾ ਸੁਰ ਵੀ ਕਹਿੰਦੇ ਨੇ, ਦੋ ਉਹਦੇ ਨਾਂ। ਤੇ ਉਹਦਾ ਮਨ ਚਲਿਆ ਗਿਆ ਪਾਰਵਤੀ ਦੇ ਉੱਤੇ। ਦੇਖੋ ਕੈਸਾ ਮੂਰਖ ਹੈ, ਜੀ ਤੋਂ ਵਰ ਲਿਆ। ਇਹ ਲੋਕ ਨਹੀਂ ਕਿਸੇ ਦੀ ਲਿਹਾਜ਼ ਕਰਦੇ ਜਿਹੜੇ ਵਿਸ਼ਈ ਹੁੰਦੇ ਆ। ਉਹਨੇ ਕਿਹਾ ਸ਼ਿਵਜੀ ਨੂੰ ਭਸਮ ਕਰਾਂ। ਉਹ ਲੈ ਕੇ ਜਦੋਂ ਸ਼ਿਵਜੀ ਦੇ ਲੱਗਿਆ ਸਿਰ ਦੇ ਉੱਤੇ, ਫਿਰ ਸ਼ਿਵਜੀ ਨੱਠ ਲਿਆ ਮੂਹਰੇ, ਮੂਹਰੇ ਸ਼ਿਵਜੀ ਪਿੱਛੇ। ਉਹ ਪਾਰਵਤੀ ਨੇ ਕਿਹਾ ਕਿੱਥੇ ਕਲੇਸ਼ ਛੇੜਦਾ ਇਹ, ਕਿਹੋ ਜਿਹੇ ਭਗਤ ਨੇ ਦੇ। ਤੇ ਉਹ ਝੋਟਾ ਬਣ ਕੇ ਮੂਹਰੇ ਨੱਠਿਆ, ਝੋਟਾ ਮਰ ਕੇ ਜਾ ਕੇ ਨਾ ਉਹ ਸ਼ਕਤੀ ਦੇ ਆਏ ਸੀ, ਪਹਾੜ ਦੇ ਵਿੱਚ ਮਾਰਿਆ ਜ਼ੋਰ ਦੀ ਟੱਕਰ ਮਾਰੀ, ਆਪਣਾ ਸਿਰ ਉਹਦੇ ਵਿੱਚ ਦੇ ਦਿੱਤਾ ਪਹਾੜ ਦੇ। ਉਹ ਪਿੱਠ ਦੇ ਉੱਤੇ ਕਰੀ ਜਾਂਦਾ ਭਸਮ, ਭਸਮ ਉਹ ਪਿੱਛੇ ਉਹ ਸਿਰ ਦੇ ਉੱਤੇ ਜਾ ਕੇ, ਜੇ ਭਸਮ ਕਹਿਣਾ ਸੀ ਤਾਂ ਭਸਮ ਹੋਣਾ ਸੀ, ਉਹ ਭਸਮ ਨਾ ਹੋਵੇ ਉਹ ਕੜਾ ਨਾ ਘਸਾਉਣ ਤੋਂ ਹਟੇ। ਤੇ ਪਾਰਵਤੀ ਨੇ ਫਿਰ ਭਗਵਾਨ ਜੀ ਨੂੰ, ਚਲੋ ਰਾਧਿਆ ਵੀ ਖੜਾ, ਇਹ ਵੀ ਇੱਥੇ ਵੀ ਦੋ ਤਰ੍ਹਾਂ ਦੀ ਗੱਲ ਹੈ। ਇੱਕ ਤਾਂ ਇਹ ਵੀ ਪਾਰਵਤੀ ਆ ਕੇ ਉਹਨੂੰ ਕਹਿੰਦੀ ਹੈ ਵੀ ਤੂੰ ਇਹ ਤੋਂ ਕੀ ਲੈਣਾ, ਵੀ ਤੂੰ ਇਹਦੇ ਮਗਰ ਕਿਉਂ ਪਿਆ, ਮੈਂ ਤੈਨੂੰ ਵਰ ਲੈਨੀ ਆ। ਉਹ ਕਹਿੰਦਾ ਫਿਰ ਰੌਲਾ ਤਾਂ ਇੰਨਾ ਹੀ ਸੀ, ਮੈਂ ਤਾਂ ਕਿਹਾ ਵੀ ਇਹਦਾ ਕੰਮ ਨਿਬੇੜ ਕੇ ਫਿਰ ਸੌਖਾ ਰਹੂ ਕੰਮ। ਪਰ ਕਹਿੰਦੀ ਮੇਰੀ ਇੱਕ ਸ਼ਰਤ ਹੈ। ਆਖੇ ਕੀ ਸ਼ਰਤ ਹੈ? ਕਹਿੰਦੇ ਵੀ ਮੈਨੂੰ ਦੇਖੋ ਸ਼ਿਵਜੀ ਜਿਹੜਾ ਨੱਚਦਾ ਬਹੁਤ ਸੋਹਣਾ, ਇਹ ਨ੍ਰਿਤਕਾਰੀ ਡਾਊਰੂ ਪੰਜਾਬ ਜਾ ਕੇ ਮੈਨੂੰ ਬੜਾ ਪਿਆਰਾ ਲੱਗਦਾ, ਮੈਂ ਤਾਂ ਇਹਦੇ ਮਗਰ ਲੱਗੀ ਹੋਈ ਹਾਂ ਵੀ ਜੇ ਤੂੰ ਮੈਨੂੰ ਨੱਚ ਕੇ ਦਿਖਾ ਦੇਵੇਂ, ਜੇ ਤੈਨੂੰ ਨੱਚਣਾ ਆਉਂਦਾ। ਕਹਿੰਦਾ ਨੱਚਣਾ ਤਾਂ ਆਉਂਦਾ ਨਹੀਂ, ਕਹਿੰਦੀ ਸਕਾਲ ਤਾਂ ਮੈਂ ਦਿੰਦੀ ਹਾਂ। पति की सहायता की पार्वती ने कहिंदे सखाल ਉਹ ਹੁਣ ਜਿਹੜੇ ਹੱਥ 'ਚ ਕੜਾ ਫੜਿਆ ਹੋਇਆ ਸੀ ਕੰਮ ਤਾਂ ਉਹਦਾ ਨਿਬੇੜਨਾ ਸੀ ਪਾਰਵਤੀ ਨੇ ਉਹਨੇ ਦੱਸਿਆ ਵੀ ਪੈਰ ਇਸ ਤਰ੍ਹਾਂ ਕਰਨੇ ਕਹਿੰਦੀ ਵੀ ਹੱਥ ਇਸ ਤਰ੍ਹਾਂ ਤਾਹਾਂ ਚੱਕ ਜਦੋਂ ਹੱਥ ਐਨ ਸਿਰ 'ਤੇ ਗਿਆ ਕਹਿੰਦੀ ਭਸਮ ਉੱਥੇ ਭਸਮ ਹੋ ਗਿਆ ਸ਼ਿਵ ਜੀ ਨੂੰ ਕਹਿੰਦੀ ਸਵਾਮੀ ਜੀ ਅੱਗੇ ਨੂੰ ਵਰ ਦੇਖ ਕੇ ਬੁਰਿਆ ਕਰੋ ਆ ਜਾਓ ਨਿਕਲਿਆ ਬਾਹਰ ਹੁਣ ਕੰਮ ਨਿਬੜ ਗਿਆ ਇਹ ਉਹ ਹੁਣ ਤੀਰਥ ਬਣਿਆ ਕੇਦਾਰਨਾਥ ਤੇ ਉਹ ਕੇਦਾਰਨਾਥ ਇਹ ਜਾਂਦੇ ਆ ਵੀ ਜਿਹੜੇ ਸਮੇਂ ਦੇ ਵਿੱਚ ਜਿਹੜੀ ਥਿੱਤ ਨੂੰ ਤੇ ਕੇਦਾਰਨਾਥ ਇਹ ਸ਼ਿਵ ਜੀ ਨੇ ਇਹ ਸਾਰੀ ਖੇਡ ਜਿਹੜੀ ਹੋਈ ਸੀ ਉਹ ਥਿੱਤ ਨੂੰ ਉੱਥੇ ਪੂਜਾ ਕਰਦਿਆਂ ਜਾ ਕੇ ਇਹਦਾ ਇੱਥੇ ਹਵਾਲਾ ਦਿੱਤਾ ਹੁਣ ਇਹ ਗੱਲਾਂ ਸਾਰੀਆਂ ਨਾਲ ਜਿਹੜੀਆਂ ਕੇਦਾਰ ਨਹਾਈ ਹੈ ਉੱਥੇ ਜਾ ਕੇ ਵੀ ਕੋਈ ਨਹਾ ਲਵੇ ਇਸ ਤੋਂ ਅੱਗੇ ਹੋਰ ਦੱਸਦੇ ਹਨ
ਗੋਮਤੀ ਸਹਿਸ ਗਊ ਦਾਨ ਕੀਜੈ
ਜੇ ਕੋਈ ਗੰਗਾ ਤੇ ਗੋਦਾਵਰੀ ਤੀਰਥਾਂ ਉੱਤੇ ਚਲਿਆ ਜਾਵੇ ਜੇਕਰ ਕੋਈ ਕੁੰਭ ਆਦਿ ਪੁਰਬਾਂ ਤੇ ਇਸ਼ਨਾਨ ਕਰ ਲਵੇ ਕੇਦਾਰਨਾਥ ਨਹਾਈਏ ਇਸ਼ਨਾਨ ਕਰ ਲਵੇ ਗੋਮਤੀ ਨਦੀ ਦੇ ਕਿਨਾਰੇ ਗੋਮਤੀ ਨਦੀ ਹੈ ਜਿੱਥੇ ਹੋਰਨ ਸਹਿਸ ਨਾਮ ਹਜ਼ਾਰ ਦਾ ਹਜ਼ਾਰ ਗਊਆਂ ਦਾ ਦਾਨ ਕੀਜੈ ਕਰ ਦੇਵੇ ਐਡਾ ਵੱਡਾ ਦਾਨੀ ਹੋਵੇ
ਕੋਟ ਜਾ ਤੀਰਥ ਕਰੈ ਤਨ ਜੋ ਹਿਵਾਲੀ ਗਾਰੈ
ਕੋਟ ਨਾਮ ਹੈ ਕਰੋੜ ਦਾ ਵੀ ਕਰੋੜਾਂ ਤੀਰਥ ਦੇ ਉੱਤੇ ਇਸ਼ਨਾਨ ਕਰਿਆ ਕਿ ਜੀ ਤੀਰਥ ਤਾਂ ਗੁਰਬਾਣੀ ਚ 68 ਲਿਖੇ ਉਹਨੇ ਕਰੋੜ ਕਾਹਤੇ ਕਹਿ ਦਿੱਤਾ ਇੱਥੇ ਇਹਨੂੰ ਦੋ ਤਰ੍ਹਾਂ ਸਮਝਣਾ ਇੱਕ ਤਾਂ ਇਹ ਹੈ ਵੀ ਤੀਰਥ ਜਿੰਨੇ ਵੀ ਨਾ ਇੱਕ ਵਾਰੀ ਇੱਕ ਇੱਕ ਤੀਰਥ ਹੈ ਕਿ ਕਰੋੜਾਂ ਵਾਰ ਭਾਵੇਂ ਕੋਈ ਨਾ ਤੀਰਥਾਂ ਤੇ ਬੰਦਾ ਜਾ ਕੇ ਜਿਹੜੇ 68 ਤੀਰਥ ਕਰੋੜਾਂ ਵਾਰੀ ਇਸ਼ਨਾਨ ਕਰ ਲਵੇ ਦੋ ਚਾਰ ਵਾਰੀ ਦੀ ਤਾਂ ਗੱਲ ਇੱਕ ਪਾਸੇ ਰਹੀ ਇੱਕ ਤਾਂ ਇਹ ਅਰਥ ਹੈ ਦੂਸਰਾ ਕੋਟ ਜੋ ਤੀਰਥ ਕਰੈ ਪੁਰਾਣੇ ਸਮੇਂ ਦੇ ਅੰਦਰ 3.5 ਕਰੋੜ ਤੀਰਥ ਜਿਹੜੇ ਨੇ ਦੇਖੋ ਕਿੰਨੇ ਹੁੰਦੇ 3.5 ਕਰੋੜ ਗਿਣਤੀ ਹੈ ਇਹਨਾਂ ਦੀ ਚੱਪੇ ਚੱਪੇ ਤੇ ਤੀਰਥ ਸੀ ਕਿਸੇ ਭਾਰਤ ਵਰਸ਼ ਦੇ 3.5 ਕਰੋੜ ਤੀਰਥ ਸੀ ਸੰਸਾਰ ਵਿੱਚ ਉਸ ਵੇਲੇ ਫਿਰ ਇਹ ਬੇਨਤੀ ਕੀਤੀ ਦੇਵਤਿਆਂ ਨੇ ਵੀ ਇੰਨਾ ਤਾਂ ਜੀ ਮਨੁੱਖ ਜਾਤੀ ਵਾਸਤੇ ਮਨੁੱਖ ਦੇ ਭਲੇ ਵਾਸਤੇ ਤੀਰਥ ਹੁੰਦੇ ਆ ਵੀ ਇੰਨਾ ਤਾਂ ਇਸ਼ਨਾਨ ਹੀ ਨਹੀਂ ਕਰ ਸਕੂ ਕੀ ਕੀਤਾ ਜਾਏ ਕਹਿੰਦੇ ਜੀ 360 ਤੀਰਥ ਇਹ ਉਹਨਾਂ ਦੀ ਸ਼ਕਤੀ 3.5 ਕਰੋੜ ਤੀਰਥਾਂ ਦੀ ਵੀ ਸਾਰੀ ਸ਼ਕਤੀ ਜਿਹੜੀ ਹੈ 360 ਤੀਰਥਾਂ ਚ ਭਰੀ ਜਾਏ ਫਿਰ 360 ਤੀਰਥ ਬਣਾ ਦਿੱਤੇ ਪਾਰਵਤੀ ਕਹਿਣ ਲੱਗੀ ਸ਼ਿਵਜੀ ਨੂੰ ਵੀ ਮੈਂ 360 ਤੀਰਥਾਂ ਦੀ ਯਾਤਰਾ ਕਰਨੀ ਯਾਤਰਾ ਕਰਨ ਲੱਗੀ ਰਸਤੇ ਹੀ ਥੱਕ ਗਈ ਕਹਿੰਦੀ ਸਵਾਮੀ ਇੱਕ ਬੇਨਤੀ ਹੈ ਵੀ ਮੇਰਾ ਇਹ ਹਾਲ ਹੈ ਵੀ ਅੱਗੇ ਤਾਂ ਕਲਯੁਗ ਦਾ ਸਮਾਂ ਵੀ ਆਊਗਾ ਵੀ ਫਿਰ ਇਹਦਾ ਮਤਲਬ ਹੈ ਵੀ ਤੀਰਥਾਂ ਤੇ ਤਾਂ ਫਿਰ ਯਾਤਰਾ ਹੀ ਨਹੀਂ ਹੋ ਸਕਦੀ 350 ਵੀ ਜ਼ਿਆਦੇ ਕਹਿੰਦੇ ਕੀ ਚਾਹੁੰਦੀ ਐ ਕਹਿੰਦੇ ਵੀ ਐਂ ਕਰੋ ਵੀ ਥੋੜੇ ਕਰ ਦੋ ਹੋਰ ਫਿਰ 68 ਤੀਰਥਾਂ ਦੇ ਵਿੱਚ ਉਹਦਾ ਮਹੱਤਮ ਭਰਿਆ 360 ਦਾ ਇਸ ਕਰਕੇ 68 ਤੀਰਥ ਦੇਵੀ ਥਾਪੇ ਪੁਰਬੀ ਲੱਗਿਆ ਬਾਣੀ ਗੁਰਬਾਣੀ ਚ ਹੈ 68 ਤੀਰਥ ਸਗਲ ਪੁੰਨ ਜੀ ਦਾ ਪਰ ਹੁਣ 68 ਤੀਰਥ ਨੇ ਤਾਂ ਵਾਰ ਵਾਰ ਗੱਲ ਆਉਂਦੀ ਹੈ ਇੱਥੇ ਕੋਟ ਦੀ ਗੱਲ ਤਾਂ ਆਈ ਹੈ ਕਰੋੜਾਂ ਵਾਰ ਤੀਰਥਾਂ ਇਸ਼ਨਾਨ ਕਰੇ ਜਾਂ ਜਿਹੜੇ 3.5 ਕਰੋੜ ਮੰਨੇ ਤੀਰਥ ਇਹਨਾਂ ਤੇ ਵੀ ਕੋਈ ਨਹਾ ਲਵੇ ਔਖਾ ਹੈ ਇਹਦੇ ਨਾਲ ਹੀ ਤਨ ਜੋ ਦੁਆਰੇ ਬੋਲੋ
ਤਨ ਜੋ ਹਿਵਾਲੀ ਗਰ
ਆਪਣੀ ਤਨ ਸਰੀਰ ਨੂੰ ਹਿਮਾਲਾ ਜਿਹੜਾ ਸਾਰਾ ਇਹ ਬਰਫਾਨੀ ਪਹਾੜੀ ਹੈ ਜਿਵੇਂ ਪਾਂਡਵਾਂ ਨੇ ਆਪਣੇ ਆਪ ਨੂੰ ਉੱਥੇ ਜਾ ਕੇ ਗਾਲ ਲਿਆ ਸਰੀਰਾਂ ਨੂੰ ਸਰੀਰ ਤਿਆਗ ਦਿੱਤੇ ਕੋਈ ਉੱਥੇ ਜਾ ਕੇ ਸਰੀਰ ਬਰਫ਼ ਵਿੱਚ ਗਾਰੇ ਗਾਲ ਦੇਵੇ ਇੰਨੀ ਤਪੱਸਿਆ ਕਰਦਾ ਹੋਇਆ ਇਸ ਤਰ੍ਹਾਂ ਵੀ ਕਰ ਲਵੇ
ਰਾਮ ਨਾਮ ਸਰ ਤਉ ਨਾ ਪੂਜੈ
ਉਹ ਗੱਲ ਹੀ ਨਿਬੇੜ ਦਿੱਤੀ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਸਦਰਸ਼ ਤਾਂ ਵੀ ਕੋਈ ਸਾਧਨ ਪੁੱਜ ਨਹੀਂ ਸਕਦਾ ਨਾ ਪੂਜੈ ਇਹ ਉਸ ਤਰ੍ਹਾਂ ਹੀ ਅੱਖਰ ਰੱਖਣੇ ਨੇ ਵੀ ਅਧਿਕ ਸਹਿਤ ਪਾਠ ਹੈ ਇਹ ਵੀ ਪਿੱਛੇ ਵੀ ਆਇਆ ਸੀ ਹੁਣ ਫੇਰ ਆਇਆ ਦੁਬਾਰੇ ਇਸ ਕਰਕੇ ਅੱਗੇ ਹੁਣ ਹੋਰ ਦੱਸਦੇ ਨੇ
ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ
ਹੁਣ ਹੋਰ ਦਾਨਾਂ ਦੀ ਗੱਲ ਕਰਦੇ ਆ ਕੋਈ ਅਸ ਘੋੜਾ ਦਾਨ ਕਰੇ ਕੋਈ ਗਜ ਹਾਥੀ ਦਾ ਦਾਨ ਕਰ ਦੇਵੇ ਕੋਈ ਆਪਣੀ ਸੇਜਾ ਦਾਨ ਕਰੇ ਜਿਵੇਂ ਸਲੀਮ ਬਾਦਸ਼ਾਹ ਨੇ ਨਾਮਦੇਵ ਨੂੰ ਸੇਜਾ ਦਾਨ ਕਰ ਦਿੱਤਾ ਤੇ ਨਾਮਦੇਵ ਜੀ ਨੇ ਦੇਖਿਆ ਬੜੀ ਸੁੰਦਰ ਸੇਜਾ ਰਾਜਿਆਂ ਮਹਾਰਾਜਾਂ ਦੀ ਸੇਜਾ ਸੀ ਭਾਈ ਸੇਜਾ ਕੀ ਹੁੰਦੀ ਹੈ ਜਿਹਦੇ ਵਿੱਚ ਸੌਣ ਦੀ ਸਾਰੀ ਸਮੱਗਰੀ ਇਕੱਠੀ ਹੋਵੇ ਜਿਹਦੇ ਵਿੱਚ ਮੰਜਾ ਵੀ ਹੋਵੇ ਬਿਸਤਰਾ ਜਿਵੇਂ दरी है, चादर है, तलाई है, सब कुछ सराहना मुकम्मल ओनू सेजा कह देंगे। जिवें पति और पत्नी दोनों कट्ठा कहना हो दंपति कह देंगे, दंपति पति पत्नी दोने कहे गए। सेजा दे सारी सौन समगरी आ गई। नामदेव जी नूं दान कर दिती, उन्हें चाके गोदावरी छड़ती। बादशाह नूं पता लग्या, कहिंदे जी बड़ी माड़ी गल होई, इन्नी कीमती सेजा सी। जाके नामदेव जी नूं कहिंदे जी मेरा शहजादा जिहड़ा है असल दे विच गलती नाल मेरे तों ओह दान कर हो गए, भी सेजा मैं होर दान कर दूं, ओह मेरी मोड़ दो बहाने नाल। कहिंदे भी मैं तां गोदावरी नूं सौंपती है, जे तैनूं चाहीदी है लै लै। ते परमेश्वर ने ऐसी कृपा कीती, कहिंदे बादशाह ਉਹ ਜਾਂਦੀਆਂ ਨੇ ਆਪਣੀਆਂ ਕੱਢ ਲੈ ਸਿਆਣ ਲੈ। ਜਦ ਦੇਖਿਆ ਸੀਜਾ ਹੀ ਸੀਜਾ ਜਾ ਰਹੀਆਂ ਨੇ ਤੇ ਕਹਿਣ ਲੱਗੇ ਜੀ ਬੜੀ ਹੈਰਾਨੀ ਦੀ ਬਾਤ ਹੈ। ਤੇ ਬਾਦਸ਼ਾਹ ਉਹ ਜਦੋਂ ਕੱਢਣ ਲੱਗਿਆ ਜਿਹੜੀ ਸੀਜਾ ਦਾਨ ਕੀਤੀ ਸੀ ਤੇ ਦਹਿ ਦੁਨੀਆਂ ਸੱਤਰ ਆਖਰ, ਕਹਿੰਦੇ ਵੀ ਬਾਕੀ ਤੇਰੇ ਪੁੰਨ ਦੀਆਂ ਸੀ ਉਹਦਾ ਤਾਂ ਬਣ ਗਿਆ ਪਾਣੀ, ਜਿਹੜੀ ਉਹਨੇ ਦਾਨ ਕਰੀ ਸੀ ਉਹਦੇ ਹੱਥ ਆਈ ਸੀ। इस तरह कोई सेजा दान जिवें बादशाह ने कीता सी, सेजा इहदे नाल सेजा दे नाल सेजा नारी भूम दान बारे बोले जी।
सेजा नारी भूम दान
ते सेजा दे नाल अथवा ए भी है सेजा नारी भाव कोई सेजा दे समेत इस्त्री दान कर देवे, भावे कोई भूम धरती दा टुकड़ा दान कर देवे। सेजा नारी भूम दान इहो जा दान जिहड़ा कर देवे,
ऐसो दान नित नित है कीजै,
इहो जा दान नेता प्रति हमेशा करदा रहे। ते इस तरह दे दान कुरुक्षेत्री धरती दी जा के रियासती राजां चो भी करदे रहे। होरां दी गल छड्डो, महाराजा रणजीत सिंह साहिब ते उन्होंने कहा भी ठीक है भी मैं ब्राह्मणां नूं नहीं दान करूंगा, इह भी मैं दान करदा ਉਹ ਸਾਰੀਆਂ ਰਾਣੀ ਜੋ ਜਿੰਦਾ ਰਾਣੀ ਪਿਆਰੀ ਸੀ ਉਹਨੂੰ ਜ਼ਿਆਦੇ। ਉਹਨੇ ਫਿਰ ਗੁਰੂ ਘਰ ਦੇ ਕਰਨੀ ਕਮਾਈ ਵਾਲੇ ਗੁਰਸਿੱਖ ਸੀ ਭਾਈ ਕੂਮਾ ਸਿੰਘ ਸੀ ਉਹਨਾਂ ਦਾ ਨਾਂ, ਉਹ ਕੂਮਾ ਸਿੰਘ ਨੂੰ ਉਹਨੇ ਬੇਨਤੀ ਕੀਤੀ ਜੀ ਮੈਂ ਸੇਜਾ ਨਾਰੀ ਦਾਨ ਕਰਨਾ ਚਾਹੁੰਦਾ, ਅਰਪੈ ਨਾਰ ਸਿਗਾਰ ਸਮੇਤ। ਤੇ ਇਸ ਪ੍ਰਕਾਰ ਦੇ ਫਿਰ ਉਹ ਕਹਿਣ ਲੱਗੇ ਠੀਕ ਹੈ ਤੇਰਾ ਜੇ ਸੰਕਲਪ ਹੈ ਕੋਈ ਨਹੀਂ ਤੂੰ ਪੂਰਾ ਕਰ ਲੈ। ਕਹਿੰਦਾ ਵੀ ਮੈਂ ਜਿੰਦਾ ਰਾਣੀ ਉਹਦਾ ਫਿਰ ਮੁੱਲ ਪਾਇਆ ਕਰਦੇ ਸੀ, ਦਾਨ ਕਰਕੇ ਅਰਦਾਸ ਕਰਤੀ, ਫਿਰ ਉਹਦਾ ਜਿਹਨੇ ਦਾਨ ਲਿਆ ਉਹਨੇ ਮੁੱਲ ਪਾਉਣਾ, ਵੀ ਇੰਨੇ ਜਿਹਦੀ ਔਰਤ ਹੈ ਉਹਨੇ ਕਹਿਣਾ ਇੰਨੇ ਪੈਸੇ ਦੇ ਕੇ ਆਪਣੀ ਔਰਤ ਲੈ ਜਾ, ਵੀ ਮੈਨੂੰ ਪੈਸੇ ਚਾਹੀਦੇ ਨੇ, ਔਰਤ ਨਹੀਂ ਚਾਹੀਦੀ। ਬ੍ਰਾਹਮਣ ਸੰਤੋਖੀ ਹੁੰਦੇ ਸੀ, ਉਹ ਮੰਗਦੀ ਉਹਨਾਂ ਕਿਸੇ ਨਾਮ ਮਾਤਰ। ਜਿੰਦਾ ਰਾਣੀ ਕਹਿਣ ਲੱਗੀ ਭਾਈ ਕੂਮਾ ਸੁਣ, ਕਹਿੰਦੇ ਬਾਬਾ ਜੀ ਹਾਂ ਵੀ ਬਾ, ਕਹਿੰਦੇ ਮੇਰਾ ਮੁੱਲ ਬਹੁਤਾ ਪਾਇਓ। ਕਹਿੰਦੇ ਕਿਉਂ? ਕਹਿੰਦੇ ਇਹੋ ਜਿਹਾ ਦਾਨ ਕਰਨ ਵਾਲਾ ਤੁਹਾਨੂੰ ਜ਼ਿੰਦਗੀ ਚ ਮਿਲਣਾ ਨਹੀਂ। ਸ਼ੇਰੇ ਪੰਜਾਬ ਹੈ ਮਹਾਰਾਜਾ ਰਣਜੀਤ ਸਿੰਘ, ਐਡਾ ਵੱਡਾ ਤੁਸੀਂ ਇੰਨਾ ਮੁੱਲ ਪਾਇਓ ਵੀ ਜਿਹੜੇ ਤੁਹਾਡੇ ਭੰਡਾਰੇ ਭਰ ਜਾਣ। ਕਹਿੰਦਾ ਤੇਰਾ ਮੁੱਲ ਦੋ ਕੌਡੀਆਂ ਦੀ ਔਰਤ ਹੈ ਤੂੰ। ਮਹਾਰਾਣੀ ਜਿੰਦਾ ਨੂੰ ਐਂ ਕਿਹਾ ਉਹਨੇ ਭਾਈ ਕੂਮਾ ਸਿੰਘ ਨੇ। ਮੈਂ ਹੈਰਾਨ ਹਾਂ ਵੀ ਅੱਜ ਦੇ ਜਿਹੜੇ ਧਾਰਮਿਕ ਲੋਕਾਂ ਨੂੰ ਕੀ ਹੋ ਗਿਆ, ਸ਼ੇਰੇ ਪੰਜਾਬ ਦੇ ਸਾਹਮਣੇ ਉਹਦੀ ਔਰਤ ਨੂੰ ਕਹਿੰਦਾ ਦੋ ਕੌਡੀਆਂ ਮੁੱਲ ਨਹੀਂ ਤੇਰਾ, ਇੱਥੇ ਤਾਂ ਨਾਮ ਜਪਣ ਵਾਲਿਆਂ ਦਾ ਮੁੱਲ ਹੈ। ਇਸ ਕਰਕੇ ਤੇਰੇ ਕਹਿਣ ਦੇ ਨਾਲ ਕਹਿੰਦਾ ਮੈਂ ਲਾਲਚੀਆਂ ਦੀ ਕਤਾਰ 'ਚ ਖੜਾ ਹੋ ਜਾਂ, ਲੋਕੀ ਕਹਿਣ ਕੂਮਾ ਸੋ ਲਾਲਚੀ ਸੀ। ਫਿਰ ਸਾਧ ਸਿੰਘ ਜੀ ਮਹਾਰਾਜ ਨੇ ਹੱਥ ਜੋੜੇ, 20 ਰੁਪਏ ਮੁੱਲ ਪਾਇਆ ਸੀ ਮਹਾਰਾਣੀ ਜਿੰਦਾਂ ਦਾ, 20 ਰੁਪਏ ਲੈ ਕੇ ਫਿਰ ਉਹ ਕਹਿੰਦੇ ਲੈ ਜਾ ਆਪਣੀ ਨੂੰ, ਉਹ ਗੁਰੂ ਦੀ ਗੋਲਕ 'ਚ ਪਾਤੇ ਸੀ ਉਹ ਬਈ। ਸੋ ਇਸ ਪ੍ਰਕਾਰ ਦੇ ਸਾਧ ਸਿੰਘ ਜੀ ਹੈ। ਤੋ ਇਸ ਪ੍ਰਕਾਰ ਕਿਹਾ ਹੈ ਵੀ ਦਿਨ ਇਹ ਭਾਵੇਂ ਐਸੇ ਦਾਨ ਨੇਤਾ ਪ੍ਰਤੀ ਕੋਈ ਕਰਦਾ ਰਹੇ, ਪਰ ਫਿਰ ਵੀ ਐਸੇ ਜਿਹੜੇ ਦਾਨ ਕਰਨ ਵਾਲਾ ਹੈ ਅੱਗੇ ਦੱਸਦੇ ਹਨ।
ਆਤਮ ਜੋ ਨਿਰਮਾਇਲ ਕੀਜੈ,
ਜੋ ਜੇਕਰ ਕੋਈ ਆਪਣੀ ਆਤਮ ਨਾਮ ਇੱਥੇ ਸਰੀਰ ਨੂੰ ਕਿਹਾ, ਤੇ ਸਰੀਰ ਨੂੰ ਆਤਮਾ ਕਿਵੇਂ ਕਹਿ ਦਿੱਤਾ ਕੋਈ ਸ਼ੰਕਾ ਕਰੇ, ਆਤਮਾ ਵੱਖਰੀ ਹੈ ਸਰੀਰ ਵੱਖਰਾ ਹੈ, ਇਹ ਚਾਰ ਵਾਕਿਆਂ ਦੇ ਮਤ ਅਨੁਸਾਰ ਕਿਹਾ। ਨਾਮਦੇਵ ਜੀ ਨੇ ਚਾਰ ਵਾਕੇ ਜਿਹੜੇ ਉਹ ਸਰੀਰ ਨੂੰ ਆਤਮਾ ਮੰਨਦੇ, ਤੇ ਜਿਵੇਂ ਨਿਆਏ ਸ਼ਾਸਤਰ ਵਾਲੇ ਉਹ ਆਕਾਸ਼ ਨੂੰ ਸੱਤ ਮੰਨਦੇ ਹੈ, ਤੇ ਇੱਕ ਜਿਹੜਾ ਇੱਥੇ ਇਸ ਤਰ੍ਹਾਂ ਦਾ ਵੀ ਮਤ ਚੱਲਿਆ ਵੀ ਉਹਨੇ ਕਿਹਾ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਾਈਏ। ਉਹ ਨਕਲੀ ਨਿਰੰਕਾਰੀ ਇਸ ਤਰ੍ਹਾਂ ਕਰਦੇ, ਇੱਕ ਹੱਥ ਤਾਂ ਚੱਕ ਲੈਣੇ, ਇੱਕ ਥਾਂ ਆਹ ਦੇਖ ਵੀ ਵਿਚਾਲੇ ਕੀ ਹੈ, ਇਹੋ ਜਿਹੀ ਇਹ ਤਾਂ ਕੁਛ ਨਹੀਂ ਕਹਿੰਦੇ, ਇਹੀ ਰੱਬ ਹੈ। ਤੋ ਇਸ ਤਰ੍ਹਾਂ ਦੇ ਇਹ ਜਿਹੜਾ ਤਿੰਨ ਆਤਮਾ ਹੁੰਦੀਆਂ, ਇੱਕ ਦਾ ਨਾਮ ਹੈ ਮਿਥਿਆ ਆਤਮਾ, ਦੂਜੇ ਦਾ ਨਾਮ ਹੈ ਗੌਣ ਆਤਮਾ, ਤੀਸਰੇ ਦਾ ਨਾਮ ਹੈ ਤੀਸਰੇ ਦਾ ਮੁੱਖ ਆਤਮਾ। ਜਿਹੜਾ ਮਿਥਿਆ ਆਤਮਾ ਹੈ ਉਹ ਤਾਂ ਸਾਧ ਸਿੰਘ ਜੀ ਆਹ ਜਿਹੜਾ ਸਰੀਰ ਹੈ ਨਾ ਮਿਥਿਆ, ਮਿਥਿਆ ਤਨ ਤਨ ਕੁਟੰਬ ਸੁਭਾਇਆ। ਗੌਣ ਆਤਮਾ ਸੰਬੰਧੀ ਤੇ ਜਿਹੜਾ ਮੁੱਖ ਆਤਮਾ ਹੈ ਉਹ ਪਰਮਾਤਮਾ ਦੀ ਚੇਤਨ ਅੰਸ਼ ਦੇ ਸਹਿਤ ਸਾਡਾ ਸੂਖਸ਼ਮ ਸਰੀਰ ਹੈ। ਉਹ ਸੂਖਮ ਸਰੀਰ ਦੇ ਜਿਹੜੀ ਚੇਤਨ ਸੱਤਾ ਹੈ ਉਹਨੂੰ ਜੀਵ ਆਤਮਾ ਵੀ ਕਹਿ ਲੈਂਦੇ ਆ ਤੇ ਉਹ ਮੁੱਖ ਆਤਮਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਰਾਮ ਦਾ ਹੀ ਇੱਕ ਆਪਣਾ ਸਰੂਪ ਹੈ, ਆਤਮਾ ਪਰਾਤਮਾ ਇੱਕੋ ਕਰੇ। ਇਸ ਕਰਕੇ ਇੱਥੇ ਪਰ ਸਰੀਰ ਨੂੰ ਆਤਮਾ ਚਾਰ ਵਾਕਿਆਂ ਦੇ ਮਤ ਅਨੁਸਾਰ ਕਿਹਾ ਹੈ ਤੇ ਆਤਮ ਜੋ ਨਿਰਮਾਇਲ ਕੀ ਜਾਏ, ਸਰੀਰ ਨੂੰ ਨੇਤੀ ਧੋਤੀ ਦੁਆਰਾ ਸਾਧਨਾਂ ਦੁਆਰਾ ਆਂਦਰਾਂ ਨੂੰ ਧੋ ਕੇ ਨਿਰਮਾਇਲ ਉਜਲ ਕਰ ਲਵੇ, ਸਾਫ ਕਰ ਲਵੇ, ਅਤੇ ਇਹਦੇ ਨਾਲ ਹੀ
ਆਪ ਬਰਾਬਰ ਕੰਚਨ ਦੀ ਜੈ,
ਆਪਣੇ ਬਰਾਬਰ ਸਦਰਸ਼ ਤੋਲ ਕੇ ਕੰਚਨ ਸੋਨੇ ਦਾ ਦਾਨ ਕੀ ਜੈ ਕਰਨਾ ਕਰੇ। ਪਰਮੇਸ਼ਰ ਦੇ ਫਿਰ ਦੱਸਦੇ ਨੇ
ਰਾਮ ਨਾਮ ਸਾਰ ਤਉ ਨਾ ਪੂਜੈ,
ਪਰਮੇਸ਼ਰ ਦੇ ਨਾਮ ਦੇ ਸਿਮਰਨ ਦੇ ਬਰਾਬਰ, ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਦਾਨ ਨਹੀਂ ਪੁੱਜ ਸਕਦਾ। ਇਹ ਜਿੰਨੇ ਵੀ ਪਾਠ ਨੇ ਪੂਜਾ, ਇੱਥੇ ਪੂਜਣ ਤੋਂ ਕੋਈ ਵੀ ਨਹੀਂ, ਪੂਜਣ ਤੋਂ ਹੀ ਭਾਵ ਹੈ, ਅਧਕ ਇੱਥੇ ਵੀ ਲੱਗਣੀ ਹੈ। ਤੇ ਇਸ ਕਰਕੇ ਕਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਕੰਚਨਾ ਬਹੁ ਦੱਤ ਕਰ, ਭੂਮ ਦਾਨ ਅਰਪ ਧਰ, ਮਨ ਅਨਕ ਸੋਚ ਪਵਿੱਤਰ ਕਰਤ, ਨਾ ਹੀ ਰੇ ਨਾਮ ਤੁਲ, ਮਨ ਚਰਨ ਕਮਲ ਲਾਗੇ, ਐਸਾ ਕਿਹਾ ਹੈ। ਇਸ ਕਰਕੇ ਨਾਮ ਦੇ ਤੁਲ ਕੁਛ, ਨਾਮ ਤੁਲ ਕੁਛ ਔਰ ਨਾ ਹੋਏ, ਨਾਨ ਗੁਰਮੁਖ ਨਾਮ ਪਾਵੇ ਜਨ ਕੋਏ, ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਨਾਮ ਸਰੋਮਣ ਸਰਬ ਮੈਂ,
ਮਨ ਹੈ ਨਾ ਕੀਜੈ ਰੋਸ, ਜਮ ਹੈ ਨਾ ਦੀਜੈ ਦੋਸ,
ਹੇ ਭਾਈ ਆਪਣੇ ਮਨ ਦੇ ਚ ਰੋਸ ਗੁੱਸਾ ਨਾ ਕੀਜੈ ਕਰੀ ਕਿ ਮੈਨੂੰ ਕਿਸੇ ਨੇ ਸ਼ੁਭ ਵਿਚਾਰ ਨਹੀਂ ਦੱਸਿਆ, ਅਤੇ ਜਮਾਂ ਨੂੰ ਦੋਸ਼ ਨਾ ਦੇਈ ਕਿ ਤੁਸੀਂ ਮੈਨੂੰ ਪਕੜਨ ਦੇ ਵਾਸਤੇ ਕਿਉਂ ਆ ਗਏ, ਮੇਰੇ ਗਲ ਚ ਸੰਗਲ ਕਿਉਂ ਪਾ ਲਿਆ, ਹੱਥਕੜੀਆਂ ਕਿਉਂ ਲਾ ਲਈਆਂ, ਮੈਨੂੰ ਘਸੀਟ ਕੇ ਕਿਉਂ ਲਿਜਾਣੇ, ਉਹਨਾਂ ਨੂੰ ਦੋਸ਼ ਨਾ ਦੇਈ, ਤੂੰ ਕਰਤੂਤਾਂ ਹੀ ਅਸੀਂ ਕਰ ਰਹੇ ਹਾਂ, ਜਮਾਂ ਨੂੰ ਦੋਸ਼ ਨਾ ਦੇਣਾ ਕਰੀ। ਇਸ ਲਈ
ਨਿਰਮਲ ਨਿਰਵਾਣ ਪਦ ਚੀਨ ਲੀਜੈ,
ਨਿਰਮਲ ਉਜਲ ਨਿਰਵਾਣ ਬੰਧਨਾਂ ਤੋਂ ਰਹਿਤ ਸਰੂਪ, ਐਸਾ ਜਿਹੜਾ ਉਹ ਸਰੂਪ ਰੂਪੀ ਪਦ ਪਦਵੀ ਨੂੰ ਚੀਨ ਜਾਣ ਲੈ, ਜਾਣ ਲੈਣਾ ਕਰ, ਤੇ ਉਜਲ ਤੇ ਬੰਧਨਾਂ ਤੋਂ ਰਹਿਤ ਨਾਮ ਗਿਆਨ ਸਰੂਪ ਪਦਵੀ ਹੈ, ਉਹ ਪਦਵੀ ਨੂੰ ਪ੍ਰਾਪਤ ਕਰ, ਉਸ ਦੁਆਰਾ ਸੱਚ ਸਰੂਪ ਨੂੰ ਜਾਣ, ਚੀਨਾ ਜਾਣ ਲਈ ਜੈ, ਜਾਣਨਾ ਕਰ।
ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ,
ਹੇ ਭਾਈ ਜੋ ਜਸਰਥ ਰਾਏ ਰਾਜੇ ਦਾ ਨੰਦ ਪੁੱਤਰ, ਉਹਨੂੰ ਆਮ ਦਸਰਥ ਕਹਿੰਦੇ ਆ ਨਾ, ਉਸੇ ਦਾ ਨਾਮ ਜਸਰਥ ਕਿਹਾ ਹੈ, ਜਿਸ ਨੂੰ ਤੂੰ ਲੋਕਾਂ ਤੋਂ ਪੂਜਾ ਕਰਾਉਣ ਦੇ ਲਈ ਉਹਨੂੰ ਕਰਮ ਕਾਂਡੀ ਨੂੰ ਕਹਿ ਰਹੇ ਨੇ ਬ੍ਰਾਹਮਣ ਨਾਮਦੇਵ ਜੀ, ਤੇ ਉਹ ਕਹਿੰਦੇ ਕਿ ਮੇਰਾ ਰਾਮਚੰਦਰ ਰਾਜਾ ਰੂਪ ਹੈ, ਮੈਂ ਉਹਦਾ ਉਪਾਸਕ ਹਾਂ, ਉਹਦੀ ਉਪਾਸਨਾ ਕਰਦਾ ਹਾਂ, ਪਰ ਮੈਂ ਨਾਮਾ ਅੱਗੇ ਦੱਸਦੇ ਹਨ,
ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ,
ਪਰ ਮੈਂ ਨਾਮਾ ਨਾਮਦੇਵ ਪ੍ਰਣਵੈ ਬੇਨਤੀ ਪੂਰਵਕ ਇਹੋ ਹੀ ਕਹਿਣਾ ਕਿ ਮੈਂ ਤਾਂ ਤਤ ਸਿਧਾਂਤ ਸਾਰ ਰੂਪ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪੀ ਰਸ ਪੀਜੈ, ਪੀਣਾ ਕੀਤਾ ਹੈ, ਮੇਰਾ ਤਾਂ ਇਹੋ ਹੀ ਰਾਜੇ ਦਸਰਥ ਦਾ ਪੁੱਤਰ ਰਾਮਚੰਦ ਇਹੋ ਹੀ ਹੈ ਜਿਹੜਾ ਤਤ ਸਿਧਾਂਤ ਹੈ, ਜਿਹੜਾ ਤਤ ਸਰੂਪ ਦੇ ਨਾਮ ਨੂੰ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ। ਤੇ ਦੁਬਾਰੇ ਫਿਰ ਬੋਲਿਓ ਜੀ ਇੱਕ ਵਾਰੀ,
ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ,
ਜੋ ਪਰਮੇਸ਼ਰ ਜਸ, ਜਸ ਨਾਮ ਕੀਰਤਨ ਦਾ ਭਜਨ ਦਾ, ਜਸ ਕੀਰਤਨ ਭਜਨ ਕਰਨਾ ਹੈ, ਪਰਮੇਸ਼ਰ ਦਾ ਜਿਹੜਾ ਭਜਨ ਕੀਰਤਨ ਕਰਨਾ ਹੈ, ਇਹੋ ਇੱਕ ਰਥ ਹੈ, ਜਸ ਜਮਾ ਰਥ ਇਹੋ ਇੱਕ ਰਥ ਹੈ, ਭਾਵ ਬਿਰਤੀ ਦੇ ਚ रस कीर्तन का जिहड़ा प्रवाह चलना ते इस प्रकार जिहड़ा ना वो जिहड़ा एक रस प्रवाह चलना है राय प्रकाश रूप परमेश्वर का ब्रह्म ज्ञान रूपी जिहड़ा नंद नाम पुत्र दा है। ब्रह्म ज्ञान रूपी नंद पुत्र है जो सारियां दा राजा पातशाह रूप वो मेरा श्रोमणी है। ते इस प्रकार कहा है, अगे बोल दो जी।
प्रणवै नामा तत रस अमृत पीजै।
ते इस करके मैं उन्हों नमस्कार करदा, वो मेरा समेर पर्वत वांगू अचल स्वरूप सबना थावें च राम रमिया होया, चंद्रमा वांग शांति देण वाला है। राम ते चंद दे ए अखर वखरे वखरे इन्हां दा अर्थ है। ते मैं उस नूं परमदा नमस्कार करदा हां। राम सारे रमिया होया, चंद दी तरह शांति देंदा है। नामा नाम देव जी कथन करदे आ, मैं उस परमेश्वर दे तत् असली स्वरूपानंद रूपी अमृत रस नूं पीजै पीणा करदा हां। तू भी पीणा कर, ਇਹ ਉਹਨੂੰ ਸਿੱਖਿਆ ਦਿੱਤੀ ਸੀ।
ਰਾਮ ਕਲੀ ਬਾਣੀ ਰਵਿਦਾਸ ਜੀ ਕੀ।
ਅੱਗੇ ਹੁਣ ਭਗਤ ਰਵਿਦਾਸ ਜੀ ਦੇ ਬਾਣੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਰਾਮ ਕਲੀ ਰਾਗਣੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਰਿਹਾ ਤੇ ਪਹਿਲਾਂ ਮੰਗਲ ਕਰਦੇ ਕਹਿੰਦੇ ਹਨ ਲਿਖਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇਉਂ ਭਗਤ ਰਵਿਦਾਸ ਜੀ ਦੇ ਪਾਸ ਇੱਕ ਪ੍ਰੇਮੀ ਜੋ ਕੁਝ ਉਹਨੇ ਆ ਕੇ ਕਿਹਾ ਉਹ ਭਗਤ ਜੀ ਨੇ ਆਪਣੀ ਬਾਣੀ ਚ ਅੰਕਿਤ ਕਰਕੇ ਫਿਰ ਆਪ ਹੀ ਉੱਤਰ ਦਿੱਤੇ ਹੈ। ਉਹਦੇ ਪ੍ਰਸ਼ਨ ਵੀ ਆਪ ਹੀ ਉਚਾਰਨ ਕਰ ਲਏ ਜਿਹੜੇ ਉਹਨੇ ਵਾਰਤਕ ਪ੍ਰਸ਼ਨ ਕੀਤੇ ਸੀ, ਉੱਤਰ ਵੀ ਆਪ ਹੀ ਦਿੱਤੇ ਹੈ। ਸੋ ਇਸ ਪ੍ਰਕਾਰ ਫਿਰ ਇਹ ਸ਼ਬਦ ਸ਼ੁਰੂ ਹੋਇਆ।
ਪੜੀਐ ਗੁਣੀਐ ਨਾਮ ਸਭ ਸੁਣੀਐ।
ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਪਰ ਅਰਥ ਜਿਹੜੇ ਨੇ ਦੇਵ ਸੰਸੈ ਗਾਂਠ ਨਾ ਛੂਟੈ, ਅਰਥ ਇੱਥੋਂ ਸ਼ੁਰੂ ਹੋਏਗਾ। ਇਹ ਬੋਲੋ ਜੀ, ਦੇਵ
ਦੇਵ ਸੰਸੈ ਗਾਂਠ ਨਾ ਛੂਟੈ।
ਹੇ ਦੇਵ ਪੂਜਨੀਕ ਭਗਤ ਜੀ, ਇਹ ਜਗਿਆਸੂ ਕਹਿੰਦਾ ਹੈ ਕਿ ਸੰਸਿਆਂ ਦੀ ਗਾਂਠ ਗੰਢ ਜਿਹੜੀ ਹੈ ਉਹ ਬੱਝੀ ਪਈ ਆ, ਅੰਦਰ ਛੁੱਟਦੀ ਨਹੀਂ। ਹਿਰਦੇ ਗ੍ਰੰਥੀ ਹੈ, ਚਿਤਜਰ ਗ੍ਰੰਥੀ ਹੈ, ਇਹ ਇਕਾਗਰ ਨਹੀਂ ਮਨ ਹੁੰਦਾ ਹੈ। ਤੇ ਇਸ ਕਰਕੇ ਫਿਰ ਹੁਣ ਸ਼ੁਰੂ ਤੇ ਬੋਲੋ ਜੇ।
ਪੜੀਐ ਗੁਣੀਐ ਨਾਮ ਸਭ ਸੁਣੀਐ।
ਸ਼ਾਸਤਰਾਂ ਨੂੰ ਪੜੀਏ ਪੜੀ ਦਾ ਵੀ ਹੈ, ਅਰਥਾਂ ਨੂੰ ਗੁਣੀਐ ਵਿਚਾਰੀ ਦਾ ਵੀ ਹੈ, ਤੇ ਫਿਰ ਪਰਮੇਸ਼ਰ ਦੇ ਸਹੰਸਰ ਨਾਮੇ ਆਦਿ ਨਾਮ ਵੀ ਬਹੁਤ ਸਾਰੇ ਸੁਣੀ ਦੇ ਨੇ। ਪਰ
ਅਨੁਭਵ ਭਾਵ ਨਾ ਦਰਸੈ।
ਅਨੁਭਵ ਸੁਤੇ ਗਿਆਨ ਸਰੂਪ ਦੇ ਭਾਵ ਪ੍ਰਕਾਸ਼ ਦਾ ਦਰਸੈ ਦਰਸ਼ਨ ਨਹੀਂ ਹੁੰਦਾ। ਅਨੁਭਵ ਡਰ ਤੋਂ ਰਹਿਤ ਸਰੂਪ ਦੇ ਅਪਰੋਖ ਗਿਆਨ ਰੂਪੀ ਪ੍ਰਕਾਸ਼ ਦਾ ਦਰਸ਼ਨ ਨਹੀਂ ਹੁੰਦਾ। ਅਨੁਭਵ ਸਰੂਪ ਪਰਮੇਸ਼ਰ ਵਿੱਚ ਜੀਵਾਂ ਦਾ ਭਾਵ ਪ੍ਰੇਮ ਨਹੀਂ ਦੇਖੀਦਾ। ਅਗਲੀ ਪੰਕਤੀ ਹੁਣ ਉੱਤਰ ਦਿੰਦੇ ਹਨ ਭਗਤ ਰਵਿਦਾਸ ਜੀ, ਕਿਉਂਕਿ ਜਿਹੜੇ ਪ੍ਰਸ਼ਨ ਕੀਤੇ ਸੀ ਉਹ ਕਹਿਣ ਪਹਿਲਾਂ ਹੁਣ ਭਗਤ ਜੀ ਉੱਤਰ ਦਿੰਦੇ ਹਨ ਜੇ।
ਲੋਹਾ ਕੰਚਨ ਹਿਰਨ ਹੋਏ ਕੈਸੇ।
ਹੇ ਭਾਈ, ਲੋਹਾ ਜਿਹੜਾ ਹੈ ਉਹ ਕੰਚਨ ਹਿਰਨ ਕਿਸ ਤਰ੍ਹਾਂ ਹੋਵੇ, ਭਾਵ ਕੀ ਹੈ ਹਿਰਨ ਨਾਮ, ਕੰਚਨ ਨਾਮ ਵੀ ਸੋਨੇ ਦਾ, ਹਿਰਨ ਨਾਮ ਵੀ ਸੋਨੇ ਦਾ। ਕੰਚਨ ਹਿਰਨ ਹੋਏ ਕੈਸੇ, ਕਿਸ ਪ੍ਰਕਾਰ ਉਹ ਸੋਨਾ ਬਣੇ। ਕੰਚਨ ਸੋਨਾ ਤੇ ਹਿਰਨ ਹੋ ਗਿਆ ਜਿਹੜਾ ਬਾਰਾਂ ਬੰਨੀ ਦਾ ਸੋਨਾ। ਵੀ ਸੋਨਾ ਜਿਹੜਾ ਬਾਰਾਂ ਬੰਨੀ ਦਾ ਸੋਨਾ ਲੋਹਾ ਕਿਵੇਂ ਹੋਵੇ, ਕਿਉਂਕਿ
ਜੋ ਪਾਰਸਹ ਨਾ ਪਰਸਹ।
ਜਿੰਨੀ ਦੇਰ ਤੱਕ ਲੋਹੇ ਨੇ ਪਾਰਸ ਨੂੰ ਛੋਇਆ ਹੀ ਨਹੀਂ, ਉਹਦਾ ਸੋਨਾ ਕਿਵੇਂ ਬਣ ਜੂਗਾ, ਬਾਰਾਂ ਬੰਨੀ ਦਾ ਸੋਨਾ ਕਿਵੇਂ ਬਣ ਜੂਗਾ, ਬਣ ਨਹੀਂ ਸਕਦਾ। ਇਸ ਕਰਕੇ ਲੋਹਾ ਕੰਚਨ ਹਿਰਨ ਹੋਏ ਕੈਸੇ। ਇੱਥੇ ਸਾਧ ਸਿੰਘ ਜੀ ਲੋਹਾ ਜਿਹੜਾ ਹੈ ਵੀ ਉਹ ਕੰਚਨ ਸੋਨਾ ਕਿਵੇਂ ਬਣੇ, ਵਿੱਚ ਆ ਗਿਆ ਹਿਰਨ। ਹਿਰਨ ਜਿਹੜਾ ਹੈ, ਹਿਰਨਾਂ ਦੇ ਵਿੱਚ ਇਸੇ ਜਾਤੀ ਦੀ ਇੱਕ ਹੋਰ ਜਾਤੀ ਹੈ, ਉਹਨੂੰ ਕਹਿੰਦੇ ਨੇ ਬਾਰਾਂ ਸਿੰਘਾਂ, ਉਹਦੇ ਬਾਰਾਂ ਸਿੰਘ ਹੁੰਦੇ ਨੇ। ਤੇ ਉਹ ਬਾਰਾਂ ਸਿੰਘ ਪੂਰੇ ਬਾਰਾਂ ਹੁੰਦੇ ਨੇ, ਕੁਦਰਤ ਨੇ ਬਣਾਈ ਬਾਰਾਂ ਨੂੰ, ਤਾਂ ਉਹਨੂੰ ਫਿਰ ਬਾਰਾਂ ਸਿੰਘਾਂ ਕਹਿੰਦੇ। ਹੁੰਦਾ ਤਾਂ ਹਿਰਨ ਹੀ ਹੈ ਉਹ, ਪਰ ਉਹ ਕਿਸਮ ਹੋ ਗਈ ਕਿਲੇ ਦਾ, ਬਾਰਾਂ ਸਿੰਘਾਂ ਕਹਿੰਦੇ ਇਹਨਾਂ ਨੂੰ, ਬਿਲਕੁਲ ਸ਼ਕਲ ਇਹੀ ਹੈ। ਹੁਣ ਉਥੋਂ ਉਹ ਹਿਰਨ ਕਹਿ ਦਿੱਤਾ ਵੀ ਜਿਵੇਂ ਉਹਦੇ ਬਾਰਾਂ ਸਿੰਘ ਹੁੰਦੇ ਨੇ, ਜਿਹੜਾ ਸੋਨਾ 12 ਤਾਅ ਦੇ ਕੇ ਸ਼ੁੱਧ ਕੀਤਾ ਹੋਵੇ ਉਹਨੂੰ ਹਿਰਨ ਤੋਂ ਨਾਲ ਸੋਨੇ ਦੇ ਨਾਲ ਉਹਨੂੰ ਹਿਰਨ ਕਹਿ ਦਿੱਤਾ। ਹਿਰਨ ਦੇ 12 ਸਿੰਘ ਹੁੰਦੇ, ਉਹਦੇ ਬੀਜੇ ਦੇ 12 ਤਾਅ ਆਏ ਹੋਣ, ਜਾਣੀ ਨਿਰੋਲ ਸ਼ੁੱਧ ਸੋਨਾ। ਸੋਨੇ ਦੇ ਵਿੱਚ ਮਿਲਾਵਟ ਹੋ ਸਕਦੀ ਹੈ। ਕਹਿੰਦਾ ਵੀ ਇਹ ਚੰਗਾ ਬੰਦਾ ਹੈ, ਕਹਿੰਦਾ ਵੀ ਇਹ ਬਹੁਤ ਹੀ ਚੰਗਾ ਬੰਦਾ ਹੈ, ਦੋ ਸ਼ਬਦ ਹੋ ਗਏ। ਇਹ ਮਾੜਾ ਬੰਦਾ, ਇਹ ਬਹੁਤ ਹੀ ਮਾੜਾ ਬੰਦਾ ਹੈ। ਇਸ ਤਰ੍ਹਾਂ ਸੋਨਾ ਇਹ ਸ਼ੁੱਧ ਸੋਨਾ ਹੈ, ਅਰਥ ਇਹੀ ਹੈ ਇਹਦਾ। ਤੋ ਇਸ ਪ੍ਰਕਾਰ ਲੋਹਾ ਕੰਚਨ ਹਿਰਨ ਹੋਏ ਕੈਸੇ, ਲੋਹੇ ਵੱਤ ਕੀ ਹੈ, ਲੋਭੀ ਪੁਰਖ ਦਾ ਚਿੱਤ। ਉਹ 12 ਬੰਨੀ ਦੇ ਸੋਨੇ ਵੱਤ ਸੁਭ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧ, ਇਹ 12 ਇਹਦਾ ਨਿਰੋਧ ਕਰੇ, ਰੋਕਣਾ ਕਰੇ ਵਿਸ਼ੇ ਵਿਕਾਰਾਂ ਵੱਲੋਂ, ਕੈਸੇ ਸ਼ੁੱਧ ਹੋ ਸਕਦਾ ਹੈ। ਜੋ ਪਾਰਸ ਹੈ ਨਾ ਪਰਸ ਹੈ, ਜਦ ਤੱਕ ਗੁਰੂ ਰੂਪੀ ਪਾਰਸ ਨੂੰ ਛੋਇਆ ਹੀ ਨਹੀਂ, ਉਨੀ ਦੇਕਰ ਸ਼ੁੱਧ ਨਹੀਂ ਹੋ ਸਕਦਾ ਹੈ। ਇਹ ਭਾਵ ਲਿਆ ਹੈ,
ਦੇਵ ਸੰਸਾ ਗਾਂਠ ਨਾ ਛੂਟੈ।
ਹੇ ਦੇ ਪੂਜਨੀਕ ਮਹਾਂਪੁਰਖੋ, ਚੇਤਗੜ ਗ੍ਰੰਥੀ, ਸੰਸੇ ਗ੍ਰੰਥੀ ਆਦਿ ਸੰਸਿਆਂ ਦੀ ਗੰਢ ਇਹ ਨਹੀਂ ਛੁੱਟੇ। ਇਹ ਉਹਦੇ ਵਿੱਚ ਪ੍ਰਮਾਣ ਸੰਸਾ ਹੈ, ਪ੍ਰਮਾਣ ਵਿਪਰਜਾ ਸੰਸਾ ਹੈ, ਤੇ ਇਤਿਹਾਸਕ ਜਿਹੜੇ ਇਹ ਸੰਸੇ ਨੇ, ਤੇ ਇਹ ਕਿਵੇਂ ਛੁੱਟਣ। ਵਿਪਰਜਾ ਸੰਸਾ ਹੈ, ਇਹ ਗੰਢ ਹੈ ਵੀ ਕਿਵੇਂ ਛੁੱਟੇ।
ਕਾਮ ਕ੍ਰੋਧ ਮਾਇਆ ਮਦ ਮਤਸਰ,
ਇਹ ਛੁੱਟਦੇ ਨਹੀਂ ਹੈ, ਇਹਨਾਂ ਦੀ ਗੰਢ ਕਿਵੇਂ ਛੁੱਟਦੀ ਹੈ। ਨਾਲ ਹੀ ਕਹਿਤਾ ਕਾਮ ਮੰਦੀ ਵਾਸ਼ਨਾ, ਕ੍ਰੋਧ ਗੁੱਸਾ, ਮਾਇਆ ਦਾ ਮੋਹ, ਮਦ ਹੰਕਾਰ, ਮਤਸਰ ਈਰਖਾ, ਤੇ ਇਹ ਜਿਹੜੇ ਸਾਰੇ ਹਨ।
ਇਹਨਾਂ ਪੰਚਾਂ ਮਿਲ ਲੁੱਟੇ,
ਇਹਨਾਂ ਪੰਜਾਂ ਨੇ ਮਿਲ ਕੇ ਸਾਰੇ ਸੰਸਾਰ ਨੂੰ, ਜੀਵਾਂ ਨੂੰ ਲੁੱਟ ਲਿਆ ਹੈ। ਜੀਵਾਂ ਦੇ ਪਾਸੋਂ ਦੈਵੀ ਗੁਣ ਲੁੱਟ ਲਏ ਇਹਨਾਂ ਨੇ, ਛੱਡਿਆ ਨਹੀਂ ਕੋਈ। ਤੇ ਇਸ ਕਰਕੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਵੋ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਪੁਕਾਰ ਵੀ ਕੋਈ ਨਹੀਂ ਸੁਣਦਾ। ਇਸ ਕਰਕੇ ਇਹ ਜਿਹੜੇ ਨੇ ਕਾਮ ਕ੍ਰੋਧ ਲੋਭ ਵੋ ਅਹੰਕਾਰ, ਇਹਨਾਂ ਨੇ ਲੁੱਟਿਆ ਇਸ ਘਰ ਨੂੰ। ਇਸ ਕਰਕੇ ਇਹਨਾਂ ਪੰਜਾਂ ਨੇ
ਰਹਾਓ ਇਨ ਪੰਚੋ ਮਿਲ ਲੁੱਟੇ,
ਇਹਨਾਂ ਪੰਜਾਂ ਨੇ ਮਿਲ ਕੇ ਜੀਵਾਂ ਨੂੰ ਲੁੱਟਿਆ, ਤੇ ਜੀਵਾਂ ਦੇ ਪਾਸੋਂ ਦੈਵੀ ਗੁਣ ਖੋਹ ਲਏ ਨੇ। ਹਾਂਜੀ ਹੁਣ ਬੋਲੋ।
ਰਹਾਓ
ਸਾਈ ਦੇ ਕੇ ਕਹਿੰਦੇ ਨੇ ਜੀ,
ਹਮ ਬਡ ਕਬ ਕੁਲੀਨ ਹਮ ਪੰਡਿਤ।
ਜੀਵ ਹਰ ਵਕਤ ਹੰਗਤਾ ਦੇ ਸਹਿਤ ਇਹੋ ਹੀ ਕਹਿੰਦਾ, ਹਮ ਅਸੀਂ ਬਡ ਵੱਡੇ ਕਬ ਕਵੀ ਹਾਂ, ਬਿਆਸ ਵੀ ਕਵੀ ਆ ਸਾਡੇ ਮੂਹਰੇ। ਕਵਿਤਾ ਕੋਈ ਨਹੀਂ ਬਣਾਉਂਦੇ, ਕਵਿਤਾ ਕੋਲੇ ਢਗੌਂਜ ਵਰਚੀ ਜਾਣਾ, ਤੇ ਉਹਦੇ ਉੱਤੇ ਇਹੀਆਂ ਕਵਿਤਾ ਕੌਣ ਕਹੂਗਾ ਵੇ। ਤੇ ਕਹਿੰਦੇ ਬਨੇਰੇ ਉੱਤੇ ਘੁੱਗੀ ਬੈਠੀ ਆਣ ਕੇ ਮਾਰਿਆ ਗਲੇਲਾ, ਕਹਿੰਦੇ ਸਿੰਨ ਮਾਰ ਕੇ ਇਸ ਤਰ੍ਹਾਂ ਦੀਆਂ ਕਵਿਤਾ ਬਣਾ ਲਿਆ। ਇਹ ਕੋਈ ਕਵਿਤਾ ਥੋੜੀਆਂ ਢਗੌਂਜੇ ਰਚੇ ਹੋਏ। ਤੇ ਇਸ ਪ੍ਰਕਾਰ ਦਾ ਕਹਿੰਦੇ, ਅਸੀਂ ਸਾਡੇ ਵਰਗੇ ਕਵੀ ਕੋਈ ਨਹੀਂ ਹੈ, ਅਸੀਂ ਵੱਡੇ ਕਵੀ ਹਾਂ, ਵੇਦ ਵਿਆਸ ਤੋਂ ਵੀ ਵੱਡੇ ਹਾਂ। ਹਮ ਵੱਡ ਕਵ ਕੁਲੀਨ, ਕੁਲੀਨ ਸ੍ਰੇਸ਼ਟ ਕੁਲ ਵਾਲੇ ਹਾਂ, ਚੰਗੀ ਕੁਲ ਵਾਲੇ ਹਾਂ, ਐਸਾ ਹੰਕਾਰ ਹੈ।
ਹਮ ਪੰਡਿਤ,
ਹਮ ਪੰਡਿਤ, ਅਸੀਂ ਹਮ ਪੰਡਿਤ ਵਿਦਵਾਨ ਹਾਂ, ਪੰਡਾ ਬੁੱਧੀ ਰੱਖਣ ਵਾਲੇ, ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਹਮ ਜੋਗੀ ਸੰਨਿਆਸੀ,
ਹਮ ਅਸੀਂ ਜੋਗੀ ਹਾਂ ਤੇ ਸੰਨਿਆਸੀ ਹਾਂ। ਵਿਸਰਾਮ ਦਾ ਇਸ ਤਰ੍ਹਾਂ ਖਿਆਲ ਰੱਖਣਾ ਭਾਈ, ਹਮ ਵੱਡ ਕਵ ਕੁਲੀਨ ਹਮ ਪੰਡਿਤ, ਪੰਡਿਤ ਤੇ ਵਿਸਰਾਮ ਹੈ, ਇੱਥੇ ਪਕਾਉਣਾ ਸੀ। ਹਮ ਜੋਗੀ ਸੰਨਿਆਸੀ, ਅਸੀਂ ਜੋਗੀ ਹਾਂ, ਬਿਰਤੀ ਤਾਂ ਜੁੜੀ ਨੀ, ਉਹ ਜੋਗੀਆਂ ਕੱਪੜੇ ਪਾ ਕੇ, ਜੋਗ ਨਾ ਪਾਇਆ ਜੁਗਤ ਗਵਾਈ, ਆਸਾਂ ਸੁਣਨੀ ਹੋਈ ਆ, ਸੁਨ ਜਮਾ ਆਸੀ, ਆਸਾਂ ਸੁਨ ਹੋ ਜਾਣ ਉਹਨੂੰ ਸੰਨਿਆਸੀ ਕਹਿੰਦੇ ਨੇ, ਆਸਾਂ ਸੁਣਨੀ ਹੋਈ ਆ, ਸੰਨਿਆਸੀ ਬਣੇ ਹੋਏ ਆ। ਇਸ ਪ੍ਰਕਾਰ ਆਪਣੇ ਆਪ ਨੂੰ ਸੰਨਿਆਸੀ ਆਖੇ, ਤਿਆਗੀ ਮੰਨਦਾ ਹੈ ਵੀ ਅਸੀਂ ਬੜੇ ਤਿਆਗੀ ਹਾਂ। ਇਸ ਪ੍ਰਕਾਰ ਇਹ ਜੀਵ ਦਾ, ਹਮ ਬਡ ਕਵ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਇਹ ਰਟਲਾਈ ਹੋਈ ਹੈ, ਇਹ ਬਿਰਤੀ ਕਵੀ ਨੇ ਇਸ ਨੂੰ ਜਾ ਨਹੀਂ ਰਹੀ ਹੈ।
ਗਿਆਨੀ ਗੁਣੀ ਸੂਰ ਹਮ ਦਾਤੇ,
ਅਸੀਂ ਗਿਆਨਵਾਨ ਹਾਂ, ਅਸੀਂ ਗੁਣਵਾਨ ਹਾਂ, ਅਸੀਂ ਵੱਡੇ ਰਾਗ ਜਾਣਦੇ ਹਾਂ, ਇਸ ਕਰਕੇ ਇਸ ਰਾਗ ਦੇ ਗੁਣ ਨੇ ਸਾਡੇ ਕੋਲ, ਅਸੀਂ ਵੱਡੇ ਸੂਰਵੀਰ ਹਾਂ। ਭਾਵੇਂ 250 ਸੁਰਾਂ ਬਾਜੇ ਦੀਆਂ ਆਉਂਦੀਆਂ ਹੁਣ ਤਾਂ ਰਾਗੀ ਬਣਾਉਣ ਬਣ ਜਾਂਦੇ, ਆਪਣੇ ਵਿੱਚ ਤਾਂ ਰਾਗੀ ਹਾਂ ਜੀ, ਕੀਰਤਨ ਕਰਦੇ ਹੁੰਦੇ ਹਾਂ, ਰਾਗ ਦਾ ਹੀ ਵੀ ਨਹੀਂ ਪਤਾ ਕਿਹੜੇ ਰਾਗ ਦੇ ਵਿੱਚ ਕਿਹੜੇ ਸਮੇਂ ਦੀ ਕਿਹੜਾ ਰਾਗ ਗਾਇਆ ਜਾਂਦਾ। ਇਸ ਕਰਕੇ ਗਿਆਨੀ ਗੁਣੀ ਸੂਰ ਹਮਦਾਤੇ, ਅਸੀਂ ਬੜੇ ਸੂਰਮੇ ਹਾਂ ਅਤੇ ਕਦੇ ਜ਼ਿੰਦਗੀ ਦੇ ਵਿੱਚ ਚੂਹੇ ਨਾਲ ਵੀ ਜੰਗ ਨਾ ਕਰਿਆ ਹੋਵੇ ਵੀ ਤੇ ਸੂਰਮਾ ਬਣਿਆ ਫਿਰੇ ਆਪਣੇ ਆਪ ਨੂੰ, ਇੱਕ ਨਹੀਂ ਸੂਰਮਾ ਬਣ ਹੁੰਦਾ। ਗਿਆਨੀ ਗੁਣੀ ਸੂਰ ਹਮਦਾਤੇ, ਫੁੱਟੀਆਂ ਕੌੜੀਆਂ ਦਾਨ ਨਹੀਂ ਕੀਤੀਆਂ, ਕਹੇ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ ਹੈ, ਮੈਂ ਤਾਂ ਵੱਡਾ ਦਾਨੀ ਹਾਂ, ਇਉਂ ਆਪਣੇ ਆਪ ਨੂੰ ਦਾਨੀ ਮੰਨਦੇ ਹੈ। ਪੰਡਿਤ ਗੁਣੀ ਸੂਰ ਹਮਦਾਤੇ, ਇਹ ਕਹ ਹੈ ਵੱਡ ਹਮੀ, ਆਪਣੇ ਆਪ ਨੂੰ ਵੱਡੇ ਕਹਿੰਦੇ ਹਨ।
ਇਹ ਬੁੱਧ ਕਬਹਿ ਨਾ ਨਾਸੀ,
ਇਹ ਬੁੱਧ ਕਦੇ ਨਾਸ ਨਾ ਹੋਈ, ਆਪਣੇ ਆਪ ਨੂੰ ਹੰਗਤਾ ਦੇ ਸਹਿਤ ਵੱਡਾ ਮੰਨਦਾ ਰਿਹਾ ਹੈ। ਇਹ ਜੀਵਾਂ ਦੇ ਹੰਕਾਰ ਵਾਲੀ ਬੁੱਧੀ ਜਿਹੜੀ ਹੈ ਉਹ ਨਾਸ ਨਹੀਂ ਦੇ, ਇਹ ਨਿਸ਼ਚਾ ਹੈ ਹੰਕਾਰ ਵਾਲਾ।
ਕਹੁ ਰਵਿਦਾਸ ਸਭੈ ਨਹੀਂ ਸਮਝਸ,
ਭਗਤ ਰਵਿਦਾਸ ਜੀ ਕਥਨ ਕਰਦੇ ਨੇ, ਕਹੋ ਭਗਤ ਰਵਿਦਾਸ ਜੀ ਕਹੋ ਜਣੀ ਕਥਨ ਕਰਦੇ ਹੈ ਕਿ ਇੱਕ ਦੀ ਗੱਲ ਤਾਂ ਕੀ ਦੱਸੀਏ, ਸਭੇ ਸਾਰੇ ਸਾਰੀ ਸਮਝ ਸਮਝਦੇ ਨਹੀਂ ਹੈ, ਕੋਈ ਨਹੀਂ ਸਮਝਦਾ, ਸਾਰਾ ਸੰਸਾਰ ਇਸ ਤਰ੍ਹਾਂ ਦਾ ਹੋ ਗਿਆ ਹੈ।
ਭੂਲ ਪਰੇ ਜੈਸੇ ਬੌਰੇ,
ਇਹ ਇਸ ਤਰ੍ਹਾਂ ਬੌਰੇ ਝੱਲੇ ਵਿਅਰਥੀ ਰੌਲਾ ਪਾਉਂਦੇ ਫਿਰਦੇ ਹੈ, ਭੁੱਲੇ ਹੋਏ ਹਨ, ਆਪਣੇ ਆਤਮਕ ਸੱਚ ਸਰੂਪ ਨੂੰ ਭੁੱਲ ਗਏ ਹਨ, ਭਰਮ ਨੇ ਭੁਲਾ ਦਿੱਤੇ ਨ ਇਤਿਆਦਿਕ, ਫਿਰ ਭਰਮ ਦੇ ਪਰਮੇ ਸੁਰਨਰ ਦੇਵੀ ਦੇਵਾ, ਪਰਮੇ ਸਿੱਧ ਸਾਧਕ ਮਹਿਬੇਵਾ, ਪਰਮ ਪਰਮ ਮਾਨੁਖ ਡਹਿਕਾਏ, ਜਾਤੇ ਮਹਾਂਦੁਤਰੇ ਮਾਏ, ਮਾਇਆ ਨੇ ਇਹ ਹਾਲਤ ਕਰ ਦਿੱਤੀ ਹੈ।
ਭੂਲ ਪਰੇ ਜੈਸੇ ਬੌਰੇ,
ਹਾਂਜੀ ਕਹਿੰਦੇ ਭੁੱਲ ਕਿਵੇਂ ਪੈ ਗਈ ਹੈ, ਜਿਵੇਂ ਬੌਰਾ ਵੱਲਾਂ ਹੁੰਦਾ ਪਾਗਲ ਜਿਹਦਾ ਦਿਮਾਗ ਨਾ ਠੀਕ ਹੋਵੇ, ਝੱਲਾ ਪੁਰਸ਼ ਬਿਆਰਥੀ ਰੌਲਾ ਪੈਂਦੇ, ਰੋਣ ਲੱਗੇ ਰੋਈ ਜਾਂਦਾ, ਹਸੀ ਜਾਏ ਹਸੀ ਜਾਂਦਾ, ਤੇ ਆਪਣੇ ਆਪ ਗੱਲਾਂ ਚਾਹੇ ਕੋਈ ਕੋਲ ਕੋਲ ਹੈ ਇਕੱਲਾ ਹੀ ਗੱਲਾਂ ਕਰੀ ਜਾਂਦਾ, ਇਹ ਕਮਲਿਆਂ ਦਾ ਕੰਮ ਹੁੰਦਾ ਹੈ। ਤੇ ਇਸ ਪ੍ਰਕਾਰ ਜਦੋਂ ਕਮਲ ਛੁੱਟਦਾ ਤੇ ਆਪਣੇ ਮੂੰਹ ਦੇ ਉੱਤੇ ਚਪੇੜਾਂ ਮਾਰਦੇ ਦੇਖੇ ਗਏ ਹੈ, ਸੁਣੇ ਗਏ ਹੈ, ਤੇ ਇਸ ਤਰ੍ਹਾਂ ਦਾ ਅਹਿਸਾਸ ਜੀ ਕਹਿੰਦੇ ਐ ਭੁੱਲ ਪੈ ਗਈ, ਜਿਵੇਂ ਝੱਲਾ ਬੰਦਾ ਹਰਕਤ ਕਰਦਾ ਐ ਫਿਰ ਝੱਲਾਪਣ ਚੜਿਆ ਹੋਇਆ ਹੈ।
ਮੋਹੇ ਆਧਾਰ ਨਾਮ ਨਾਰਾਇਣ,
ਮੋਹੇ ਮੈਨੂੰ ਤਾਂ ਕੇਵਲ ਨਾਰਾਇਣ ਪਰਮੇਸ਼ਰ ਦੇ ਹੀ ਨਾਮ ਦਾ ਤੇ ਆਸਰਾ ਹੈ, ਆਧਾਰ ਨਾਮ ਆਸਰੇ ਦਾ ਹੈ, ਇਸ ਕਰਕੇ ਨਾਰਾਇਣ ਜੋ ਪਰਮੇਸ਼ਰ ਹੈ ਤੇ ਉਸ ਦਾ ਹੀ ਆਸਰਾ ਹੈ, ਹੋਰ ਕਿਸੇ ਦਾ ਨਹੀਂ।
ਜੀਵਨ ਪ੍ਰਾਣ ਧਨ ਮੋਰੇ,
ਮੇਰੀ ਜੀਵਨ ਜ਼ਿੰਦਗੀ ਧਨ ਤੇ ਮੋਰੇ ਮੇਰੇ ਪ੍ਰਾਣ ਨਾਮ ਹੀ ਹਨ, ਐਡਾ ਨਿਸ਼ਚਾ ਦਿਖਾਇਆ ਭਗਤ ਰਵਿਦਾਸ ਜੀ ਨੇ ਨਾਮ ਦੇ ਉੱਤੇ, ਮੇਰੇ ਤਾਂ ਪ੍ਰਾਣ ਵੀ ਉਹੀ ਨ, ਮੇਰਾ ਆਸਰਾ ਵੀ ਉਹੀ ਹੈ, ਮੇਰਾ ਧਨ ਵੀ ਉਹੀ ਹੈ, ਹੋਰ ਸੰਸਾਰੀ ਧਨ ਦੀ ਕਦੇ ਇੱਛਾ ਹੀ ਨਹੀਂ ਕੀਤੀ ਰਵਿਦਾਸ ਜੀ ਨੇ। ਰਵਿਦਾਸ ਟਵੰਤਾ ਢੋਰ ਨਿਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਪ੍ਰਕਾਰ ਐਵੇਂ ਨਹੀਂ ਦਰਸ਼ਨ ਰਵਿਦਾਸ ਜੀ ਨੂੰ ਹੋਏ, ਬਹੁਤ ਵੱਡੇ ਤਿਆਗੀ ਹੋਏ ਹਨ। ਇਸ ਪ੍ਰਕਾਰ ਇੱਥੇ ਸ਼ਬਦ ਇਹ ਸਮਾਪਤ ਕੀਤਾ ਹੈ, ਅੱਗੇ ਹੁਣ ਬੇਣੀ ਜੀ ਦੀ ਬਾਣੀ ਸ਼ੁਰੂ ਹੋਏਗੀ। ਹਾਂਜੀ,
ਰਾਮਕਲੀ ਬਾਣੀ ਬੇਣੀ ਜੀਓ ਕੀ,
ਰਾਮਕਲੀ ਰਾਗਣੀ ਦੇ ਅੰਦਰ ਬੇਣੀ ਜੀ ਦਾ ਇਹ ਸ਼ਬਦ ਹੈ ਤੇ ਆਦਰਬੋਧਕ ਸ਼ਬਦ ਦਿੱਤਾ ਜੀਓ ਕੀ, ਉਹਨਾਂ ਦੀ ਬਾਣੀ ਹੈ। ਰਾਮ ਇਹ ਸਾਰਾ ਅੱਖਰ ਭਾਈ ਗੁਰਦਾਸ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲਿਖਵਾਏ ਹੋਏ ਨੇ ਤੇ ਮੰਗਲ ਕੀਤਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਉਦੋਤੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ, ਸਤਨਾਸ ਤੋਂ ਰਹਿ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਉਂ ਭਗਤ ਬੇਣੀ ਜੀ, ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਵਹਿਲੇ ਬੁਲਾਵੈ, ਕਰਮ ਕਰੇ ਅਧਿਆਤਮੀ ਹੋਰ ਕਿਸੇ ਨਾ ਅਦਰ ਲਿਖਾਵੈ, ਘਰ ਆਇਆ ਜਾਂ ਪੁੱਛੀਐ। ਤੇ ਜਦੋਂ ਕਿ ਬਹੁਤ ਵੱਡਾ ਵਿਦਵਾਨ ਸੀ ਪਰ ਵਿਦਵਾਨੀ ਦੇ ਨਾਲ ਭਗਤ ਸੀ ਬਹੁਤ ਵੱਡਾ, ਹੁਣ ਬ੍ਰਾਹਮਣੀ ਇਹਨਾਂ ਦੇ ਬੇਣੀ ਜੀ ਦੇ ਘਰੋਂ ਬੀਬੀ ਕਹਿੰਦੀ ਹੈ ਵੀ ਦੇਖ ਬੱਚੇ ਦਾ ਆਪਾਂ ਨੇ ਸ਼ਗਨ ਕਰਨਾ ਤੇ ਕਾਰਜ ਹੈ ਵੀ ਪਦਾਰਥ ਨਹੀਂ ਹੈ, ਤੇ ਕਹਿੰਦਾ ਮੈਂ ਰਾਜੇ ਨੂੰ ਕਥਾ ਸੁਣਾਉਣਾ ਹੁੰਦਾ ਤੇ ਉਹ ਕੋਈ ਗੱਲ ਨਹੀਂ ਹੈਗੀ, ਜਿੰਨਾ ਪਦਾਰਥ ਹੋਊਗਾ ਆਪਾਂ ਨੂੰ ਮਿਲ ਜਾਣਾ, ਮੰਗਦਾ ਹੈ ਨਹੀਂ ਸੀ ਕੁਛ। ਤੇ ਭਗਵਾਨ ਜੀ ਨੇ ਜਦੋਂ ਦੇਖਿਆ ਨਾ ਫਿਰ ਵੀ ਇਹ ਮੰਗਣਾ ਨਹੀਂ ਹੈ ਮੇਰੇ ਭਗਤ ਨੂੰ, ਨਾ ਮੰਗਣ ਵਾਲਿਆਂ ਦੇ ਤਾਂ ਮਗਨ ਮਗ ਫਿਰਦਾ, ਅਸਰਜ ਕੀ ਕੀਤਾ ਤੇ ਫਿਰ ਰਾਜੇ ਦਾ ਰੂਪ ਧਾਰਨ ਕਰਕੇ ਆ ਗਏ ਭਗਵਾਨ ਜੀ। ਜਦੋਂ ਇੱਕ ਅੱਧਾ ਦਿਨ ਰਹਿੰਦਾ ਸੀ ਵਿਚਾਰੇ, ਰਸਤਾਂ ਦੇ ਗੱਡੇ ਲਿਆ ਕੇ भगत जी दे घर वाली नूं कहण लगे, भगतनी नूं कहिंदे वी आ सारा जिहड़ा ना भगत जी ने अजे कथा दा मध ही होया है। ਇਹ ਕਥਾ ਇੰਨੀ ਸੁੰਦਰ ਕਰਦੇ ਆ ਵੀ ਇਹ ਤਾਂ ਮੱਧ ਦੀ ਉਹ ਰਸਤਾ ਜਿਹੜੀ ਲਿਆਂਦੀ, ਇੰਨਾ ਸਮਾਨ ਲੈ ਆਉਂਦਾ ਜਿਹੜਾ ਸੱਤ ਵਿਆਹਾਂ ਦੇ ਵਿੱਚ ਵੀ ਸਮਝ ਲਓ ਵੀ ਨਾ ਮੁੱਕੇ, ਕੋਠੇ ਭਰ ਕੇ ਰੱਖ ਦਿੱਤੇ। ਤੇ ਉਹ ਸਾਧ ਸਿੰਘ ਜੀ ਭਗਵਾਨ ਜੀ ਕੀ ਕਹਿੰਦੇ ਸੀ, ਰੂਪ ਧਾਰਨ ਕੀਤਾ ਹੋਇਆ ਸੀ, ਵੀ ਇਹਨਾਂ ਦੀ ਕਥਾ ਮੈਨੂੰ ਬੜੀ ਪਸੰਦ ਹੈ। ਉਹ ਪਰਮਾਤਮਾ ਨੂੰ ਇਹ ਕਥਾ ਸੁਣਾਉਂਦੇ ਸੀ, ਉਹ ਰਾਜਾ ਨੂੰ ਪਰਮਾਤਮਾ ਨੂੰ ਹੀ ਮੰਨਦੇ ਸੀ। ਇਸ ਕਰਕੇ ਸਾਧ ਸਿੰਘ ਜੀ ਉਹ ਬੇਣੀ ਜੀ ਹਨ, ਪਰਮੇਸ਼ਰ ਦੇ ਵਿੱਚ ਲਿਬ ਲੱਗੀ ਰਹਿੰਦੇ ਸੀ, ਬੰਦਗੀ ਕਰਦੇ ਰਹਿੰਦੇ, ਯੋਗ ਅਭਿਆਸ ਦੁਆਰਾ ਦਸੋਂ ਦੁਆਰ ਵਿੱਚ ਸੁਰਤੀ ਨੂੰ ਟਿਕਾਉਣ ਵਾਲੇ ਸੀ ਭਗਤ ਬੇਣੀ ਜੀ ਨੇ। ਤੇ ਉਹਨਾਂ ਦੇ ਕੋਲ ਸਾਧ ਸਿੰਘ ਜੀ ਹੋਰ ਵੀ ਸਾਧਨਾ ਪੁੱਛਣ ਕਰਨ ਵਾਲੇ ਆਉਂਦੇ ਸੀ, ਤੇ ਆਪ ਜੀ ਨੇ ਯੋਗਾ ਅਭਿਆਸ ਦੁਆਰਾ ਦਸੋਂ ਦੁਆਰ ਸੁਰਤੀ ਨੂੰ ਟਿਕਾਉਣ ਦਾ ਸਾਧਨ ਸਿੱਖਿਆ ਹੋਇਆ ਸੀ। ਭਗਤ ਬੇਣੀ ਜੀ ਨੇ ਯੋਗਾ ਅਭਿਆਸ ਦੁਆਰਾ ਦਸੋਂ ਦੁਆਰ ਚੇਤਨ ਦੀ ਲਾਟ ਦੇ ਦਰਸ਼ਨ ਕੀਤੇ ਸਨ। ਉਹ ਪ੍ਰਸੰਗ ਜਿਹੜਾ ਉਹਨਾਂ ਦੇ ਦਰਸ਼ਨ ਆਪ ਕੀਤੇ ਸੀ, ਦਸਮ ਦੁਆਰ ਪਹੁੰਚੇ ਹੋਏ ਸੀ, ਉਹ ਦੇਖੀ ਹੋਈ ਗੱਲ ਜਿਹੜੀ ਹੈ ਉਸ ਨੂੰ ਅਜਮੈਸ਼ ਵਿੱਚ ਆਈ ਹੋਈ ਗੱਲ ਨੂੰ ਵਰਣਨ ਕਰਦੇ ਹੈ। ਇਹ ਉਹਨਾਂ ਦੀ ਆਪਣੀ ਜ਼ਿੰਦਗੀ ਹੈ। ਤੇ ਕੁਝ ਕਥਨੀ ਕਰਨ ਵਾਲੇ ਐਸੇ ਹੁੰਦੇ ਨੇ, ਕਵੀ ਐਸੇ ਹੁੰਦੇ ਨੇ ਜਿਨ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਨਹੀਂ ਹੁੰਦੀ, ਜ਼ਿੰਦਗੀ ਕਿਸੇ ਹੋਰ ਦੀ ਹੁੰਦੀ ਹੈ ਤੇ ਬਿਆਨ ਉਹ ਕਰਦੇ ਹੁੰਦੇ ਆ ਅੱਖਰ ਜੋੜ ਕੇ। ਇਹ ਉਹ ਬਿਆਨ ਕੀਤਾ ਜਿਹੜੀ ਆਪਣੀ ਅਵਸਥਾ ਹੈ, ਯੋਗ ਦੀ ਯੋਗ ਕਿਰਿਆ ਜਿਹਦੇ ਵਿੱਚ ਉਹਨਾਂ ਨੇ ਸਾਧਨਾ ਚ ਸਫਲਤਾ ਪ੍ਰਾਪਤ ਕੀਤੀ। ਹੁਣ ਉਹ ਯੋਗ ਸਾਧਨ ਦੱਸਣਗੇ, ਇਹਦੇ ਚ ਸਹਿਜ ਯੋਗ ਵੀ ਆਏਗਾ ਅੱਗੇ ਚੱਲ ਕੇ ਦੂਜੇ ਅਰਥ ਚ ਆਏਗਾ। ਹੁਣ ਪਹਿਲਾਂ ਹਠ ਯੋਗ ਦੀ ਪ੍ਰਕਿਰਿਆ ਦੱਸਦੇ ਹਨ।
ਏੜਾ ਪਿੰਗੁਲਾ ਔਰ ਸੁਖਮਾਨਾ,
ਤੇ ਇਹ ਸਾਸ ਜੀ ਕਿਉਂਕਿ ਬੇਣੀ ਕੋ ਗੁਰ ਕੀਓ ਪ੍ਰਗਾਸ, ਬੇਣੀ ਨੂੰ ਚਾਨਣਾ ਕਰ ਦਿੱਤਾ ਬ੍ਰਹਮ ਗਿਆਨ ਦਾ ਗੁਰੂ ਨੇ ਕਿਰਪਾ ਕਰਕੇ। ਉਹਨਾਂ ਨੇ ਫਿਰ ਜਿਹੜਾ ਚਾਨਣਾ ਹੋਇਆ ਕੀ ਸੀ, ਏੜਾ ਪਿੰਗੁਲਾ ਔਰ ਸੁਖਮਨਾ, ਚੰਦਰਮਾ ਦੀ ਏੜਾ ਖੱਬੀ ਸੁਰ, ਇਹਦੇ ਦੁਆਰਾ ਪ੍ਰਾਣਾਂ ਨੂੰ ਉਤਾਰਨਾ, ਸੂਰਜ ਦੀ ਪਿੰਗਲਾ ਸੱਜੀ ਸੁਰ ਦੁਆਰਾ ਪ੍ਰਾਣਾਂ ਨੂੰ ਚੜਾਉਣਾ, ਔਰ ਅਤੇ ਸੁਖਮਨਾ ਨਾੜੀ ਦੁਆਰਾ ਪ੍ਰਾਣਾਂ ਨੂੰ ਠਹਿਰਾਉਣਾ, ਰੇਜਕ ਪੂਰਕ ਕੁੰਭਕ ਆਦਿ ਦੀ ਕਿਰਿਆ ਇਹ ਜਿਹੜੀ ਦੱਸਦੇ ਹਨ।
ਤੀਨ ਵਸ ਹੈ ਇੱਕ ਠਾਈ,
ਇਹ ਤੀਨ ਤਿੰਨੇ ਈੜਾ ਪਿੰਗਲਾ ਤੇ ਸੁਖਮਨਾ ਦਸਮ ਦੁਆਰ ਰੂਪੀ ਸਥਾਨ ਵਿੱਚ ਤ੍ਰਿਗੁਟੀ ਦੇ ਅੰਦਰ ਇੱਕ ਠਾਈ ਥਾਂ ਵਸਦੀਆਂ ਹਨ।
ਬੇਣੀ ਸੰਗਮ ਤਹ ਪਿਰਾਗ,
ਜਿੱਥੇ ਈੜਾ ਪਿੰਗਲਾ ਸੁਖਮਨਾ ਰੂਪ ਇਹ ਜਿਹੜੀ ਹੈ ਗੰਗਾ ਜਮਨਾ ਸਰੁਸਤੀ ਤੇ ਇਹਨਾਂ ਦਾ ਬੇਣੀ ਤ੍ਰਿਵੇਣੀ ਦਾ ਸੰਗਮ ਮਿਲਾਪ ਹੁੰਦਾ ਹੈ। ਤਹ ਪਿਰਾਗ ਉਹਨੂੰ ਪਿਰਾਗ ਕਿਹਾ ਜਾਂਦਾ ਹੈ, ਤੇ ਤਹ ਉੱਥੇ ਦਸਮ ਦੁਆਰ ਵਿੱਚ ਤ੍ਰਿਕੁਟੀ ਉਹਦੇ ਚ ਮਾਨੋ ਪਿਰਾਗ ਰਾਜ ਤੀਰਥ ਬਣਿਆ ਹੋਇਆ ਹੈ। ਤੇ ਇਸ ਕਰਕੇ ਅੱਗੇ ਦੱਸਦੇ ਹਨ,
ਮਨ ਮੱਜਨ ਕਰੇ ਤਿਥਾਈ,
ਤਿਥਾਈ ਉੱਥੇ ਯੋਗਾ ਅਭਿਆਸ ਕਰਨ ਵਾਲਾ ਮਨ ਯੋਗਾ ਆਨੰਦ ਰੂਪੀ ਰਸ ਦੇ ਵਿੱਚ ਮੱਜਨ, ਇਹਨੂੰ ਮਜਨ ਨਹੀਂ ਕਹਿਣਾ ਮੱਜਨ ਕੱਸ ਕੇ ਬੋਲਣਾ, ਤੇ ਪੁਰਬ ਦਾ ਇਸ਼ਨਾਨ ਕਰੇ ਕਰਦਾ ਹੈ।
ਸੰਤੋ ਤਹਾ ਨਿਰੰਜਨ ਰਾਮ ਹੈ,
ਇਹ ਯੋਗਾ ਅਭਿਆਸ ਦੀ ਇੱਛਾ ਕਰਨ ਵਾਲੇ ਅਧਿਕਾਰੀ ਸੰਤੋ ਮਹਾਂਪੁਰਸ਼ੋ ਉੱਥੇ ਦਸਮ ਦੁਆਰ ਵਿੱਚ ਨਿਰੰਜਨ ਸ਼ੁੱਧ ਸਰੂਪ ਰਾਮ ਪਰਮੇਸ਼ਰ ਦੀ ਚੇਤਨ ਰੂਪੀ ਲਾਟ, ਉਹ ਚੇਤਨ ਦੀ ਲਾਟ ਹੈ ਉੱਥੇ ਪ੍ਰਕਾਸ਼ ਰਹੀ ਹੈ ਦਸਮ ਦੁਆਰ ਦੇ ਵਿੱਚ।
ਗੁਰ ਗਮ ਚੀਨੈ ਬਿਰਲਾ ਕੋਈ,
ਪਰ ਕੋਈ ਯੋਗੀ ਜਿਹੜਾ ਤੇ ਗੁਰੂ ਜੋਗੀ ਦੀ ਸ਼ਰਨ ਵਿੱਚ ਗਮ ਪਹੁੰਚ ਕੇ ਗੁਰੂ ਜੋਗੀ ਦੀ ਬਖਸ਼ੀ ਗਮਤਾ ਕੋਈ ਕੋਈ ਬਿਰਲਾ ਟਾਵਾ ਪੁਰਖੀ ਹੈ ਦਸਮ ਦੁਆਰ ਦੇ ਯੋਗਾ ਆਨੰਦ ਨੂੰ ਚੀਨੇ ਜਾਣਦਾ ਹੈ, ਬਿਰਲਾ ਜਾਣਦਾ ਹੈ, ਤੇ ਉੱਥੇ ਫਿਰ ਉਹਦਾ ਇਸ਼ਨਾਨ ਕੀ ਹੈ, ਉਹਦਾ ਇਸ਼ਨਾਨ ਸਾਧ ਸਿੰਘ ਜੀ ਫਿਰ ਅੰਤਰੀਵ ਇਸ਼ਨਾਨ ਹੈ ਇਹ, ਤੇ ਐਸਾ ਕੋਈ ਬਿਰਲਾ ਹੈ ਜਿਹੜਾ ਜਿਹਦੀ ਉੱਥੇ ਗਮਤਾ ਹੋ ਜਾਵੇ। ਮਹਾਂਪੁਰਖਾਂ ਦੀ ਅਗਰ ਬ੍ਰਹਮ ਗਿਆਨੀ ਦੀ ਕਿਤੇ ਦ੍ਰਿਸ਼ਟੀ ਹੋ ਜਾਏ ਤੇ ਹੈਰਾਨੀ ਵਾਲੀ ਬਾਤ ਹੈ, ਸੱਚਾਈ ਦੇ ਆਧਾਰ ਤੇ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਹ ਮਹਾਂਪੁਰਖ ਸਰਵਗ ਮਹਾਂਪੁਰਖ ਸੀ। ਸੰਤ ਬਾਬਾ ਕਾਨ ਸਿੰਘ ਜੀ ਹੋਏ ਧਨੌਲੇ ਦੇ, ਇਹ ਉਹਨਾਂ ਦੇ ਸੇਵਕਾਂ ਦੇ ਵਿੱਚੋਂ ਸੀ, ਔਰ ਬਖਸ਼ਿਸ਼ ਦੇ ਪਾਤਰ ਹੋਏ, ਮਧਰਾ ਜਿਹਾ ਸਰੀਰ ਸੀ, ਕਈ ਸਾਲ ਇਹਨਾਂ ਦੇ ਦਰਸ਼ਨ ਹੁੰਦੇ ਰਹੇ ਦਾਸ ਨੂੰ ਵੀ। ਉਹ ਕਦੇ ਕਦੇ ਉਹਨਾਂ ਨੇ ਕੱਲਿਆਂ ਨੂੰ ਸਾਹਮਣੇ ਤਾਂ ਨਹੀਂ ਕਿਸੇ ਦੇ ਵਚਨ ਕਰਦੇ, ਮੈਂ ਉਹਨੂੰ ਕਹਿਣਾ ਬਾਬਾ ਜੀ ਬਚਨ ਸੁਣਾਓ, ਉਹਨਾਂ ਨੇ ਵੀ ਦੇਖ ਲਿਆ ਵੀ ਇਹ ਭਚੰਗੀ ਇਹਨਾਂ ਗੱਲਾਂ ਸੁਣਨ ਦਾ ਇੱਛਕ ਹੈ। ਉਹਨਾਂ ਨੇ ਇੱਕ ਦਿਨ ਬੜੀ ਅਜੀਬ ਗੱਲ ਸੁਣਾਈ ਅਤੇ ਲੈ ਕੇ ਮੇਥੇ ਤੋੜਨ ਦੇ ਬਹਾਨੇ ਕਹਿੰਦੇ ਸਿੰਘਾਂ ਨੂੰ ਅੱਜ ਮੇਥੇ ਵਾਲੀਆਂ ਰੋਟੀਆਂ ਖਵਾਉਣੀਆਂ ਉਹ ਮੈਨੂੰ ਜਥੇਦਾਰ ਭਰਾਵਾ ਦੋ ਸ਼ਬਦ ਕਹਿੰਦੇ ਹੁੰਦੇ ਜਥੇਦਾਰ ਭਰਾਵਾ ਚੱਲ ਮੇਰੇ ਨਾਲ ਮੱਥੇ ਤੋੜ ਮੈਂ ਕਿਹਾ ਜੀ ਚਲੋ ਮੇਥੇ ਤੋੜੇ ਮੇਥੇ ਤੋੜਦੇ ਤੋੜਦੇ ਸਾਖੀ ਸੁਣਾਈ ਮੈਂ ਕਿਹਾ ਜੀ ਕੋਈ ਸੰਤਾਂ ਦੀ ਗੱਲ ਸੁਣਾਓ ਕਹਿੰਦੇ ਭਾਈ ਕੀ ਸੁਣਾਈਏ ਤਾਂ ਰੱਬ ਰੂਪ ਏ ਸੀ ਕਹਿੰਦੇ ਇੱਕ ਵਾਰ ਮਹਾਂਪੁਰਸ਼ਾਂ ਨੇ ਬਚਨ ਕੀਤਾ ਮੇਰੇ ਤੇ ਖੁਸ਼ ਹੋ ਗਏ ਕਹਿੰਦੇ ਕਿਉਂਕਿ ਮੈਂ ਜਿੰਨੀ ਜ਼ਮੀਨ ਸੀ ਮੇਰੇ ਹਿੱਸੇ ਆਉਂਦੀ ਧਨੌਲੇ ਦੇ ਵਿੱਚ ਜ਼ਿਮੀਂਦਾਰਾਂ ਦੇ ਘਰ ਦਾ ਜਨਮ ਸੀ ਮੈਂ ਸਾਰੀ ਜ਼ਮੀਨ ਮਸਤੂਆਂ ਨੇ ਨਿਵਾ ਦਿੱਤੀ ਮਕਾਨ ਜਿਹੜਾ ਸੀ ਉਹਦੀਆਂ ਕੜੀਆਂ ਵੀ ਗੱਡੇ 'ਚ ਪਾ ਕੇ ਇੱਥੇ ਲੈ ਆਉਂਦੀਆਂ ਵੀ ਪਿੱਛੇ ਮਮਤਾ ਹੀ ਨਾ ਰਹੇ ਕੁਛ ਹੈ ਸਭ ਕੁਛ ਖਤਮ ਕਰਕੇ ਆਏ ਕਹਿੰਦੇ ਇੱਥੇ ਦਿਨ ਰਾਤ ਸੇਵਾ ਕੀਤੀ ਸਾਧਨ ਕਿੱਡਾ ਕਰਦੇ ਸੀ ਖੁੰਡਾ ਹੁੰਦਾ ਸੀ ਐਂ ਕੱਛ ਜੇ ਹੇਠ ਦੇ ਲੈਣਾ ਬਾਬਿਆਂ ਨੇ ਸਾਰੀ ਸਾਰੀ ਰਾਤ ਖੜੇ ਰਹਿਣਾ ਉਹਨਾਂ ਦਾ ਇੱਕ ਮੋਢਾ ਐਂ ਭਾਰਾ ਹੋਇਆ ਸੀ ਬਲਦ ਦੇ ਕੰਨੇ ਵਰਗਾ ਕਿਉਂਕਿ ਮੋਢਾ ਇੱਥੇ ਰੱਖਦੇ ਸੀ ਉਹ ਸੋਟਾ ਜਿਵੇਂ ਬਰਾਗਣ ਫਸਾ ਕੇ ਰੱਖਦੇ ਆ ਬਰਾਗਣ ਦੇ ਉੱਤੇ ਦੋਨੇ ਹੱਥ ਰੱਖਦੇ ਆ ਉਹ ਕਹਿੰਦੇ ਵੀ ਮੈਂ ਮੇਰੇ ਮਨ ਦੇ ਵਿੱਚ ਆਇਆ ਮੈਂ ਸੰਤ ਕਹਿੰਦੇ ਵੀ ਮੰਗ ਲੈ ਜਿਹੜਾ ਕੁਛ ਮੰਗਣਾ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਛ ਹੀ ਹੈ ਕਹਿੰਦੇ ਮਹਾਰਾਜ ਮੈਂ ਦਸਮ ਦੁਆਰ ਦੇਖਣਾ ਹੈ ਸੰਤ ਚੁੱਪ ਕਰ ਗਏ ਕਹਿੰਦੇ ਹੋਰ ਨਹੀਂ ਕੁਛ ਮੰਗ ਹੁੰਦਾ ਕਹਿੰਦੇ ਨਹੀਂ ਜੀ ਚੁੱਪ ਹੀ ਕਰਕੇ ਬੋਲੇ ਨਹੀਂ ਦੁਬਾਰੇ ਫਿਰ ਇੱਕ ਦਿਨ ਕਹਿੰਦੇ ਕਾਨਸਿਆਂ ਮੰਗ ਲੈ ਕੁਛ ਮੰਗਣਾ ਕਹਿੰਦੇ ਮੈਂ ਫਿਰ ਉਹੀ ਜਿਹੜਾ ਕਿ ਦਸਮ ਦੁਆਰ ਦੇਖਣਾ ਚਾਹੁੰਦਾ ਸੰਤ ਫਿਰ ਚੁੱਪ ਕਰ ਗਏ ਉਹ ਕਹਿੰਦੇ ਇੰਨੇ ਨੂੰ ਦਮਦਮਾ ਸਾਹਿਬ ਉੱਥੇ ਸਰੋਵਰ ਸਾਹਿਬ ਦੀ ਜਿਹੜਾ ਮਹਾਰਾਜ ਸਾਹਿਬ ਦਾ ਸਰੋਵਰ ਹੈ ਉਹਦੀ ਸੇਵਾ ਬਾਬਿਆਂ ਨੇ ਕਰਾਈ ਸੀ ਫੜਿਆ ਵੱਡਾ ਸਰੋਵਰ ਹੈ ਅਤੇ ਉੱਥੇ ਮਹਾਂਪੁਰਖਾਂ ਨੇ ਕੰਢੇ 'ਤੇ ਬਹਿ ਜਾ ਕਰਦੇ ਸੰਗਤਾਂ ਸੇਵਾ ਕਰਦੀਆਂ ਭਾਈ ਸੇਵਾ ਕਰੋ ਜੋ ਮੰਗੇ ਕੋਈ ਉਹ ਮਿਲੂਗਾ ਕਹਿੰਦੇ ਮੈਂ ਗਿਆ ਸੰਤਾਂ ਨੂੰ ਫਤਿਹ ਬੁਲਾਉਣ ਕਹਿੰਦੇ ਕਾਨਸਿਆਂ ਕਹਿੰਦੇ ਹਾਂ ਮਹਾਰਾਜ ਕਹਿੰਦੇ ਹੁਣ ਫਿਰ ਅੱਜ ਮੰਗ ਲੈ ਜਿਹੜਾ ਖੂਹ ਮੰਗਣਾ ਕਹਿੰਦਾ ਜੀ ਦਸਮ ਦੁਆਰ ਕਹਿੰਦੇ ਉੱਥੇ ਖੜਾ ਜੇ ਦਸਮ ਦੁਆਰ 'ਤੇ ਕਹਿੰਦਾ ਜੀ ਕਹਿੰਦੇ ਚੰਗਾ ਫਿਰ ਐਂ ਕਰ ਜਿੰਨੀ ਭਰ ਕੇ ਟੋਕਰੀ ਚੱਕੇਗਾ ਉਨਾ ਛੇਤੀ ਖੋਲੂਗਾ ਲਓ ਦੱਸੋ ਕਿਹੜੇ ਗ੍ਰੰਥ 'ਚ ਲਿਖਿਆ ਕੋਈ ਇੱਕ ਮਹਾਤਮਾ ਕਿਸੇ ਬਹਾਨੇ ਵੀ ਦਸਮ ਦੁਆਰ ਖੋਲ੍ਹ ਸਕਦਾ ਇਹ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੀ ਵੀ ਐਵੇਂ ਖੁੱਲ ਸਕਦਾ ਕਹਿੰਦਾ ਜੀ ਮੈਂ ਸੰਤਾਂ ਦਾ ਬਚਨ ਮੰਨ ਕੇ ਵੀ ਕਈ ਕੀ ਬੰਦੇ ਟੋਕਰਾ ਭਰ ਕੇ ਨਾ ਭਰੀ ਜਾਣਾ ਭਰ ਕੇ ਉਹ ਕਈ ਜਣੇ ਚੱਕ ਕੇ ਮੇਰੇ ਸਿਰ 'ਤੇ ਰੱਖਿਆ ਕਈ ਟੋਕਰਿਆਂ ਦੇ ਵਿੱਚ ਦੀ ਸਿਰ ਨਿਕਲੇਗਾ ਕਹਿੰਦੇ ਮੇਰਾ ਭਾਰ ਵਜਨ ਇੰਨਾ ਹੁੰਦਾ ਸੀ ਟੋਕਰੇ 'ਚ ਕਹਿੰਦੇ ਜੀ ਮੈਂ ਬੈਠਾਂ ਚੌਂਕੜੀ ਮਾਰ ਕੇ ਕਹਿੰਦੇ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਕੜਕ ਦੇ ਮੇਰੇ ਸਵਾਸ ਜਿਹੜੇ ਦਸਮ ਦੁਆਰ ਚੜ ਗਏ ਕਹਿੰਦੇ ਲੈ ਵੀ ਜਥੇਦਾਰ ਭਰਾਵਾ ਕਹਿੰਦੇ ਮੈਨੂੰ ਤਾਂ ਅਜਿਹਾ ਹਿਸਾਬ ਆਇਆ ਜਦੋਂ ਮਰਜ਼ੀ ਦਸਮ ਦੁਆਰ ਚਲਿਆ ਜਾਵਾਂ ਕਹਿੰਦੇ ਮੈਂ ਉੱਥੇ ਫਿਰ ਤੁਰ ਕੇ ਆਇਆ ਮੈਂ ਦੇਖਿਆ ਵਾ ਸਾਰਾ ਕੁਛ ਇਸ ਤਰ੍ਹਾਂ ਜਿਹੜਾ ਅਹਿਸਾਸ ਸੀ ਬਖਸ਼ਿਸ਼ ਦੇ ਨਾਲ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਜ਼ਰੂਰੀ ਨਹੀਂ ਵੀ ਈੜਾ ਪਿੰਗਲਾ ਦੁਆਰਾ ਹੀ ਜਾ ਸਕਦਾ ਕੋਈ ਮੇਰੇ ਕਹਿਣ ਦਾ ਭਾਵ ਇਹ ਹੈ ਤੋ ਇਸ ਕਰਕੇ ਪਰ ਗੁਰਗਮ ਚੀਨਾ ਬਿਰਲਾ ਕੋਈ ਹੈ ਕੋਈ ਬਿਰਲਾ ਹੀ ਅਸਾ ਜਿਹੜਾ ਇਹੋ ਜਿਹਾ ਮਹਾਂਪੁਰਖਾਂ ਇਹੋ ਜਿਹੇ ਮਹਾਂਪੁਰਖ ਵੀ ਬਿਰਲੇ ਭਾਈ ਬਾਬਾ ਆਤਰ ਸਿੰਘ ਜੀ ਵਰਗੇ ਇਹੋ ਜਿਹੇ ਜਗਿਆਸੂ ਵੀ ਬਿਰਲੇ ਇਸ ਪ੍ਰਕਾਰ ਸਾਸ ਵੀ ਕੋਈ ਬਿਰਲਾ ਹੀ ਹੈ ਜਾਣਦਾ
ਤਾਂ ਨਿਰੰਜਨ ਰਮਈਆ ਹੋਏ
ਉੱਥੇ ਦਸਮ ਦੁਆਰ ਨਿਰੰਜਨ ਸੁੱਧ ਸਰੋਵਰ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਹੁੰਦਾ ਹੈ
ਰਹਾਉ
ਤੇ ਜਿਸ ਨੂੰ ਜੋਗੀ ਜਨ ਇੱਥੇ ਰਹਾਉ ਤਾਂ ਸਥਾਈ ਹੈ ਦੁਬਾਰੇ ਬੋਲੋ ਜੀ ਥੋੜਾ ਜਿਹਾ
ਤਾਂ ਨਿਰੰਜਨ ਰਮਈਆ ਹੋਏ
ਤਾਂ ਉੱਥੇ ਦਸਮ ਦੁਆਰ ਵਿੱਚ ਨਿਰੰਜਨ ਸੁੱਧ ਸਰੂਪ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਹੋਏ ਹੁੰਦਾ ਹੈ ਜਿਸ ਨੂੰ ਜੋਗੀ ਜਨ ਨਿਰੰਜਨ ਸ਼ਬਦ ਦੇ ਨਾਲ ਸੰਬੋਧਨ ਕਰਦੇ ਨੇ ਉਹ ਬੋਰਡ ਦੀ ਗੋਲ ਜਿੰਨਾ ਕੁ ਜਾਂ ਅੰਗੁਸ਼ਟ ਧਾਰ ਪ੍ਰਕਾਸ਼ ਹੈ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੈ ਉਹਦਾ ਉਹਦੇ ਦਰਸ਼ਨ ਕਰਨ ਦੇ ਨਾਲ ਅਨੰਤ ਹੋ ਜਾਂਦਾ ਔਰ ਫਿਰ ਉਹ ਤਾਂ ਨਿਰੰਜਨ ਰਮਈਆ ਹੋਏ ਉਹ ਹੈ ਸਾਡੇ ਸਰੀਰ ਦੇ ਵਿੱਚ ਇਹ ਪਰਮਾਤਮਾ ਦਾ ਆਪਣਾ ਟਿਕਾਣਾ ਹੈ ਦਸਮ ਦੁਆਰ ਦੇ ਵਿੱਚ ਤੇ ਇਸ ਪ੍ਰਕਾਰ ਫਰਮਾਨ ਕਰਦੇ ਨੇ ਜੀ ਹਾਂਜੀ ਰਹੋ
ਰਹਾਉ
ਅਸਥਾਈ ਦੇ ਕੇ ਅੱਗੇ ਫਰਮਾਨ ਕਰਦੇ ਹਨ ਜੇ
ਦੇਵ ਸਥਾਨੈ ਕਿਆ ਨਿਸ਼ਾਨੀ
ਇਹ ਹੁਣ ਅਗਲੀ ਪੰਕਤੀ ਇਹਦੇ ਚ ਨਾ ਪ੍ਰਸ਼ਨ ਹੈ ਦੇਵ ਸਥਾਨੈ ਕਿਆ ਨਿਸ਼ਾਨੀ ਇਹ ਦੋ ਪਾਠ ਨੇ ਭਾਈ ਦੇਵ ਤੇ ਸਥਾਨੈ ਵੱਖਰਾ ਵੱਖਰਾ ਮੁੱਖ ਪਾਠ ਹੈ ਦੇਵ ਸਥਾਨੈ ਇਕੱਠਾ ਦੂਜਾ ਪਾਠ ਹੈ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੇ ਰਹਿਣ ਵਾਲੇ ਦਸਮ ਦੁਆਰ ਰੂਪੀ ਸਥਾਨੇ ਅਸਥਾਨ ਦੀ ਕਿਆ ਕੀ ਨਿਸ਼ਾਨੀ ਹੈ ਇਹ ਦੱਸੋ ਜੀ ਹੁਣ ਅਗਲੀ ਤੁਕ ਦੇ ਉੱਤਰ ਦਿੰਦੇ ਨੇ
ਤਹਿ ਬਾਜੇ ਸ਼ਬਦ ਅਨਾਹਦ ਬਾਣੀ
ਤੈ ਉੱਥੇ ਦਸੋਂ ਦੁਆਰ ਚ ਅਨਹਦ ਇੱਕ ਰਸ ਬਾਣੀ ਦੇ ਤਤੰਤੀ ਵਿਚ ਚਰਮ ਕਾ ਘਨ ਘਨ ਸੀ ਕਾ ਜਾਨ ਨਾਲ ਸ਼ਬਦ ਘੱਟ ਕੋ ਕਹਿ ਸਵਾਦ ਸੁਖਰ ਪਹਿਚਾਨ। ਇਹ ਪੰਜ ਸਾਜਾਂ ਬਾਹਰ ਦੇ ਜਿਹੜੇ ਬਾਜੇ ਨੇ ਇਹਨਾਂ ਵਰਗੀਆਂ ਆਵਾਜ਼ਾਂ ਉਹਨਾਂ ਉਹ ਸੁਣਦੀਆਂ ਜੋਗੀ ਨੇ, ਇਹ ਵੱਜਦੇ ਸ਼ਬਦ ਸੁਣਦੇ ਹਨ ਤੇ ਜਿਵੇਂ ਮਿਰਗ ਮਸਤ ਹੋ ਜਾਂਦਾ ਐ ਮਸਤੀ ਮਿਲਦੀ ਆ ਫਿਰ ਉਹਨਾਂ ਜੋਗੀਆਂ ਨੂੰ।
ਤਹਿ ਚੰਦਨਾ ਸੂਰਜ ਪੌਣ ਨਾ ਪਾਣੀ,
ਉੱਥੇ ਦਸੋਂ ਦੁਆਰ ਦੇ ਪ੍ਰਤੱਖ ਚੰਦ ਚੰਦਰਮਾ ਤੇ ਸੂਰਜ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ ਹੈ, ਉੱਥੇ ਆਪਣਾ ਹੀ ਪ੍ਰਕਾਸ਼ ਹੈ ਜੋਤੀ ਪ੍ਰਕਾਸ਼ ਦਾ। ਪੌਣ ਹਵਾ ਤੇ ਪਾਣੀ ਦੀ ਵੀ ਕਲਪਨਾ ਨਹੀਂ ਹੈ, ਭਾਵ ਉੱਥੇ ਇਹ ਚੇਤਾ ਹੀ ਨਹੀਂ ਰਹਿੰਦਾ ਕਿ ਹੁਣ ਪਾਣੀ ਦਾ ਤੱਤ ਵਧਿਆ ਜਾਂ ਹੁਣ ਹਵਾ ਦਾ ਤੱਤ ਵਧਿਆ ਜਾਂ ਤਮੋ ਗੁਣ ਵਧਿਆ ਜਾਂ ਸਤੋ ਗੁਣ ਵਧਿਆ ਹੈ, ਇਹੀ ਨੀ ਚੇਤਾ ਰਹਿੰਦਾ ਹੈ।
ਸਾਖੀ ਜਾਗੇ ਗੁਰਮੁਖ ਜਾਣੇ,
ਜਿਸ ਜੋਗੀ ਪੁਰਖ ਦੀ ਸਿੱਖਿਆ ਰੂਪੀ ਸਾਖੀ ਦੁਆਰਾ ਸੁਰਤ ਜਾਗੀ ਜਾਗ ਪਈ ਹੈ, ਉਹ ਗੁਰਮੁਖ ਜੋਗੀ ਨੇ ਜੋਗੀ ਗੁਰਾਂ ਦੁਆਰਾ ਜੋਗਾ ਵਿਆਸ ਦੀ ਜੁਗਤੀ ਜਾਣੀ ਜਾਨਣਾ ਕੀਤੀ ਹੈ।
ਉਪਜੈ ਗਿਆਨ ਦੁਰਮਤ ਸੀਜੈ,
ਜਦੋਂ ਦਸਮ ਦੁਆਰ ਵਿਚ ਸਵਾਸ ਚੜਾਉਣਾ ਤੇ ਉਤਾਰਨ ਕਰਨਾ ਠਹਿਰਾਉਣਾ ਰੇਸ਼ ਕਪੂਰ ਕੁੰਭਕ ਆਦਿ ਕਿਰਿਆ ਹੋ ਗਈ ਤੇ ਇਸ ਦਾ ਠਹਿਰਾਉਣ ਦਾ ਗਿਆਨ ਉਪਜੈ ਪੈਦਾ ਹੋ ਜਾਂਦਾ ਹੈ ਤੇ ਉਸ ਵੇਲੇ ਫਿਰ ਉਪਜੈ ਗਿਆਨ ਦੁਰਮਤ ਸੀਜੈ, ਜੋਗੀ ਵਿਆਸ ਫਿਰ ਉਲਟ ਕੇ ਉਹ ਦੁਰਮਤ ਭੈੜੀ ਜਿਹੜੀ ਮਤ ਹੈ ਦੁਰਮਤ ਖੋਟੀ ਮਤ ਸੀਜਾ ਨਾਸ ਹੋ ਜਾਂਦੀ ਹੈ ਯੋਗਾ ਅਭਿਆਸ ਤੋਂ ਤੇ ਉਲਟ ਚੱਲਣ ਵਾਲੀ ਜਿਹੜੀ ਆਲਸ ਆਦਿ ਸੀ ਉਹ ਸੀ ਦੁਰਮਤ ਖੋਟੀ ਮਤ, ਇਹ ਨਾਸ ਹੋ ਜਾਂਦੀ ਹੈ। ਅਤੇ
ਅੰਮ੍ਰਿਤ ਰਸ ਗਗਨੰਤਰ ਭੇਜੈ,
ਗਗਨੰਤਰ ਦਸਮ ਦੁਆਰ ਦੇ ਅੰਦਰ ਯੋਗਾਨੰਦ ਰੂਪੀ ਅੰਮ੍ਰਿਤ ਰਸ ਹੈ, ਉਸ ਵਿਚ ਯੋਗਾ ਅਭਿਆਸੀ ਦਾ ਮਨ ਭੇਜਿਆ ਭੇਜ ਜਾਂਦਾ ਹੈ। ਜੋ ਦਸਮ ਦੁਆਰ ਹੈ ਇਹ ਅੰਦਰੋਂ ਜੋਗਾਨੰਦ ਅੰਮ੍ਰਿਤ ਰਸ ਵਿਚ ਭਿੱਜ ਜਾਂਦਾ ਹੈ। ਇਹਦੇ ਵਿਚ
ਇਸ ਕਲਾ ਜੋ ਜਾਣੈ ਭੇਉ,
ਇਸ ਯੋਗ ਦੀ ਕਲਾ ਸ਼ਕਤੀ ਦੁਆਰਾ ਜੋ ਜਿਹੜਾ ਭਿਓ ਭੇਦ ਜਾਣੇ ਜਾਣ ਲੈਂਦਾ ਹੈ ਜਾਂ ਜੋ ਦਸਮ ਦੁਆਰ ਵਿਚ ਪ੍ਰਾਪਤ ਹੋਣ ਦਾ ਭੇਦ ਜਾਣ ਲੈਂਦਾ ਹੈ।
ਭੇਟੈ ਤਾਸ ਪਰਮ ਗੁਰਦੇਵ,
ਤਾਸ ਉਸ ਪੁਰਖ ਦੇ ਤਾਈ ਪਰਮ ਵੱਡੀ ਗੁਰਦੇਵ ਪੂਜਨੀਕ ਪ੍ਰਕਾਸ਼ ਵਾਲੀ ਚੇਤਨ ਦੀ ਲਾਟ ਭੇਟੈ ਮਿਲ ਪ੍ਰਾਪਤ ਹੋ ਜਾਂਦੀ ਹੈ ਤੇ ਜਾਂ ਫਿਰ ਸਭ ਤੋਂ ਪਰਮ ਸ੍ਰੇਸ਼ਟ ਤੇ ਗੁਰਦੇਵ ਪੂਜੀ ਇੱਕ ਪ੍ਰਕਾਸ਼ ਪਰਮੇਸ਼ਰ ਵਿੱਚ ਉਹ ਜਿਹੜਾ ਪ੍ਰਕਾਸ਼ ਰੂਪ ਹੈ ਉਹਦੇ ਵਿੱਚ ਮਿਲ ਜਾਂਦਾ ਹੈ।
ਦਸਮ ਦੁਆਰਾ ਅਗਮ ਅਪਾਰਾ,
ਦਸਮ ਦੁਆਰ ਜਿਹੜਾ ਹੈ ਦਸਮ ਦੁਆਰਾ ਉਹ ਅਗਮ ਅਚਲ ਤੇ ਅਪਾਰਾ ਬੇਅੰਤ ਸਰੂਪ ਪਰਮੇਸ਼ਰ ਦੇ ਰਹਿਣ ਦਾ ਟਿਕਾਣਾ ਹੈ। ਦਸਮ ਦੁਆਰਾ ਅਗਮ ਅਪਾਰਾ ਜਿਹਦੇ ਵਿਚ ਕਿਸੇ ਦੀ ਗਮਤ ਨਹੀਂ ਹੋ ਸਕਦੀ ਉਹਦਾ ਇਹ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦਾ ਟਿਕਾਣਾ ਹੈ।
ਪਰਮ ਪੁਰਖ ਕੀ ਘਾਟੀ,
ਪਰਮ ਵੱਡੇ ਪੁਰਖ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲੀ ਘਾਟੀ ਜਗ੍ਹਾ ਹੈ। ਅਗਮ ਅਪਾਰ ਪਰਮ ਪੁਰਖ ਪਰਮੇਸ਼ਰ ਦੇ ਰਹਿਣ ਦੀ ਘਾਟੀ ਜਗ੍ਹਾ ਦਸਮ ਦੁਆਰ ਹੈ।
ਉਪਰ ਹਾਟ ਹਾਟ ਪਰਿਆਲਾ,
ਸਾਰੀਆਂ ਜੂਨਾਂ ਤੋਂ ਉਪਰ ਉੱਤੇ ਮਨੁੱਖਾ ਜਨਮ ਰੂਪੀ ਹਾਟ ਹੱਟ ਹੈ। ਹੱਟਾਂ ਚ ਸੌਦਾ ਹੁੰਦਾ, ਇਹਦੇ ਵਿਚ ਵੀ ਸੌਦਾ ਹੋ ਰਿਹਾ, ਜਿੰਨੇ ਇੰਦਰੀਆਂ ਵੱਖਰਾ ਵੱਖਰਾ ਸੌਦਾ ਨਹੀਂ ਕਰ ਰਹੇ। ਇਹ ਮਨੁੱਖ ਸਰੀਰ ਰੂਪੀ ਹਾਟ ਹੱਟ ਹੈ, ਇਹ ਹੱਟ ਦੇ ਪਰ ਉੱਤੇ ਤੇ ਦਸਵਾਂ ਦੁਆਰ ਰੂਪੀ ਆਲਾ ਹੈ, ਇਹ ਆਲਾ ਹੈ। ਜਿਵੇਂ ਘਰਾਂ ਚ ਆਲੇ ਹੁੰਦੇ ਸੀ ਪੁਰਾਣੇ, ਹੁਣ ਤਾਂ ਚਲੋ ਸਾਧਨ ਵਰ ਗਏ, ਜਾਨੀ ਆਲਾ ਨਹੀਂ ਕਹਿਣਾ ਉਹਨੂੰ, ਜਿਵੇਂ ਬਾਬਾ ਆਲਾ ਸਿੰਘ ਕਹਿੰਦੇ ਆ ਉਕਣੀ ਪਾਠ ਆਲਾ ਪੋਲਾ ਹੈ ਤੇ ਇਹਦੇ ਉੱਪਰ ਆਲਾ ਹੈ। ਜਿਵੇਂ ਘਰਾਂ ਚ ਆਲੇ ਹੁੰਦੇ ਸੀ,
ਆਲੇ ਭੀਤਰ ਥਾਤੇ,
ਦਸਮ ਦੁਆਰ ਕੀ ਆਲੇ ਦੇ ਭੀਤਰ ਵਿਚ ਚੇਤਨ ਦੀ ਲਾਟ ਜੋਗਾਨੰਦ ਰੂਪੀ ਥਾਤੀ ਨਾਮ ਥੈਲੀ ਦਾ ਇਹ ਥੈਲੀ ਰੱਖੀ ਹੋਈ ਹੈ। ਨੌ ਗੋਲਕਾਂ ਦੇ ਉੱਪਰ ਦਸਮ ਦੁਆਰ ਰੂਪੀ ਹੱਟ ਹੈ, ਇਸ ਦਸਵੇਂ ਦੁਆਰ ਰੂਪੀ ਹੱਟ ਦੇ ਉੱਤੇ ਯੋਗਾਭਿਆਸ ਦਾ ਗਿਆਨ ਰੂਪੀ ਆਲਾ ਹੈ ਅਤੇ ਆਲੇ ਚੇਤਨ ਦੀ ਲਾਟ ਰੂਪੀ ਥੈਲੀ ਰੱਖੀ ਹੋਈ ਹੈ।
ਜਾਗਤ ਰਹਿ ਸੋ ਕਬਹੋ ਨਾ ਸੋਵੈ,
ਜਿਹੜਾ ਪੁਰਖ ਯੋਗਾ ਅਭਿਆਸ ਕਰਨ ਵਾਸਤੇ ਹਰ ਵਕਤ ਜਾਗਦਾ ਹੈ, ਜਾਗਦਾ ਰਹਿੰਦਾ, ਕਬੂ ਕਦੇ ਵੀ ਸੌਂਦਾ ਨਹੀਂ, ਭਾਵ ਆਲਸ ਨਹੀਂ ਕਰਦਾ।
ਤੀਨ ਤਿਲੋਕ ਸਮਾਦ ਪਲੋਵੈ,
ਤਿੰਨ ਈੜਾ ਪਿੰਗਲਾ ਸੁਖ ਉਹਨਾਂ ਦੇ, ਤਿਲੋਕ ਤਿੰਨੇ ਲੋਕ ਤ੍ਰਿਕੁਟੀ ਆਦਿ ਜਾਂ ਤ੍ਰਿਲੋਕੀ ਨੂੰ ਸਮਾਧ ਸਮਾਧੀ ਵਿਚ ਇਸਤਤ ਹੋ ਕੇ ਪਲੋਵੈ ਲੈ ਕਰ ਦਿੰਦਾ ਹੈ।
ਬੀਜ ਮੰਤਰ ਲੈ ਹਿਰਦੈ ਰਹਿ,
ਯੋਗਾ ਅਭਿਆਸੀਆਂ ਨੇ ਸੋਹੰਗ ਨੂੰ ਬੀਜ ਮੰਤਰ ਮੰਨਿਆ, ਓਹੰਗ ਸੋਹੰਗ ਦਾ ਜਾਪ ਕਰਦੇ ਇਹਨੂੰ ਬੀਜ ਮੰਤਰ ਕਹਿੰਦੇ ਆ। ਤੇ ਸਾਡੇ ਲਈ ਬੀਜ ਮੰਤਰ ਇੱਕ ਓਅੰਕਾਰ ਹੈ, ਉਹ ਹਿਰਦੇ ਵਿੱਚ ਇਸਤਤ ਰਹੇ ਰਹਿੰਦਾ। ਬੀਜ ਮੰਤਰ ਲੈ ਹਿਰਦੇ ਰਹੇ, ਇਉਂ ਫਿਰ ਹਿਰਦੇ ਦੇ ਵਿੱਚ ਰਹਿੰਦਾ ਹੈ।
ਮਨੁਆ ਉਲਟ ਸੁਨ ਮਹਿ ਗਹਿ,
ਸੰਸਾਰ ਵੱਲੋਂ ਮਨ ਜਿਹੜਾ ਉਲਟ ਕੇ ਸੁਨ ਅਫੁਰ, ਜਿੱਥੇ ਫੁਰਨਾ ਕੋਈ ਨਹੀਂ, ਦਸਵੇਂ ਦੁਆਰ ਦੇ ਮਹਿ ਵਿੱਚ ਗਹਿ, ਤੇ ਇਸ ਜਗ੍ਹਾ ਫਿਰ ਦਸਵੇਂ ਦੁਆਰ ਦੇ ਗਹਿ ਪਕੜਦਾ ਭਾਵ, ਤੇ ਇਸ ਲਈ ਪਕੜਦਾ ਹੈ ਕਿ ਮਨ ਹੋਰ ਕਿਸੇ ਪਾਸੇ, ਕਿਸੇ ਗੋਲਕ ਦੇ ਵਿੱਚ ਨਾ ਲੱਗੇ, ਇੰਦਰਿਆਂ ਵਿੱਚ ਨਾ ਲੱਗੇ, ਦਸਵੇਂ ਦੁਆਰ ਵਿੱਚ ਹੀ ਗ੍ਰਹਿਣ ਕਰਦਾ। ਕਿਸੇ ਇੰਦਰੇ ਦੀ ਕੋਈ ਵੀ ਵਾਸ਼ਨਾ ਫੁਰਦੀ ਨਹੀਂ ਉੱਥੇ, ਇਸ ਪ੍ਰਕਾਰ ਦਾ ਦਸਵੇਂ ਦੁਆਰ ਹੈ।
ਜਾਗਤ ਰਹੇ ਨਾ ਅਲੀਆ ਪਖ,
ਉਹ ਜੋਗਾ ਅਭਿਆਸੀ ਹਰ ਵਕਤ ਜਾਗਦਾ ਰਹਿੰਦਾ ਹੈ, ਤੇ ਕਦੇ ਵੀ ਮੁਖੋਂ ਅਲੀਆ ਝੂਠ, ਅਲੀਆ ਨਾਮ ਝੂਠ ਦਾ, ਝੂਠ ਨਹੀਂ ਪਖ ਹੈ ਉਚਾਰਨ ਕਰਦਾ, ਸੱਚ ਬੋਲਦਾ ਹਰ ਵੇਲੇ।
ਪੰਚੋ ਇੰਦਰੀ ਬਸ ਕਰ ਰੱਖ,
ਉਹ ਜੋਗਾ ਅਭਿਆਸੀ ਪੁਰਖ ਪੰਜੇ ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਜਾਣ ਤੋਂ ਰੋਕ ਲਈ, ਰੋਕਣ ਦੇ ਲਈ ਆਪਣੇ ਬਸ ਕਾਬੂ ਕਰਕੇ ਰੱਖਣਾ ਕਰਦਾ ਹੈ।
ਗੁਰ ਕੀ ਸਾਖੀ ਰਾਖੈ ਚੀਤ,
ਤੇ ਫਿਰ ਗੁਰਾਂ ਦੀ ਪ੍ਰਾਣਾ ਜਾਪ ਕਰਨ ਰੂਪੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਚਿੱਤ ਵਿੱਚ ਹਿਰਦੇ ਵਿੱਚ ਰੱਖੇ ਰੱਖਦਾ ਹੈ।
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ,
ਸਾਖੀ ਚੇਤਨ ਕ੍ਰਿਸ਼ਨ ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣੇ ਤਨ ਮਨ ਨੂੰ ਅਰਪਣ ਕਰਦਾ ਹੈ।
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ,
ਸਾਖੀ ਚੇਤਨ ਕ੍ਰਿਸ਼ਨ ਜਿਹਦੇ ਕ੍ਰਿਸ਼ਤਾਈ ਨਹੀਂ ਹੈ ਪਰਮੇਸ਼ਰ, ਉਹਦੇ ਵਿੱਚ ਪ੍ਰੀਤੀ, ਉਹਦੀ ਪ੍ਰੀਤੀ ਚ ਆਪਣੇ ਮਨ ਤੇ ਤਨ ਨੂੰ ਅਰਪਣ ਕਰਦਾ ਹੈ। ਤੇ ਇਹ ਜਿਹੜਾ ਪਾਠ ਹੈ ਭਾਈ, ਜਿਹੜਾ ਅਰਪੈ ਪਾਠ ਹੈ, ਜਿਹੜਾ ਗੁਰਤਾਗਦੀ ਵਾਲਾ ਸਰੂਪ ਹੈ, ਉਹਦੇ ਵਿੱਚ ਤਾਂ ਇਸ ਤਰ੍ਹਾਂ ਜਿਵੇਂ ਇੱਥੇ ਹੈ, ਪਰ ਕਈ ਜਗ੍ਹਾ ਅਰਪੇ ਪਾਠ ਵੀ ਹੈਗਾ, ਲਾਂ ਦੇ ਨਾਲ ਵੀ ਹੈ। ਤੁਹਾਡੇ ਕੋਲ ਦੇਖੋ ਪੋਥੀਆਂ ਚ ਕਿਸੇ ਕੋਲ ਲਾਂ ਦੇ ਨਾਲ ਹੋਊਗਾ, ਕਿਸੇ ਕੋਲ ਦਲਾਂ ਦੇ ਨਾਲ ਹੈ, ਜੇ ਹੈ ਤਾਂ ਦੱਸੋ ਜਿਹਦੇ ਕੋਲ ਹੈ ਪੋਥੀ ਚ, ਨਹੀਂ ਹੈਗਾ ਤਾਂ ਚਲੀਏ ਅੱਗੇ, ਠੀਕ ਹੈ। ਤੋ ਪਰ ਇਹ ਪਾਠ ਪੁਰਾਣਾ ਹੈ, ਇਸ ਤਰ੍ਹਾਂ ਜਾਣਕਾਰੀ ਵਾਸਤੇ ਕਿਹਾ। ਹਾਂਜੀ ਚਲੋ ਜੀ ਅੱਗੇ।
ਕਰ ਪੱਲਵ ਸਾਖਾ ਵਿਚਾਰੇ,
ਫਿਰ ਦਸਵੇਂ ਦੁਆਰ ਦੇ ਸਾਂਸਰ ਦਰ ਰੂਪੀ ਕਮਲ ਦੇ ਪੱਲਵ ਪੱਤਰਿਆਂ, ਉਹਨਾਂ ਪੱਤਰਿਆਂ ਤੇ ਸੂਖਮ ਸਥੂਲ ਨਾੜੀਆਂ ਰੂਪ ਇਹ ਜਿਹੜੀਆਂ ਸਾਖਾ ਹਨ, ਟਾਹਣੀਆਂ ਹਨ, ਵਿਚਾਰੇ ਵਿਚਾਰ ਕਰਦਾ, ਛੇ ਚੱਕਰਾਂ ਰੂਪੀ ਪੱਲਵ ਪੱਤਰੇ ਪਾਸੇ ਕਰਕੇ ਸੂਖਮ ਸਥੂਲ ਨਾੜੀਆਂ ਰੂਪ ਟਾਹਣੀਆਂ ਦਾ ਉਹ ਨਿਰਣਾ ਕਰਦਾ ਹੈ, ਵਿਚਾਰ ਕਰਦਾ ਹੈ।
ਆਪਣਾ ਜਨਮ ਨਾ ਜੂਏ ਹਾਰੇ,
ਉਹ ਜੋਗੀ ਪੁਰਖ ਆਪਣਾ ਜਨਮ ਵਿਸ਼ੇ ਰੂਪੀ ਜੂਏ ਦੇ ਵਿੱਚ ਨਹੀਂ ਹਾਰ ਕੇ ਜਾਂਦਾ, ਉਹ ਤਾਂ ਫਿਰ ਬਾਜੀ ਜਿੱਤ ਕੇ ਜਾਂਦਾ ਹੈ।
ਅਸੁਰ ਨਦੀ ਕਾ ਬੰਧ ਮੂਲ,
ਤੇ ਇਸ ਪ੍ਰਕਾਰ ਅਸੁਰ ਨਦੀ ਭਾਵ ਅਪਾਨ ਵਾਯੂ ਦਾ ਮੂਲ ਚੱਕਰ, ਮੂਲ ਦੁਆਰਾ ਬੰਧਿਆ ਬੰਨਣਾ ਕਰਦਾ ਹੈ, ਰੋਕਣਾ ਕਰਦਾ ਹੈ। ਅਪਾਨ ਵਾਯੂ ਦਾ ਟਿਕਾਣਾ ਜੋ ਮਲ ਤਿਆਗ ਮੂਲ ਜਗ੍ਹਾ ਹੈ, ਉਹ ਚੱਕਰ ਮੂਲਾ ਧਾਰ ਚੱਕਰ ਜਿਹਨੂੰ ਕਹਿੰਦੇ ਨੇ, ਅੱਡੀ ਦੇ ਨਾਲ ਉਹਨੂੰ ਤੇ ਇਹ ਤਿਆਗ ਕੇ ਬੰਨਣਾ ਕਰਨਾ, ਇਹ ਰੋਕਣਾ ਕਰਦਾ ਹੈ।
ਪੱਛਮ ਫੇਰ ਚੜਾਵੇ ਸੂਰ,
ਲਹਿੰਦੇ ਮਤਲਬ ਪੱਛਮ ਨਾ ਹੁੰਦਾ ਲਹਿੰਦੇ ਵਾਲੀ ਜਗ੍ਹਾ, ਪਿਛਲੇ ਪਾਸੇ ਪਿੱਠ ਦੀ ਤਰਫ ਭਾਵ ਮੂਲ ਦੁਆਰੇ ਤੋਂ ਹਟਾ ਕਰਕੇ ਸੂਰ ਸੂਰਜ ਦੀ ਸੁਰ ਦੁਆਰਾ ਪੁਰਾਣਾ ਜਾਮ ਦਸਵੇਂ ਦੁਆਰ ਵੀ ਚੜਾਵੇ ਚੜਾਉਣਾ ਕਰਦਾ ਹੈ।
ਅਜਰ ਜਰ ਸੋ ਨਿਜਰ ਚਰ,
ਜਿਹੜਾ ਜੋਗੀ ਬਣ ਕੇ ਤੇ ਅਜਰ ਜਰਨ ਤੋਂ ਰਹਿ ਸਵਾਸਾਂ ਨੂੰ ਜਰ ਜਰ ਰੋਕ ਲੈਂਦਾ ਹੈ, ਉਹ ਫਿਰ ਇੱਕ ਰਸ ਜੋਗਾਨੰਦ ਦਾ ਝਰਨਾ ਚਰੇ ਚਰਦਾ, ਝਰਨਾ ਚਰਦਾ ਨਿਜਰੋਂ ਇਉਂ ਚਰਦਾ ਹੈ।
ਜਗਨਨਾਥ ਸਿਉ ਗੋਸ਼ਟ ਕਰੇ,
ਫਿਰ ਉਹ ਜੋਗੀ ਜਗਨਨਾਥ ਪਰਮੇਸ਼ਰ ਦੀ ਚੇਤਨ ਰੂਪੀ ਲਾਟ, ਜਿਹੜੀ ਆਪਣਾ ਸਰੂਪ ਪਰਮੇਸ਼ਰ ਦਾ ਹੈ, ਉਹ ਲਾਟ ਜਿਹੜੀ ਹੈ ਪ੍ਰਕਾਸ਼ ਕਰੋੜਾਂ ਸੂਰਜਾਂ ਜਿਹਨਾਂ ਪ੍ਰਕਾਸ਼, ਉਹਦੇ ਨਾਲ ਧਿਆਨ ਦੁਆਰਾ ਗੋਸ਼ਟ ਚਰਚਾ ਕਰਦਾ, ਉੱਤਰ ਪ੍ਰਸ਼ਨ ਕਰਦਾ, ਜਾਣੀ ਕੋਈ ਪੁੱਛਣਾ ਹੁੰਦਾ ਉਹ ਪੁੱਛਦਾ, ਪਰਮਾਤਮਾ ਉਹਨੂੰ ਦੱਸ ਦਿੰਦਾ ਵੀ ਆਹ ਗੱਲ ਹੈ। ਇਸ ਪ੍ਰਕਾਰ ਫਿਰ ਉਹ ਜਗਨਨਾਥ ਸਿਉ ਗੋਸ਼ਟ ਕਰੇ, ਐਂ ਗੋਸ਼ਟ ਕਰਦਾ, ਉੱਤਰ ਦਿੰਦਾ, ਤੇ ਅੰਦਰੋਂ ਹੀ ਸਾਰੇ ਉੱਤਰ ਮਿਲਦੇ ਨੇ ਉਹਨੂੰ, ਕੋਈ ਬਾਹਰ ਗ੍ਰੰਥ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ, ਅੰਦਰ ਦੀ ਪੜ੍ਹਾਈ ਫਿਰ ਉਹਨੂੰ ਇਸ ਤਰ੍ਹਾਂ ਜੋਗੀਆਂ ਨੇ, ਤੇ ਅੰਦਰ ਦੀ ਪੜ੍ਹਾਈ ਜਿਹੜੀ ਹੈ ਵੇਦਾਂ ਸ਼ਾਸਤਰਾਂ ਦੇ ਗਿਆਨ ਅੰਦਰੋਂ ਪ੍ਰਾਪਤ ਕਰ ਲਏ ਨੇ ਪਰਮਾਤਮਾ ਨੂੰ ਪ੍ਰਾਪਤ ਕਰਕੇ, ਇਹ ਇੱਕ ਵੱਖਰਾ ਰਸਤਾ ਦੱਸਿਆ। ਤੇ ਜਿਹੜਾ ਦਸਵੇਂ ਦੁਆਰ ਸੁਰਤ ਪਹੁੰਚਦੀ ਹੈ, ਇਹ ਜੋਗਾਭਿਆਸ ਦੁਆਰਾ ਪਹੁੰਚਦੀ ਹੈ, ਸਹਿਜ ਯੋਗ ਦੀ ਨਾਮ ਦੁਆਰਾ ਪਹੁੰਚਦੀ ਹੈ, ਰਸਤੇ ਦੋਨੇ ਠੀਕ ਨੇ, ਉਹ ਬਾਅਦ ਵਿੱਚ ਆਏਗਾ ਅਰਥ। फिर योगी जेड़ा है वह जगन्नाथ दे नाल इस तरह मिलाप करके अंदरों ही उत्तर प्राप्त कर लेंदा है।
चौमुख दीवा जोत द्वार,
चार मुंह वाले दीपक की तरह दसम द्वार जी चेतन की लाट का जोत प्रकाश है, जिवें चार बत्तियां पाईयां हुंदियां ने चौमुख दीवा कहिंदे ने, चौमुख दीवा जोत द्वार संसर दर कमल दे। फिर अगे दसदे हन पलू
पलू अनत मूल विचकार,
ते इनू पलू कहना पलू नहीं कहना, पलू हुंदा पल्ला, पलू संसर दर कमल दे पलू पत्तियां नूं पंजां कोशां रूपी पत्तरियां नूं ते अनंत लांबे करके दसों द्वार च मूल रूप डोडी दे अंदर ध्यान नूं टिकाउंदा है। ते फिर ते अनंत जनी अनंत पत्तरियां वाला कमल है ते उहदे विचकार मूल रूप दी परमेश्वर है, मूल रूप चेतन दी लाट है, पत्तियां वालों व्यक्ति नूं अंत हटा के विचकार जो मूल रूप है साकी चेतन उहदे विच चित्ती विरती लगाउंदा है।
सर्व कला दी आपे रहै,
उह जिहड़ा कहा ना काहे रिवन खोजन जाई सर्व निवासी सदा रिवै तो ही संग समाई, उह वै भी आख्या है सर्व कला रे जोगी पुरख सर्व सारिया खंड ब्रह्मंड आदि रचने दी कला शक्तियां लैके अपने आत्म स्वरूप विच ही ते उह फिर विचार दे विच जुड़िया रहिंदा है। सर्व कला रे आपे रहै, जुड़िया रहे रहना करदा है, रहना चाहिदा है।
मन माणक रतना मह गुह,
माणक बत मन नूं शुद्ध करके रतना वर्गे अमोलक सुवासा नूं पुराणा जाम दे मह विच गुह ओह गुंद के रखना करे।
मस्तक पद्म द्वाल मणि,
जो मस्तक मत्थे भी संसार दा रूपी पद्म कमल है, मस्तक श्रोमणी दसम द्वार रूपी कमल फुल है, जिहदे आले दुआले मिज दियां बूटियां ते ओह मिज दियां बूटियां मणियां वांगू चमकदियां, दुआले मणि इस तरह चमकदियां नजर आउंदियां हन जोगी नूं।
माहे निरंजन त्रिभवन धणी,
जो त्रिभवन तिन्हां लोकां दा धणी मालक परमेश्वर है, ओह निरंजन शुद्ध स्वरूप परमेश्वर जोगी पुरख नूं दसों द्वार दे महें विच दर्शन हुंदे ने, उहदे ओह शुद्ध स्वरूप दी चेतन रूपी लाट दे दर्शन हुंदे ने, परमात्मा दे दर्शन इस प्रकार करदे ने ध्यान द्वारा।
पंच शब्द निर्मायल बाजे,
दसम द्वार च निर्मैल उज्जल सोहणे तत्तांती विचरम का घनकन सी का जान ना सब घटको कह स्वास सुगर पहचान, ए पंज शब्द बाजे बजदे सुनदे ने उहनां नूं। दसम द्वार च अगे होर भी दसदे हन की हुंदा है।
ढुलके चवर शंख कन गाजे,
दसम द्वार चवर चौर ढुलके झुलदा दिसदा, शंख बजदे सुनदे ने, कन बदलां दे गाजे गर्जन वर्गी
ढुलके चवर संख कन गाजे,
ते जिथे दसों द्वारे चवर हुंदा दिसदा झुलदा दिसदा संख बजदे सुनदे है, कन बदलां दे गाजे गर्जन वर्गी धुनी भी सुनदी है, कन बहुते संख बजदे सुनदे है। भाव जिवें ना सर्दी दी मौसम च मनुख दे मुंह दे चों जदों श्वास बाहर नूं निकलदा है उस वेले श्वास धुंद वांगू चिट्टी नजर आउंदी है, इसे प्रकार दसम द्वार विच जोगी जन जिहड़े ने श्वास चढ़ाउंदे ने जदों श्वास चौर दी तरह तारा वांगू चमकदे प्रतीत हुंदे ने, जोगा वी असीं समझदे वी चौर चुल रही है, हवा रुक रुक के नाड़ां च राहीं दसम द्वार तों निकलदी है, उह मन नूं संख वजदा है, इउं उस दी गरज पैंदी है ते समझदा नगारा वजदा बदल गजदे है, जिहड़ी इकट्ठी बहुत इकट्ठी हो के दमक पैंदी है उह मन नूं बदल गजदा है, इस प्रकार समझदा।
दल मल दैता हो गुरमुख ज्ञान,
जिस दे थले नूं जांदे श्वासां रूपी दैत हो दैतां दे दल नूं मल देंदा है, दल मल दैत हो हांजी गुरमुख
गुरमुख ज्ञान
इहनूं रोक लिया भाव ओह गुरमुख जोगी दसों द्वार दा ज्ञान प्राप्त हो जांदा है उसनूं।
बेणी जाचै तेरा नाम,
भगत बेणी जी परमेश्वर दे सन्मुख बेनती करदे हे परमेश्वर योगाभ्यास करन दी युगती पा के फिर भी मैं तेरा नाम अमृत मंगदा, मैं योग अभ्यास नूं मुख नहीं समझदा तेरे नाम नूं मंगदा, ते इस करके मैनूं कृपा करो हर वक्त तेरे नाम च मेरा चित जुड़िया रहे। बेणी भगत जी इस शब्द दीआं नौ पौड़ियां विच योगी पुरख नूं योग अभ्यास द्वारा दसों द्वारा खुलदा दस्सिया है, जिवें शब्द सुणदे न ते इस प्रकार किवें रोशनी दिखदी है किवें शब्द सुणदे ने उहदा वर्णन कीता है। ਹੁਣ ਅੰਤਰੀ ਭਾਵ ਦੇ ਸੁਣੋ ਇਸ ਦਾ ਪਾਪ, ਫਿਰ ਬੋਲੋ ਜੀ।
ਜਿਹੜਾ ਪਿੰਗਲਾ ਔਰ ਸੁਖਮਨਾ,
ਸ਼ਬਦ ਇੱਥੋਂ ਸ਼ੁਰੂ ਹੁੰਦਾ ਪਰ ਇਹ ਅਨਮੇਰੀ ਤੋਂ ਅਨੁਸਾਰ। ਹੁਣ ਬੋਲੋ ਜੀ, ਦੇਵ ਸਥਾਨ ਹੈ,
ਦੇਵ ਸਥਾਨ ਹੈ ਕਿਆ ਨੀਸਾਣੀ,
ਤੇ ਇਉਂ ਰਹਾਉ ਦੀ ਤੁਕ ਤੋਂ ਅਰਥ ਹੈ ਦੇਵ ਪ੍ਰਕਾਸ਼ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤਸੰਗਤ ਰੂਪੀ ਸਥਾਨ ਦੀ ਕੀ ਨਿਸ਼ਾਨੀ ਹੈ ਜੀ, ਇਹਦਾ ਹੁਣ ਉੱਤਰ ਦਿੰਦੇ ਅੱਗੇ। ਹਾਂ, ਤਹਿਬਾਜੇ
ਤਹਿਬਾਜੇ ਸ਼ਬਦ ਅਨਾਹਤ ਬਾਣੀ,
ਉੱਤੇ ਸਤਸੰਗ ਵਿੱਚ ਗੁਰਾਂ ਦੇ ਸ਼ਬਦ ਅਨਾਹਤ ਹੱਦ ਤੋਂ ਰਹਿਤ ਇੱਕ ਰਸ ਬਾਣੀ ਦਾ ਉਚਾਰਨ ਹੋ ਰਿਹਾ, ਜਾਣੀ ਅਰਥ ਗੁਰਬਾਣੀ ਦੇ ਤੇ ਜਿਹੜੇ ਨੇ ਉੱਥੇ ਵਿਚਾਰੇ ਜਾ ਰਹੇ ਨੇ, ਉੱਥੇ ਇੱਕ ਰਸ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ। ਤੋ ਇਸ ਪ੍ਰਕਾਰ ਦੱਸਿਆ। ਹੁਣ ਅੱਗੇ ਜਿਹੜੇ ਸਾਧ ਸਿੰਘ ਅਰਥ ਵਿਚਾਰ ਹੈ ਨਾ, ਉਹ ਆਰੰਭ ਤੋਂ ਸ਼ੁਰੂ ਹੁੰਦੇ ਹਨ। ਸੁਣੋ ਜੀ,
ਈੜਾ ਪਿੰਗਲਾ ਔਰ ਸੁਖਮਨਾ,
ਇਹ ਸੰਤ ਜਨੋ, ਈੜਾ ਭਾਵ ਭਗਤੀ, ਪਿੰਗਲਾ ਭਾਵ ਕਰਮ ਕਥਾ, ਸੁਖਮਨਾ ਭਾਵ ਗਿਆਨ ਦੀ ਕਥਾ, ਭਗਤੀ ਕਰਮ ਕਥਾ, ਬ੍ਰਹਮ ਵਿਦਿਆ, ਇਹ ਤਿੰਨੇ ਨਦੀਆਂ ਸਤਸੰਗ ਰੂਪੀ ਥਾਂ ਦੇ ਵਿੱਚ ਅੱਗੇ ਤੀਨ ਵਸੈ। ਬੋਲਿਓ ਜੀ,
ਤੀਨ ਵਸ ਹੈ ਇੱਕ ਅਠਾਈ,
ਇਹ ਤਿੰਨੇ ਨਦੀਆਂ ਸਤਸੰਗ ਰੂਪੀ ਥਾਂ ਦੇ ਵਿੱਚ ਵਸ ਰਹੀਆਂ। ਈੜਾ ਚੰਦਰਮਾ ਦੀ ਸੁਰ, ਚੰਦਰਮਾ ਸੁਰ ਦੇ ਵਿੱਚੋਂ ਲੈਣੀ ਗੰਗਾ, ਗੰਗਾ ਤੋਂ ਲੈਣੀ ਭਗਤੀ ਸਮਝਣੀ, ਪਿੰਗਲਾ ਸੂਰਜ ਦੀ ਸੁਰ, ਸੱਜੀ ਸੁਰ ਇਸ ਤੋਂ ਲੈਣੀ ਵਿੱਚੋਂ ਜਮਨਾ, ਜਮਨਾ ਤੋਂ ਭਾਵ ਕਰਮ ਕਥਾ, ਜਿਹੜਾ ਗੁਰ ਸਤਿਗੁਰ ਕਾ ਜੋ ਸਿੱਖ ਕਾ ਇਸ ਭਲਕੇ ਉਠ ਹਰ ਨਾਮ ਤੇ ਆਵੇ, ਸਾਰੇ ਕਰਮ ਲਿਖੇ ਹੈ ਵੀ ਗੁਰਸਿੱਖ ਦਾ ਕੀ ਕਰਮ ਹੈ। ਸੁਖੋਨਾ ਮਨ ਨੂੰ ਸੁਖ ਦੇਣ ਵਾਲੀ ਸੁਖੋਨਾ, ਇਸ ਚੋਂ ਲੈਣੀ ਸੁਰਸਤੀ, ਸੁਰਸਤੀ ਦੇ ਵਿੱਚੋਂ ਗਿਆਨ, ਇਹ ਗਿਆਨ ਦੀ ਕਥਾ ਸਮਝਣੀ, ਇਹ ਸਤਸੰਗ ਦੇ ਵਿੱਚ ਇਹ ਤਰਵੈਣੀ ਹੈ ਅਸਲ ਦੇ ਵਿੱਚ।
ਬੇਣੀ ਸੰਗਮ ਤਹਿ ਪਿਰਾਗ,
ਜਿੱਥੇ ਤਿੰਨ ਨਦੀਆਂ ਇਕੱਠੀਆਂ ਹੋਣ ਤਰਵੈਣੀ ਦਾ ਸੰਗਮ ਸੰਬੰਧ ਹੁੰਦਾ, ਉੱਥੇ ਪਿਰਾਗ ਰਾਜ ਹੁੰਦਾ। ਇਸੇ ਤਰ੍ਹਾਂ ਸਤਸੰਗ ਜੀ ਭਗਤੀ ਕਰਮ ਕਥਾ ਗਿਆਨ ਕਥਾ ਕਥਾ ਰੂਪ ਇਹ ਨਦੀਆਂ ਤ੍ਰਿਵੇਣੀ ਬਣੀ ਹੋਈ ਹੈ, ਤੇ ਜਿਹਦੇ ਵਿੱਚ ਤਿੰਨੇ ਇਹ ਭਗਤੀ ਕਰਮ ਤੇ ਗਿਆਨ ਇਹ ਤਿੰਨ ਨਦੀਆਂ ਇਕੱਠੀਆਂ ਹੋ ਗਈਆਂ। ਉਹ ਸਤਸੰਗ ਰੂਪੀ ਤ੍ਰਿਵੇਣੀ ਅੰਦਰ ਹੈ, ਨਾਮ ਰੂਪੀ ਜਲ ਵਿੱਚ ਗੁਰਮੁਖ ਅਧਿਕਾਰੀ ਜਿਹੜੇ ਨੇ। ਬੋਲੀ ਜੀ ਅੱਗੇ,
ਬੇਣੀ ਸੰਗਮ ਤਹਿ ਪਿਰਾਗ,
ਤੇ ਤਿੰਨੇ ਨਦੀਆਂ ਜਿੱਥੇ ਇਕੱਠੀਆਂ ਗਿਆਨ ਕਰਮ ਭਗਤੀ ਇਹ ਤਿੰਨ ਹੋ ਗਈਆਂ, ਉਹ ਪ੍ਰਾਗ ਰਾਜ ਹੈ। ਜਿਵੇਂ ਪ੍ਰਤੱਖ ਨਦੀਆਂ ਅੱਗੇ ਦੱਸਦੇ ਨੇ,
ਮਨ ਮੱਜਨ ਕਰੇ ਤਿਥਾਈ,
ਸਤਸੰਗ ਰੂਪੀ ਤ੍ਰਿਵੇਣੀ ਦੇ ਅੰਦਰ ਨਾਮ ਰੂਪੀ ਜਲ ਵਿੱਚ ਗੁਰਮੁਖ ਜਨ ਅਧਿਕਾਰੀ ਇਸ਼ਨਾਨ ਕਰਦਾ, ਕਿਉਂਕਿ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹ ਇਸ ਪ੍ਰਕਾਰ ਦਾ ਇਸ਼ਨਾਨ ਕਰਦਾ ਹੈ ਤਿਥਾਈ, ਉਹ ਸਤਸੰਗ ਦੇ ਟਿਕਾਣੇ ਤੇ। ਇਸ ਕਰਕੇ ਜਿਹੜਾ ਭਗਤੀ ਕਰਦਾ ਮਨ ਉਹ ਗੰਗਾ ਦਾ ਇਸ਼ਨਾਨ ਕਰ ਲਿਆ, ਜਿਹੜਾ ਗੁਰਾਂ ਦੀ ਦਸੀ ਰਹਿਤ ਵਹਿਤ ਨੂੰ ਕਮਾਉਂਦਾ ਹੈ ਉਹ ਜਮਨਾ ਦਾ ਇਸ਼ਨਾਨ ਕਰ ਲਿਆ, ਜਿਹੜਾ ਗਿਆਨ ਦੇ ਚਿੱਤ ਨੂੰ ਟਕਾਉਂਦਾ ਹੈ ਮਨ ਉਹ ਸਰਸਤੀ ਦਾ ਇਸ਼ਨਾਨ ਕਰ ਲਿਆ। ਇਉਂ ਸਤਸੰਗ ਮਨ ਉਹ ਪੁਰਬ ਲੱਗਿਆ ਹੋਇਆ, ਜਿਹਦਾ ਮਨ ਕਰਮ ਉਪਾਸਨਾ ਗਿਆਨ ਦੀ ਪ੍ਰਾਪਤੀ ਵਾਲੇ ਵਚਨ ਸੁਣਦਾ ਮਨ ਉਸਨੇ ਇਹੋ ਪੁਰਬ ਦੇ ਸਮੇਂ ਦਾ ਇਸ਼ਨਾਨ ਕੀਤਾ ਹੈ।
ਸੰਤੋ ਤਹਾ ਨਿਰੰਜਨ ਰਾਮ ਹੈ,
ਹੇ ਸੰਤ ਜਨੋ, ਉੱਥੇ ਸਤਸੰਗ ਚ ਨਿਰੰਜਨ ਸ਼ੁੱਧ ਸਰੂਪ ਰਾਮ ਪਰਮੇਸ਼ਰ ਆਪ ਹੀ ਵਸ ਰਿਹਾ ਹੈ, ਵਿੱਚ ਸੰਗਤ ਹਰ ਪੁਰ ਵਸੈ ਜੀਉ,
ਗੁਰ ਗਾਮ ਚੀਨੈ ਬਿਰਲਾ ਕੋਏ,
ਪਰ ਗੁਰਾਂ ਤੋਂ ਗਿਆਨ ਦੀ ਗਮਤਾ ਪ੍ਰਾਪਤ ਕਰਕੇ ਕੋਈ ਟਾਵਾਂ ਪੁਰਖ ਹੀ ਜਾਣਦਾ ਹੈ, ਪਰਮੇਸ਼ਰ ਆਪ ਵੀ ਸਤਸੰਗ ਵੀ ਜਾਂਦਾ, ਐਸਾ ਨਿਸ਼ਚਾ ਕੋਈ ਕਰ ਲੈ, ਕੋਈ ਬਿਰਲਾ ਹੀ ਗੁਰਾਂ ਦੇ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਹੋਏ ਤੋਂ ਸਤਸੰਗ ਜੀ ਪਰਮੇਸ਼ਰ ਨੂੰ ਪ੍ਰਗਟ ਕਰਨਾ ਜਾਣਦਾ ਹੈ।
ਤਹਾ ਨਿਰੰਜਨ ਰਮਈਆ ਹੋਏ,
ਉੱਥੇ ਸਤਸੰਗ ਵਿੱਚ ਨਿਰੰਜਨ ਸ਼ੁੱਧ ਸਰੂਪ ਰਮਈਆ ਰਮਿਆ ਹੋਇਆ ਪਰਮੇਸ਼ਰ ਆਪ ਹੀ ਸਾਕਸ਼ਾਤ ਹੋ ਜਾਂਦਾ ਹੈ, ਉੱਥੇ ਸਤਸੰਗ ਜਾਣ ਵਾਲਾ ਰਮੇ ਹੋਏ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਦੇਵ ਸਥਾਨੈ ਕਿਆ ਨਿਸ਼ਾਨੀ,
ਦੇਵ ਸਥਾਨੇ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗ ਦੀ ਕੀ ਨਿਸ਼ਾਨੀ ਹੈ, ਉੱਤਰ ਦਿੰਦੇ ਹਨ।
ਤਹਿ ਬਾਜੇ ਸ਼ਬਦ ਅਨਾਹਤ ਬਾਣੀ,
ਕਹਿੰਦੇ ਉੱਥੇ ਸਤਸੰਗ ਜੀ ਸ਼ਬਦ ਕੀਰਤਨ ਦੇ ਇੱਕ ਰਸ ਪਰਮੇਸ਼ਰ ਦੀ ਬਾਣੀ ਦਾ ਉਚਾਰਨ ਹੁੰਦਾ ਹੈ।
ਤਹਿ ਚਾਂਦਨਾ ਸੂਰਜ ਪਾਉਣ ਨਾ ਪਾਣੀ,
ਉੱਥੇ ਸਤਸੰਗ ਜੀ ਚੰਦਰਮਾ ਵਰਤ ਜਾਂ ਚੰਦਰਮਾ ਦੇ ਵਰਤ ਜਾਂ ਸੂਰਜ ਦੇ ਵਰਤ ਰੱਖਣ ਦੀ ਲੋੜ ਨਹੀਂ ਹੈ, ਜਾਂ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਮੰਨਣ ਦੀ ਲੋੜ ਨਹੀਂ ਹੈ, ਅਤੇ ਨਾ ਹੀ ਦਸਮ ਦੁਆਰ ਵਿੱਚ ਸਵਾਸ ਚੜਾਉਣ ਦੀ ਲੋੜ ਹੈ। ਤਹਿ ਚਾਂਦਨਾ ਸੂਰਜ ਪਾਉਣ ਨਾ ਪਾਣੀ, ਕਹਿ ਦਿਓ ਮਾੜਾ ਜਿਹਾ
ਪਾਉਣ ਨਾ ਪਾਣੀ,
ਤੇ ਉੱਥੇ ਫਿਰ ਪਾਣੀ ਵਿੱਚ ਖੜ ਕੇ ਜਲ ਧਾਰੀ ਕਰਨ ਦੀ ਵੀ ਲੋੜ ਨਹੀਂ, ਤੇ ਫਿਰ ਪਾਉਣ ਸਵਾਸ ਚੜਾਉਣ ਦੀ ਵੀ ਲੋੜ ਨਹੀਂ। ਉੱਥੇ ਸਤਸੰਗ ਚੰਦਰਮਾ ਦੀ ਨਿਆਈ ਸਤੋ ਗੁਣ, ਸੂਰਜ ਦੀ ਨਿਆਈ ਤਮੋ ਗੁਣ ਵੀ ਨਹੀਂ ਹੈ, ਪਾਉਣ ਦੀ ਨਿਆਈ ਰਜੋ ਗੁਣ ਵੀ ਨਹੀਂ ਹੈ, ਪਦਾਰਥਾਂ ਰੂਪੀ ਪਾਣੀ ਵੀ ਨਹੀਂ ਹੈ, ਉੱਥੇ ਮਾਇਆ ਦਾ ਮੋਹ ਰੂਪੀ ਚੰਦਰਮਾ ਨਹੀਂ ਹੈ, ਤਮੋ ਗੁਰੂਪੀ ਸੂਰਜ ਵੀ ਨਹੀਂ ਹੈ, ਨਾ ਹੀ ਪਾਣੀ ਜਲ ਧਾਰੇ ਆਦਿ ਕਰਨ ਦੀ ਉਪਾਸਨਾ ਹੈ। ना ही दसम दर्ज प्राण चढ़ाई चढ़ाई दे हन।
साखे जागे गुरमुख जाने
जिस दे हिरदे गुर सिखिया धारण कीती है इच्छा जागी जाग पई है जां जिस दे अंदर पुरब प्राप्ति वाली गुर सिखिया जाग पई है ओ गुरमुख जन परमेश्वर दे ताई जानी जानी जान लैंदा है।
साखे जागे गुरमुख जाने
जिहदी बुद्धि गुर सिखिया द्वारा अविद्या रूपी रात तों ज्ञान अवस्था विच जागी है ओ गुरमुख गुरमुख दी रीति नूं जाणिया है जिस दी बिरती गुर सिख्या द्वारा ज्ञान अवस्था भी जागी है ओ गुरमुख ने सतसंग दी महिमा नूं जाणिया है।
उपजै ज्ञान दुरमत सीजै
जिस वेले सतसंग दा सदका ब्रह्म ग्यान हिरदे उपजै पैदा हुंदा है उस वेले दुरमत खोटी मत जिहड़ी है दुरमत छीजै नास हो जांदी है।
अमृत रस गगनंतर भीजै
सतसंग दे विच नाम अमर दा रस है इस विच गगनंतर गगन हिरदा अंतर अंदरों भीजै भिज जांदा है हिरदा जो चिदाकाश रूपी ब्रह्म सारिआं दे अंदर है उहदे विच मन भिज जांदा है मन भिज जांदा है ते ऐसा सतसंग दे विच नाम अमृत रस है जी।
इस का जो जाणै पियो
इस नाम अमर दी कला शक्ति दा गुरमत दी कला दा जो गुरां द्वारा भेद जानदा है ते उन्हूं दसदे ने
भेटा तास परम गुरदेव
ओ सब तो परम बड़ा गुरदेव गुरदेव परमेश्वर भेटा मिल जांदा है उसनूं
दसम द्वारा अगम अपारा
पंजां तत्तां दी धारणा ते पंज सत संतोख आदि शुभ गुणा दे सहत जिहदा दसवां द्वार ते बणिया होया है एहो ही अगम मन दी संकल्पा विकल्पा तो रहत अपारा प्रकृति दे पारावार तो रहत है।
परम पुरख की घाटी
सब तो परम बड़े पुरख परमेश्वर दे ज्ञान दी प्राप्ति दी घाटी है ए रस्ता जिवें पहाड़ां दीआं घाटियां हुंदे ने ऐ चढ़ना औखा है।
उपर हाट हाट पर आला
ते सब खंडा रूपी हटा दे उपर भारत खंड रूपी हट है भारत खंड रूपी हट दे उपर मनुखा जन्म रूपी हट है उपर हाट हाट पर आला मनुखा जन रूपी हट दे उपर सतसंग रूपी आला है।
आले पीतर थाती
सतसंगत रूपी आले दे विच ब्रह्म विद्या रूपी थैली रखी हुई है।
जागत रह सो कबहु नास होवै
जेड़ा ज्ञान अवस्था विच जागदा रहिंदा है ओ कहूं कदे भी मोह अविद्या रूपी नींद विच नहीं सौंदा कदे भी आलसी प्रमादी होके गुरु उपदेश दी कमाई करन तो मुनकर नहीं हुंदा है ओ कमाउणा रूप मतलब जेड़ा जेड़ा मुनकर हो जाना प्रमादी होके गुरु उपदेश नूं ना कमाउणा ओ नहीं करदा ऐसा सावधान रहिंदा।
तीन तिलोक समाध पलोवै
तिन्ना गुण रजो गुण सतो गुण तमो गुण तिलोक तीन लोक देव लोक मात लोक पताल लोक ते तिन्ने तिलका करता कर्म किरिया तिन्ने ध्याता ध्यान ते त्रिकुटी तिन्ने ज्ञाता ज्ञान गे ए भी त्रिकुटी है ते तिन्ने प्रमाता प्रमाण परमेह ए त्रिकुटियां ने जो तिना लोकां दे ते लोक ते तिने जागृत सुपन अवस्था लोक प्रकाश रूप है ओ परमेश्वर निर्विकल समाधि ला के फिर उहदे विच पलोव है अलोप भाव अभाव कर दिंदा है अपने आप नूं उहदे विच उस प्रका ओ प्रकाश है उहदे विच निर्विकल समाधि ला करके इन्हां दा पलोव है अलोप भाव अभाव कर देवे इस प्रकार ए युक्ती दसी है सहयोग दे
बीज मंत्र लै हिरदा रहे
सब मंत्रां दा मूल सतनाम रूपी बीज मंत्र लै के मूल मंत्र लै के गुरमंत्र वाहिगुरु गुरमंत्र है जप होमें कोई हिरदे च हर वक्त जपदा रहिंदा है अते मन नूं संसार वलों
मनुआ उलट सुन मह गह
ते मन नूं संसार वलों उलटा के ते फिर सुन अफुर रूप परमेश्वर विच लौण रूप गहे पकड़ना करदा है या फिर परमेश्वर विच गहे गुंथन भाव जोड़ना करदा है।
जागत रह ना अलिया पाख
हर वक्त ज्ञान वास्ता भी जागदा रहिंदा है ना जागना करे अलिया इंद्रियां विषयां वल ना पाख है पखण भाव इंद्रियां कदे विषयां दे प्रैण ना होण ऐसी अवस्था करे
अंतो इंद्री वास कर रखे
पंजे कर्म इंद्रिया नु बस काबू करके राखे रखना करे भाव हथा देना चोरी ना करे पैरां नाल कुसंगत विच ना जावे रसना नाल झूठ ना बोले आदि
गुरु की साखी राखे चीत
गुरां दी नाम अमृत रूपी सिख्या नु हर वक्त चीत चित विच बसा के राखे रखना करे ਅੱਗੇ ਦੱਸਦੇ ਨੇ
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ,
ਜਿਹਦੇ ਵਿੱਚ ਕ੍ਰਿਸ਼ ਕਮਜ਼ੋਰੀ ਨਹੀਂ, ਮੜੱਪਣ ਨਹੀਂ ਹੈ, ਜਿਹਦੇ ਵਿੱਚ ਨਾ ਨਹੀਂ ਹੈ, ਕ੍ਰਿਸ਼ਤਾਈ ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣਾ ਮਨ ਤਨ ਅਰਪਣਾ ਕਰੇ।
ਕਰ ਪੱਲਰ ਸਾਖਾ ਵਿਚਾਰੇ,
ਜੋ ਗੁਰੂ ਸਾਹਿਬ ਜੀ ਦੀ ਸਾਖਾ ਸਿੱਖਿਆ ਦੀ ਵਿਚਾਰ ਕਰਨੀ ਹੈ, ਇਸ ਨੂੰ ਪਲਵ ਜਹਾਜ਼ ਰੂਪ ਬਣਾਉਣਾ ਕਰੇ, ਤਾਂ ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋਣ ਰੂਪ ਕਿਨਾਰੇ ਪਹੁੰਚਦਾ ਹੈ।
ਆਪਣਾ ਜਨਮ ਨਾ ਜੂਏ ਹਾਰੇ,
ਆਪਣਾ ਮਨੁੱਖਾ ਜਨਮ ਵਿਸ਼ਾ ਰੂਪੀ ਜੂਏ ਦੀ ਬਾਜੀ ਵਿੱਚ ਨਹੀਂ ਹਾਰੇ, ਨਹੀਂ ਹਾਰਦਾ, ਫਿਰ ਨਾ ਹਾਰਨਾ ਕਰੇ।
ਅਸੁਰ ਨਦੀ ਕਾ ਬੰਧੈ ਮੂਲ,
ਅਸੁਰੀ ਸੰਪਦਾ ਰੂਪ ਨਦੀ ਦਾ ਮੂਲ ਮੁੱਢ ਕਾਰਨ ਰੂਪ ਜੋ ਅਗਿਆਨ ਹੈ, ਇਸ ਨੂੰ ਦੈਵੀ ਸੰਪਦਾ ਦੇ ਨਾਲ ਬੱਧੈ ਬੰਨਣਾ ਰੋਕਣਾ ਕਰੇ। ਕੁਸੰਗਤ ਰੂਪੀ ਅਸਰੀ ਸੰਪਦਾ ਦੀ ਨਦੀ ਨੂੰ ਤੇ ਇਸ ਦੇ ਮੁੱਢ ਭਾਵ ਜਨਮ ਤੋਂ ਲੈ ਕੇ ਇਹਨੂੰ ਬੰਨਣਾ ਰੋਕਣਾ ਕਰੇ, ਭਾਵ ਕਦੇ ਵੀ ਕੁਸੰਗਤ ਨਾ ਕਰੇ।
ਪੱਛਮ ਫੇਰ ਚੜਾਵੇ ਸੂਰ,
ਜਿਹੜਾ ਕੁਸੰਗਤ ਕਰਨ ਵੱਲੋਂ ਪੱਛਮ ਪਿੱਛੇ ਹਟ ਜਾਣਾ, ਮਾੜੇ ਬੰਦਿਆਂ ਕੋਲ ਬੈਠਣ ਤੋਂ ਹਟ ਜਾਣਾ, ਤੇ ਇਉਂ ਜਿਹੜਾ ਕੁਸੰਗਤ ਵੱਲੋਂ ਪੱਛਮ ਪਿੱਛੇ ਹਟਣਾ ਰੋਕਣਾ, ਸੰਸਾਰ ਵੱਲੋਂ ਪਿੱਛੇ ਹਟਣਾ, ਮਨ ਨੂੰ ਰੋਕਣਾ, ਵਾਹਿਗੁਰੂ ਵੱਲ ਫੇਰ ਕੇ ਗਿਆਨ ਰੂਪੀ ਸੂਰਜ ਬਿਰਤੀ ਨੂੰ ਚੜਾਉਣਾ ਕਰੇ।
ਅਜਰ ਜਰੈ ਸੋ ਨਿਜਰ ਚਰੈ,
ਜੋ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿਕ ਨੂੰ ਸਮਦਮ ਸਾਧਨਾ ਨਾਲ ਜਰੈ ਸਾੜਨਾ ਕਰੇ, ਫੂਕ ਦੇਵੇ ਇਹਨਾਂ ਨੂੰ, ਇਸ ਕਰਕੇ ਸੋ ਉਸ ਦੇ ਅੰਦਰ ਇੱਕ ਰਸ ਨਾਮ ਰੂਪੀ ਚਰਨਾ ਚਰਨ ਲੱਗ ਜਾਂਦਾ ਹੈ, ਨਾਮ ਦਾ ਭਾਵ ਅਜਪਾ ਜਾ ਬਾਣੀ ਦਾ ਪ੍ਰਵਾਹ ਵਗਣ ਲੱਗ ਜਾਂਦਾ ਹੈ।
ਜਗਨਨਾਥ ਸਿਉ ਗੋਸ਼ਟ ਕਰੈ,
ਫਿਰ ਸਤਸੰਗ ਦੇ ਵਿੱਚੋਂ ਪ੍ਰਗਟ ਹੋਣ ਵਾਲੇ ਪਰਮੇਸ਼ਰ ਦੇ ਸਿਉ ਨਾਲ ਗੋਸ਼ਟ ਚਰਚਾ ਕਰਦਾ, ਪਿਆਰੀ ਬਾਣੀ ਦੇ ਨਾਲ ਬਚਨ ਬਿਲਾਸ ਕਰਦਾ ਹੈ, ਭਗਤ ਸੰਗਤ ਪ੍ਰੈ ਗੋਸ਼ਟ ਕਰੈ, ਇਸ ਅਰਥਾਤ ਪਿੱਛੇ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਆਪਣੇ ਭਗਤਾਂ ਦੇ ਨਾਲ ਬਚਨ ਬਿਲਾਸ ਕਰਦਾ ਹੀ ਰਿਹਾ। ਇਉਂ ਸਤਸੰਗ ਦੇ ਪ੍ਰਤਾਪ ਦਾ ਸਦਕਾ ਪਰਮੇਸ਼ਰ ਆਪਣੇ ਭਗਤਾਂ ਦੇ ਵੱਸ ਹੋ ਕੇ ਬਚਨ ਬਿਲਾਸ ਵੀ ਕਰਦਾ, ਭਗਤਾਂ ਦੇ ਸਾਰੇ ਕਾਰਜ ਵੀ ਕਰਦਾ ਹੈ, ਜਿਵੇਂ ਕਬੀਰ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਛੱਪਰੀ ਬੰਨੀ, ਗਊ ਜਿਉਂਦੀ ਕੀਤੀ, ਅਨੇਕਾਂ ਕਾਰਜ ਕਰਦਾ, ਇਸੇ ਤਰ੍ਹਾਂ ਕਿਹਦੇ ਕਿਹਦੇ ਨਾਂ ਲਏ ਜਾਣ ਬੇਅੰਤ ਹਨ।
ਚੌਮੁਖ ਦੀਵਾ ਜੋਤ ਦੁਆਰ,
ਚੌਮੁਖੀ ਦੀਵੇ ਵਾਂਗ ਸਤਸੰਗਤ ਰੂਪੀ ਦੁਆਰੇ ਵਿੱਚ ਗਿਆਨ ਦੀ ਜੋਤ ਪ੍ਰਕਾਸ਼ ਹੈ, ਮਨ ਬੁੱਧ ਚਿੱਤ ਅਹੰਕਾਰ ਇਹ ਚਾਰ ਮੁੱਖ ਦੀਵੇ ਨੇ, ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਇਹ ਚਾਰ ਬੱਤੀਆਂ ਪਾਈਆਂ ਹੋਈਆਂ ਨੇ, ਸਰਵਣ ਮੰਨਣ ਅਧਿਆਸਨ ਤਤ ਤੋਂ ਪਾਦਾ ਸੁਸ਼ੋਧਨ ਰੂਪ ਬੱਤੀਆਂ, ਇਹਨਾਂ ਨੂੰ ਜੋਤੀਆਂ ਲਾਈਆਂ ਹੋਈਆਂ ਨੇ, ਅਤੇ ਸਤਸੰਗ ਰੂਪੀ ਦੁਆਰੇ ਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਪਲੂ ਅਨਤ ਮੂਲ ਵਿਚਕਾਰ,
ਪੰਜਾਂ ਕੋਸ਼ਾਂ ਰੂਪੀ ਪਲੂ ਪੱਤਰਿਆਂ ਦੀ ਵਿਚਾਰ ਨੂੰ ਅਨਤ ਲਾਂਭੇ ਕਰਕੇ ਮੁੱਢ ਰੂਪ ਕਾਰਨ ਰੂਪ ਜੋ ਪਰਮੇਸ਼ਰ ਸਰੂਪ, ਜੋ ਚੇਤਨ ਸਰੂਪ ਪਰਮੇਸ਼ਰ ਦੇ ਚਿੱਤ ਦੀ ਬਿਰਤੀ ਨੂੰ ਟਿਕਾਉਣਾ ਕਰੇ, ਇਹੋ ਹੀ ਸਤਸੰਗ ਦਾ ਲਾਭ ਪ੍ਰਾਪਤ ਕਰੇ।
ਸਰਬ ਕਰਾਲੇ ਆਪੇ ਰਹਿ,
ਸਾਰੀਆਂ ਸ਼ਕਤੀਆਂ ਨੂੰ ਲੈ ਕੇ ਆਪਣੇ ਵਿੱਚ ਸਥਿਤ ਰਹਿਣਾ ਕਰੇ।
ਮਨ ਮਾਣਕ ਰਤਨਾ ਵਹਿ ਗੁਹੈ,
ਮਨ ਨੂੰ ਮਾਣਕ ਬਾਅਦ ਸ਼ੁੱਧ ਕਰਕੇ ਰਤਨਾ ਵਾਂਗ ਬੈਰਾਗ ਆਦਿਕ ਸ਼ੁਭ ਗੁਣਾਂ ਰੂਪੀ ਰਤਨਾ ਚ ਗੁੰਦ ਕੇ ਰੱਖਣਾ ਕਰੇ।
ਮਸਤਕ ਪਦਮ ਦੁਆਲੇ ਮਣੀ,
ਜਿਸ ਮਸਤਕ ਸ਼੍ਰੋਮਣੀ ਸਤਸੰਗ ਰੂਪੀ ਪਦਮ ਕਮਲ ਫੁੱਲ ਦੇ ਆਲੇ ਦੁਆਲੇ ਕਰਨਾ ਮੈਤਰੀ ਮੁਦਤਾ ਉਪੇਕਸ਼ਾ ਇਹ ਮਣੀਆਂ ਹਨ, ਤੇ ਇਸ ਕਰਕੇ ਇਹ ਮਣੀਆਂ ਹਨ।
ਮਾਹੇ ਨਿਰੰਜਨ ਤ੍ਰਿਭਵਨ ਧਣੀ,
ਉਹ ਸਤਸੰਗ ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਆਪ ਵਸਦਾ ਹੈ।
ਪੰਜ ਸ਼ਬਦ ਨਿਰਮਾਇਲ ਬਾਜੇ,
ਉੱਥੇ ਪੰਜ ਸ਼ਬਦ ਯੋਗੀਆਂ ਦੇ ਤਾਂ ਹੋ ਗਏ ਨਾ, ਤਾਤਾ ਦੀ ਵਿੱਚ ਚਰਮ ਕਾ ਘਨ ਘਨ ਸੀ ਕਾ ਜਾਨ, ਨਾਰ ਸ਼ਬਦ ਘਟਕੋ ਕਹਿ ਸਵਾ ਸੁਗਰ ਪਹਿਚਾਨ, ਇੱਥੇ ਪੰਜ ਸਿਰਿੰਦਾ ਜੋੜੀ ਢੋਲਕੀ ਰਬਾਬ ਸਿਤਾਰ ਇਹ ਪੰਜ ਸ਼ਬਦ ਉਜਲ ਪਰਮੇਸ਼ਰ ਦੇ ਜਸ ਦੇ ਵਿੱਚ ਵੱਜਦੇ ਆ, ਇਹਨਾਂ ਨਾਲ ਸਤਸੰਗ ਦੇ ਜਸ ਕੀਤਾ ਜਾਂਦਾ, ਕੀਰਤਨ ਹੁੰਦਾ ਹੈ। ਸਤਸੰਗ ਦੀ ਉਜਲ ਪੰਚ ਚੇਤਨ ਸ਼ਬਦ ਬ੍ਰਹਮ ਦਾ ਜਸ ਉਚਾਰਨ ਹੁੰਦਾ ਹੈ।
ਢੁਲਕੇ ਚਵਰ ਸੰਖ ਕੰਨ ਗਾਜੇ,
ਉੱਥੇ ਜਸ ਰੂਪੀ ਚੌਰ ਝੁਲਦਾ, ਸੰਖ ਦੀ ਨਿਆਂ ਕੀਰਤਨ ਦੀ ਧੁਨੀ ਵੱਜਦੀ ਹੈ, ਬੱਦਲ ਗਰਜਨ ਵਾਂਗ ਪਰਮੇਸ਼ਰ ਦੀ ਪ੍ਰਾਪਤੀ ਦੇ ਗਿਆਨ ਦੇ ਅਨੰਤ ਹੀ ਗਰਜ ਪੈਂਦੀ ਹੈ। ਕੰਨ ਇੱਕ ਰਸ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਦੀ ਗਰਜ ਪੈ ਰਹੀ ਹੈ, ਇੱਕ ਰਸ ਪਰਮੇਸ਼ਰ ਗਾਜੇ ਪ੍ਰਗਟ ਹੋ ਰਿਹਾ ਹੈ।
ਦਲ ਮਲ ਦੈਤਾ ਹੋ ਗੁਰਮੁਖ ਗਿਆਨ,
ਜਿਸ ਨੇ ਕਾਮ ਕ੍ਰੋਧ ਦੈਤਾ ਨੂੰ ਦਲ ਮਲ ਦਿੱਤਾ ਹੈ, ਉਹ ਗੁਰਮੁਖ ਨੂੰ ਸਤਸੰਗਤ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੋਇਆ ਹੈ।
ਬੀਣੀ ਜਾਚੈ ਤੇਰਾ ਨਾਮ,
ਭਗਤ ਬੀਣੀ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ मैं ता एक तेरा नाम जड़ा है ओही जपना मंगदा हां, मैनू कृपा करके नाम दी बख्शिश कर दियो। इत्थे सास जी राम कले रागणी जिहड़ी है इहदे च बड़े कठिन जिवें सिद्ध गोष्ट है बड़ी कठिन सी बाणी उचारण दे पक्तों फिर अर्थां च वाली पगदी दखणी ओंकार है ते भगतां दी बाणी है तिन्ने बारां इह सारा ही इहदे च लगभग राम कले राग जिहड़ा है अर्थ भाव तों गूढ़ सी। समाप्ति हुई है, गुरु ने कृपा कीती है, ਪੁੱਲਾਂ ਚੁੱਕਾਂ ਦੀ ਸਤਿਗੁਰੁ ਖਿਮਾ ਕਰਨ ਜੀ। ਆਓ ਹੁਣ ਇੱਥੇ ਸਮਾਪਤੀ ਕਰੀਏ, ਅਰਦਾਸ ਦੇ ਵਿੱਚ ਉਹੀ ਅੱਖਰ ਕਹੇ ਜਾਣ ਕਿ ਮਹਾਰਾਜ ਜਿਵੇਂ ਰਾਮਕਲੀ ਰਾਗਣੀ ਤੱਕ ਆਪਣੇ ਸੰਪੂਰਨਤਾ ਬਖਸ਼ ਦਿੱਤੀ ਹੈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਜਿਹੜੇ ਕਥਾ ਤੋਂ ਅੱਗੇ ਬਾਣੀ ਹੈ ਮਹਾਰਾਜ ਤੇ ਆਪ ਕਿਰਪਾ ਕਰਕੇ ਮਹਾਰਾਜ ਉਹਦੀ ਵੀ ਬਖਸ਼ਿਸ਼ ਕਰਕੇ ਕਥਾ ਕਰਵਾਉਣ ਲੈਣੀ। ਆਪ ਕਥਾ ਆਪ ਸੁਣਨੇ ਹਰ ਦੇ ਭਾਵ ਚ ਰਹੀਏ, ਆਪਾਂ ਨਾ ਸਰੋਤੇ ਦਾ ਮਾਣ ਕਰੀਏ ਨਾ ਵਕਤਾਪਣ ਦਾ ਵਕਤਵ ਦਾ ਮਾਣ ਕਰੀਏ ਤੇ ਇਹੋ ਮਹਾਰਾਜ ਸਾਹਿਬ ਨੂੰ ਬੇਨਤੀਆਂ ਕਰੀਏ। ਅੱਗੇ ਫਿਰ ਸਾਧ ਸਿੰਘ ਜੀ ਅੰਮ੍ਰਿਤ ਵੇਲੇ ਅਗਲਾ ਰਾਗ ਸ਼ੁਰੂ ਹੋਏਗਾ, ਆਉਣ ਇੱਥੇ ਸਮਾਪਤੀ ਹੈ, ਰਾਮਕਲੀ ਰਾਗ ਇੱਥੇ ਸਮਾਪਤ ਹੋ ਚੁੱਕਾ ਹੈ ਜੀ।
ਦਲ ਦਲ ਦੈ ਤੋਂ ਗੁਰਮੁਖ ਗਿਆਨ ਬੇੜੀ ਜਾਚੈ ਤੇਰਾ ਨਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ
ਗੋਪਾਲ
ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ
ਹਰਦਨਵਾਰ
ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਪਿਆਨ ਨਾਨਕ
ਪਾਰ ਉਤਾਰ
ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸ ਨਾਨਕ ਹੋਤ
ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਤਰੇ ਸੋ ਤਰੇ ਪਾਰ
ਜੋ ਸਰਦਾ ਕਰ ਸੇਵ ਦੇ
ਤਾਰਨ ਹਾਰ
ਜੋ ਸਰਦਾ ਕਰ ਸੇਵ ਦੇ ਪਾਰ